ਤੈਨੂੰ ਜੋ ਦਿਖਿਆ ਤੂੰ ਸਿਰਫ ਓਨਾ ਹੀ ਸੁਣਾ, ਕਿਸੇ ਨੂੰ ਦਿਖਿਆ ਕਿ ਨਹੀਂ ਦਿਖਿਆ ਖੈਰ ਉਹ ਵੀ ਕਰਦਾ ਹੋਵੇ ਉਹ। ਸੋ ਇਸ ਕਰਕੇ ਓਨੀ ਗੱਲ ਕਰੀਏ ਜਿੰਨੀ ਕੁ ਆਪਾਂ ਨੂੰ ਪਤਾ, ਇਸ ਚੀਜ਼ ਨੂੰ ਸਿੱਧਾ ਕਰਨਾ ਹੈ। ਤੀਰ ਚਲਾਉਣ ਵਾਲਾ ਸਾਹ ਰੋਕਦਾ, ਇੱਕ ਅੱਖ ਬੰਦ ਕਰਦਾ, ਨਿਸ਼ਾਨੇ ਤੇ ਧਿਆਨ ਰੱਖਦਾ, ਇੱਕ ਮਨ ਹੋ ਕੇ ਜਦੋਂ ਤੀਰ ਛੱਡਦਾ ਤਾਂ ਨਿਸ਼ਾਨੇ ਤੇ ਜਾ ਲੱਗਦਾ। ਗੋਲੀ ਚਲਾਉਣ ਵਿਚ ਵੀ, ਜਦੋਂ ਸਿਖਾਉਂਦੇ ਟ੍ਰੇਨਿੰਗ ਵਿਚ ਵੀ, ਸਾਹਮਣੇ ਨਿਸ਼ਾਨਾ ਸਾਈਟ ਫਾਰ ਮੱਖੀ ਕਹਿੰਦੇ ਜਿਹਨੂੰ, ਫੇਰ ਇਹਦੇ ਵਿਚ ਦੀ ਇਕ ਹੋਰ ਥਾਂ ਉਹਦੇ ਵਿਚ ਦੇਖਣਾ, ਸਾਹ ਰੋਕਣਾ ਟਿਕਾ ਕੇ, ਕਿਉਂਕਿ ਅਸੀਂ NCC ਕਰਦੇ ਰਹੇ ਸਕੂਲ ਚ, ਉਦੋਂ ਸਾਨੂੰ ਸਿਖਾਉਂਦੇ ਰਹਿੰਦੇ ਸੀ ਸਾਹ ਰੋਕੋ ਹੁਣ ਐਨ ਟਿਕਾ ਕੇ ਮਾਰੋ, ਸਹੀ ਵੱਜ ਗਈ ਤਾਂ ਇਨਾਮ ਮਿਲਦਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨ ਦੀ ਇਕਾਗਰਤਾ ਵਿਚ ਧਿਆਤਾ ਧਿਆਨ ਧੇ ਗਿਆਤਾ ਗਿਆਨ ਗੇ ਤਿੰਨੇ ਚੀਜ਼ਾਂ ਇੱਕ ਹੋ ਜਾਂਦੀਆਂ। ਵੱਡੀ ਜਿਹੜੀ ਚੀਜ਼ ਆ ਉਹ ਨਿੰਦਾ, ਨਿੰਦਾ ਚਲੋ ਕਿਸੇ ਮਹਾਂਪੁਰਖ ਦੀ ਕਰਨੀ ਜਾਂ ਹੋਰ ਕਰਨੀ ਤਾਂ ਉੱਥੇ ਅਲੱਗ ਗੱਲ, ਨਿੰਦਾ ਭਲੀ ਕਿਸੇ ਕੀ ਨਾਹੀ, ਭਾਵੇਂ ਸ਼ਰਾਬੀ ਹੋਵੇ ਬੰਦਾ, ਕਬਾਬੀ ਹੋਵੇ, ਬੇਸਵਾ ਗਾਮੀ ਹੋਵੇ, ਉਹਦੀ ਵੀ ਜੇ ਕੋਈ ਇਹੀ ਜਿਹੀ ਗੱਲ ਕਰਦੀ ਏ ਜਿਹੜੀ ਗੱਲ ਉਹਦੇ ਵਿਚ ਨਾ ਹੋਵੇ, ਕਿਉਂਕਿ ਸ਼ਰਾਬੀ ਤਾਂ ਇੱਕ ਅਮੀਰ ਬੰਦਾ ਵੀ ਹੁੰਦਾ, ਇੱਕ ਡਾਕਟਰ ਵੀ, ਕਈ ਵਾਰ ਸ਼ਰਾਬ ਪੀਣਾ ਕੋਈ ਵੀ, ਪਰ ਜੇ ਆਪਾਂ ਉਹੀ ਕਹਿ ਦਈਏ ਚੋਰ ਹੈ, ਇਹ ਉਹਦੀ ਨਿੰਦਾ ਹੋ ਗਈ, ਕਿਉਂਕਿ ਉਹਦੇ ਕੋਲ ਪੈਸਾ ਹੀ ਬਹੁਤ ਆ, ਉਹਨੇ ਕਾਹਦੀ ਚੋਰੀ ਕਰਨੀ ਹੈ। ਡਾਕੂਆਂ ਦੇ ਵੀ ਪ੍ਰਸੰਗ ਆਉਂਦੇ ਨੇ, ਡਾਕੂ ਵੀ ਕਈ ਇਹੋ ਜਿਹੇ ਸੱਚੇ ਸੁੱਚੇ ਸੀ, ਸਿਰਫ ਡਾਕਾ ਮਾਰਦੇ, ਅਮੀਰਾਂ ਦੇ ਬਣਦੇ, ਗਰੀਬਾਂ ਵਿਚ ਸੀ, ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀ। ਪੰਜਾਬ ਵਿਚ ਜੱਗਾ ਡਾਕੂ ਹੋਇਆ, ਸੁੱਚਾ ਹੋਇਆ, ਕਈ ਹੋਏ ਨੇ, ਹੋਰ ਹੋਏ ਨੇ। ਮੈਂ ਨਿੰਦਾ ਦਾ ਪ੍ਰਸੰਗ ਇੱਕ ਪੱਖ ਲੈ ਕੇ ਕਰਦਾ, ਉਹਨਾਂ ਨੂੰ ਜੇ ਕਹਿ ਦਈਏ ਵੀ ਉਹ ਇਸ ਤਰ੍ਹਾਂ ਕਰਦੇ ਸੀ, ਉਹਨਾਂ ਤੇ ਵੀ ਦੇ ਦੋਸ਼ ਆਰੋਪਾਂਗੇ ਤਾਂ ਵੀ ਨਿੰਦਾ ਹੋ। ਕਹਿਣ ਤੋਂ ਭਾਵ ਜਿੰਨੀ ਗੱਲ ਤੁਹਾਨੂੰ ਪਤਾ ਓਨੀ ਹੀ ਗੱਲ ਕਰੋ, ਦੋਸ਼ ਨਾ ਰੋਪੋ, ਸੁਣੀ ਸੁਣਾਈ ਗੱਲ ਵੀ ਨਾ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦ ਕੋਈ ਆਪਾਂ ਕਿਸੇ ਦੀ ਨਿੰਦਾ ਕਰਦੇ ਹਾਂ, ਜਿੰਨਾ ਸਵੇਰੇ ਨਿਤਨੇਮ ਕੀਤਾ ਸੀ ਉਹ ਸਾਰਾ ਟ੍ਰਾਂਸਫਰ ਹੋ ਕੇ ਉਸ ਬੰਦੇ ਨੂੰ ਚਲਿਆ ਜਾਂਦਾ ਜਿਹਦੀ ਨਿੰਦਾ ਕੀਤੀ ਹੈ, ਉਹਦੀ ਗੰਦਗੀ ਸਾਰੀ ਆਪਣੇ ਸਿਰ ਚ ਪੈ ਜਾਂਦੀ। ਫਿਰ ਤੁਹਾਡੇ ਨਿਤਨੇਮ ਦਾ ਕੀਤਾ ਕੋਈ ਲਾਭ ਨਹੀਂ ਦੇ ਸਕਦਾ ਤੁਹਾਨੂੰ। ਕਈ ਸੋਚਦੇ ਵੀ ਅਸੀਂ ਤਾਂ ਇੰਨਾ ਕਰਦੇ, ਫਿਰ ਸਾਨੂੰ ਫਲ ਕਿਉਂ ਨਹੀਂ ਮਿਲਦਾ। ਜ਼ੁਬਾਨ ਨੂੰ ਜਰਾ ਕਾਬੂ ਚ ਰੱਖੀਏ, ਕੰਟਰੋਲ ਰੱਖੀਏ। ਮਹਾਂਪੁਰਖ ਕਦੇ ਕਿਸੇ ਨਿੰਦਾ ਸੁਣਦੇ ਨਹੀਂ ਹੁੰਦੇ, ਨਾ ਕਰਦੇ ਹੀ ਹੁੰਦੇ ਆ। ਗੁਰਮੁਖ ਚੁੱਪ ਹੋ ਜਾਣਗੇ ਜਾਂ ਕਿਤੇ ਨਿੰਦਾ ਦੀ ਗੱਲ ਚੱਲਦੀ ਹੈ ਪਰੇ ਹੋ ਜਾਣਗੇ। ਅੱਜ ਕੱਲ ਇਹ ਚਸਕਾ ਪੈ ਗਿਆ, ਸਵਾਦ ਪੈ ਗਿਆ, ਜਿਵੇਂ ਚਟਪਟੀਆਂ ਚੀਜ਼ਾਂ ਖਾਣ ਦਾ, ਮਸਾਲੇ ਖਾਣ ਦਾ ਸਵਾਦ ਹੈ, ਇਸ ਤਰ੍ਹਾਂ ਨਿੰਦਾ, ਚੁਗਲੀ, ਬਦੀ, ਵਕੀਲੀ, ਈਰਖਾ, ਚੁਗਲੀ ਕਰਕੇ ਕਾਜ ਵਿਗਾੜਿਆ, ਚੁਗਲੀ ਕਰਨੀ, ਅੱਖੀ ਸੂਤਕ, ਇਹ ਜਿਹੜਾ ਅੱਖਾਂ ਨੂੰ ਮਾਰਾ ਕਹਿੰਦੇ ਸੂਤਕ ਚਿੰਬੜਿਆ ਹੋਇਆ, ਅੱਖੀ ਸੂਤਕ ਵੇਖਣਾ, ਪਰਤ ਰਹਿ ਪਰਤ ਅਨੁਰੂਪ, ਕੰਨੀ ਸੂਤਕ ਕੰਨ ਪੈ, ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬਦਹੇ ਜਮਪੁਰ ਜਾਏ। ਅੱਬਲ ਤੇ ਦੇਖੋ ਮਹਾਰਾਜ ਨੇ ਬਚਨ ਕੀਤਾ, ਜੇ ਦੇਖ ਵੀ ਲਿਆ ਤਾਂ ਜਿਨ੍ਹਾਂ ਨੇ ਦੇਖ ਕੇ ਅਣਡਿੱਟ ਕੀਤਾ ਹੈ। ਰੋਜ਼ ਅਰਦਾਸ, ਜਦੋਂ ਅਰਦਾਸ ਭਾਈ ਜੀ ਕਰਦੇ ਸਾਡਾ ਤਾਂ ਧਿਆਨ ਹੀ ਨਹੀਂ ਹੁੰਦਾ ਅਰਦਾਸ, ਸਾਡਾ ਧਿਆਨ ਕਿਤੇ ਹੋ ਗਿਆ ਹੁੰਦਾ, ਬਸ ਉਹ ਫਿਰ ਤਾਂ ਹੀ ਹੋਏ ਨਾਨਕ ਨਾਮ, ਜਦੇ ਆਪਾਂ ਵੀ ਥੱਲੇ ਨੂੰ ਹੋ ਜਾਣਾ, ਚੜ੍ਹਦੀ ਕਲਾ, ਚਲੋ ਸ਼ੁਕਰ ਆ ਬਹਿ ਗਿਆ, ਅਰਦਾਸ ਹੋ ਗਈ। ਹੁਕਮਨਾਮਾ ਇਹ ਮੈਂ ਪ੍ਰੈਕਟੀਕਲ ਕੀਤੇ ਹੋਏ ਪਟਿਆਲੇ, ਜਦ ਕਥਾ ਕਰਕੇ ਬਾਹਰ ਨਿਕਲਦੇ ਸੀ, ਮੈਂ ਜਾਣ ਕੇ ਡਿਊਟੀ ਚ ਖੜ ਜਾਣਾ, ਫਤਿਹ ਬੁਲਾਉਣਾ, ਹੋਰ ਸੁਣਾਓ ਚੜ੍ਹਦੀ ਕਲਾ ਠੀਕ ਠਾਕ, ਅੱਜ ਆ ਹੁਕਮਨਾਮਾ ਅੱਜ ਕੀ ਸੀਗਾ, ਓ ਬਸ ਇੱਥੇ ਹੀ ਖੜ ਜਾਂਦੇ ਸੀ, ਓ ਪੜਿਆ ਨੀ, ਦੇਖਿਆ ਨੀ, ਬੋਰਡ ਦੇ ਲਾਗੇ ਤਾਂ ਤੂੰ ਖੜਾ ਸੀ, ਚੰਗਾ ਸੀ ਅੱਜ ਹੁਕਮਨਾਮਾ, ਕੋਈ ਕਹੂ ਅੱਜ ਕਰੜਾ ਸੀ। ਹੁਕਮਨਾਮਾ ਪੜ੍ਹਦਿਆਂ ਸਾਰੇ ਭੁੱਲ ਜਾਂਦੇ ਹਾਂ। ਅੰਗ ਤਾਂ ਦੱਸਣਾ ਕਿ ਦੂਰ ਦੀ ਗੱਲ ਰਹੇਗੀ, ਆ ਪਰ ਜੇ ਕੋਈ ਬੁਰੀ ਗੱਲ ਕੋਈ ਸੁਣਾ ਦੇਵੇ ਤਾਂ ਇੱਕ ਇੱਕ ਅੱਖਰ ਯਾਦ ਹੁੰਦਾ ਆਪਾਂ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਦੀ ਇਸ ਦਸ਼ਾ ਨੂੰ ਸਹੀ ਕਰੋ, ਅੰਦਰ ਆਉਣ ਦਾ ਯਤਨ ਕਰੋ, ਆਪਣੇ ਅੰਦਰ ਵਾਪਸ ਮੁੜ ਕੇ ਆਉਣਾ। ਮਨ ਪਰਦੇਸੀ ਵੇ ਪਿਆਰੇ ਆਓ ਘਰੇ ਆ ਜਾ, ਹੁਣ ਕਈ ਜਨਮ ਹੋਏ ਤੈਨੂੰ ਬਾਹਰ ਨਿਕਲਿਆ, ਮਨ ਨੂੰ ਵਾਪਸ ਮੋੜ ਕੇ ਲਿਆਉਣ ਲਈ ਯਤਨਸ਼ੀਲ ਹੋਵੋ, ਕਿਉਂਕਿ ਬਾਹਰ ਗਿਆ ਹੋਇਆ ਮਨ ਨੁਕਸਾਨ ਹੀ ਆਪਣਾ ਵੀ ਕਰਦਾ ਦੂਜਿਆਂ ਦਾ ਵੀ ਕਰਦਾ। ਇਸ ਕਰਕੇ ਲੋਕ ਆਮ ਤੌਰ ਤੇ ਕੋਈ ਜਿਹੜੇ ਘਰਾਂ ਵਿਚ ਜਾਨਵਰ ਰੱਖੇ ਹੁੰਦੇ ਲੋਕ ਕਹਿਣ ਜੀ ਇਹਨੂੰ ਸੰਗਲੀ ਪਾਓ ਜੀ ਐਵੇਂ ਵੱਢ ਖਾਊਗਾ, ਇਹ ਬੰਨੇ ਹੀ ਚੰਗਾ। ਪਿੰਡਾਂ ਦੇ ਵਿਚ ਜਾਂ ਸ਼ਹਿਰਾਂ ਚ ਗਾਵਾਂ ਮੱਝਾਂ ਰੱਖੀਆਂ, ਜੇ ਕਿਸੇ ਦੀ ਮੱਝ ਗਾਂ ਬਾਹਰ ਨਿਕਲ ਜੇ ਉਹ ਦੂਜਿਆਂ ਦਾ ਵੀ ਨੁਕਸਾਨ ਕਰਦੀ ਆਪਦਾ ਵੀ ਕਰਦੀ ਹੈ, ਘਰ ਚ ਵੀ ਚੀਜ਼ਾਂ ਤੋੜ ਦਿੰਦੀ। ਮਨ ਵੀ ਇਹੀ ਚੀਜ਼ ਹੈ, ਮਨ ਤੋਂ ਮੈਗਲ ਹੋਏਗਾ ਇਹ ਮਨ ਜਿਹੜਾ ਹਾਥੀ ਬਣ ਕੇ ਸਾਡੇ ਸ਼ੁਭ ਗੁਣਾਂ ਦੀ ਬਗੀਚੀ ਨੂੰ ਲਤਾੜ ਰਿਹਾ, ਖਰਾਬ ਕਰ ਰਿਹਾ। ਇਹਦੇ ਉੱਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਗਲ ਪਾਓ, ਇਹਦੇ ਸਿਰ ਤੇ ਕੁੰਡਾ ਰੱਖੋ। ਇਹ ਪ੍ਰੈਕਟਿਸ ਹੈ ਕਿ ਮਨ ਨੂੰ ਮੋੜ ਕੇ ਲਿਆਓ, ਫੇਰ ਮੋੜ ਕੇ ਲਿਆਓ, ਫੇਰ ਮੋੜ ਕੇ ਲਿਆਓ। ਬਾਹਰ ਬਾਹਰ ਜਾਂਦਾ, ਬਾਹਰ ਜਾ ਤੋਂ ਭੀਤਰ ਆਉਣਾ, ਮੋੜ ਮੋੜ ਕੇ ਮਨ ਨੂੰ ਅੰਦਰ ਲਿਆਉਣਾ। ਜਿਹੜੀਆਂ ਚੀਜ਼ਾਂ ਨੂੰ ਆਪ ਜੀ ਲੱਭ ਰਹੇ ਹੋ, ਸਤਿਗੁਰੂ ਕਹਿੰਦੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾਨਾ ਵਿੱਚ ਵਰਤ ਤੀਰਥ ਸਭ ਦੱਸਣ ਤੋਂ ਬਾਅਦ ਕਹਿੰਦੇ ਨੇ ਪੂਰਨ ਜੋਤ ਜਗੈ ਘਟ ਮੈਂ। ਮਹਾਰਾਜ ਜੋਤ ਤਾਂ ਜਾਗੀ ਰਹੀ ਪਹਿਲਾਂ ਹੀ, ਕਹਿੰਦੇ ਨਹੀਂ ਉਹ ਜਗਣਾ ਹੀ ਨਹੀਂ ਮੰਨੀ ਜਾਂਦੀ। ਜੋਤ ਹੈ ਪਰ ਪ੍ਰਕਾਸ਼ਮਾਨ ਨਹੀਂ ਹੋਈ ਹੈ ਜੋਤ, ਬੱਲਬ ਹੈ, ਤਾਰਾਂ ਹੈ, ਲਾਈਟ ਹੈ, ਸਭ ਕੁਛ ਹੈਗਾ, ਸਵਿਚ ਆਨ ਨਹੀਂ ਕੀਤਾ ਹੈ, ਜਗਿਆ ਨਹੀਂ ਹੈ ਬੱਲਬ, ਅੰਦਰ ਸਾਰਾ ਕੁਝ ਆਪਣੇ ਹੈ, ਪਰ ਉਸ ਉੱਤੇ ਮਿਹਨਤ ਨਹੀਂ ਕੀਤੀ। ਫਾਲਤੂ ਕੰਮਾਂ ਉੱਤੇ ਜ਼ਿੰਦਗੀ ਚ ਹਰੇਕ ਨੇ ਮਿਹਨਤ ਕੀਤੀ ਹੈ, ਜਿਉਂ ਆਇਆ ਤਿਉਂ ਜਾਵਹਿ ਬੌਰੇ। ਮਹਾਰਾਜ ਕਹਿੰਦੇ ਜਿਵੇਂ ਆਇਆ ਸੀ ਝੱਲਿਆ ਉਵੇਂ ਮੁੜ ਗਿਆ। ਇੱਕ ਬੰਦਾ ਕਹਿੰਦਾ ਦੁਨੀਆਂ ਚ ਹਰੇਕ ਬੰਦਾ ਬੇਹੋਸ਼ੀ ਆਉਂਦਾ, ਬੇਹੋਸ਼ੀ ਰਹਿੰਦਾ, ਬੇਹੋਸ਼ੀ ਮੁੜ ਜਾਂਦਾ। ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਜਾਗ ਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨਾ ਆਪਸ ਕਾਮਾ, ਝੂਠਾ ਮੋਹ ਮਿਥਿਆ ਪਾਸਾਰੇ। ਦੇਖੋ ਆਪਣੀਆਂ ਇੰਨੀਆਂ ਇੰਨੀਆਂ ਉਮਰ ਲੰਘੀਆਂ, ਇੰਨੇ ਸਾਲ ਵੀ ਲੰਘੇ ਕਈਆਂ ਨੂੰ। ਸਿੰਘ ਸਾਹਿਬ ਇੱਥੇ ਡਿਊਟੀ ਕਰਦੇ ਆ, ਭਾਈ ਸਾਹਿਬ ਪਟਿਆਲੇ ਜਦੋਂ ਅਸੀਂ ਹੁੰਦੇ ਸੀ ਉਹ ਮੇਰੀ ਦਾੜ੍ਹ ਵੀ ਕਾਲੀ ਸੀ, ਇਹਨਾਂ ਦੀ ਵੀ ਕਾਲੀ ਸੀ, ਹੁਣ ਅਸੀਂ ਚਿੱਟੀਆਂ ਚ ਮਿਲੇ ਆ। ਆ ਇੱਥੇ ਕਈਆਂ ਨੂੰ ਮੈਂ ਮਿਲਿਆ ਪਹਿਲਾਂ ਵੀ, ਬੜੀ ਬੜੀ ਦੇਰ ਬਾਅਦ ਜਿਹਨੂੰ ਮਿਲਦੇ ਆ ਵਿਰਧ ਜੇ ਹੋ ਜਾਂਦੇ ਨੇ, ਹੌਲੀ ਹੌਲੀ ਅਗਲੇ ਵਾਰੀ ਆਉਣੇ, ਕਹਿੰਦੇ ਉਹ ਤਾਂ ਚਲਿਆ ਗਿਆ। ਮਹਾਰਾਜ ਕਹਿੰਦੇ ਨੇ ਹਰੇਕ ਨੇ ਹੌਲੀ ਹੌਲੀ ਚਲੇ ਜਾਣਾ, ਬਈ ਸਾਡੇ ਨਿਆਣੇ ਨਿੱਕੇ ਨਿੱਕੇ ਉਹਨੇ ਵੱਡੇ ਵੱਡੇ ਹੋ ਗਏ, ਹੌਲੀ ਹੌਲੀ ਉਹਨਾਂ ਦੇ ਗਾਹਾਂ ਨਿਆਣੇ ਹੋ ਗਏ, ਫਿਰ ਸਾਡੀ ਵਾਰੀ ਚੱਲਣ ਦੀ ਆ ਜਾਣੀ। ਸਤਿਗੁਰੂ ਕਹਿੰਦੇ ਨੇ ਜਦੋਂ ਚਲੇ ਹੀ ਜਾਣਾ ਤਾਂ ਫਿਰ ਤੁਸੀਂ ਆਪਣੇ ਆਪ ਨੂੰ ਦੁਨੀਆਂ ਦੇ ਅੰਦਰ ਪੱਕੇ ਨਾ ਸਮਝੋ, ਮਹਿਮਾਨ ਦੀ ਤਰ੍ਹਾਂ ਆਏ ਆ, ਆਪਾਂ ਗੈਸਟ ਹਾਂ ਸੰਸਾਰ ਦੇ ਵਿੱਚ। ਇੱਕ ਕੱਲ ਪਰਸੋਂ ਸਿੰਘ ਮਿਲਿਆ ਇੱਥੋਂ ਦਾ, ਉਹ ਆਪਣੀ ਇੱਥੋਂ ਦੀ ਉਦਾਹਰਣ ਦਿੰਦਾ ਸੀ, ਕਹਿੰਦਾ ਜਿਵੇਂ ਗਿਆਨੀ ਜੀ ਉਮਰ ਤਾਂ ਐਂ ਹੁੰਦੀ ਜਿਵੇਂ ਤੁਹਾਡਾ ਵੀਜ਼ਾ ਲੱਗਿਆ, ਬਸ ਤੁਸੀਂ ਕਹਿੰਦਾ ਵੀਜ਼ੇ ਤੋਂ ਦੋ ਦਿਨ ਪਹਿਲਾਂ ਹੀ ਕਹੋਗੇ ਚੱਲੀਏ ਵੀ। ਕਹਿੰਦਾ ਇਸੇ ਤਰ੍ਹਾਂ ਉਮਰ ਵਿੱਚ ਲੋਕਾਂ ਦੇ ਵੀਜ਼ੇ ਲੱਗੇ ਹੁੰਦੇ ਨੇ, 85 ਸਾਲ 7 ਮਹੀਨੇ 9 ਦਿਨ 16 ਘੜੀਆਂ ਇੰਨੀਆਂ 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 ਕਰਕੇ ਸਾਰਾ ਇਨ ਟਾਈਮ ਆਉਂਦੇ, ਅਗਲੇ ਤੇ ਲੈ ਕੇ ਤੁਰਦੇ ਲੱਗਦੇ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵਿਰਾਗ ਹੋਣਾ ਚਾਹੀਦਾ ਮਨ ਦੇ ਅੰਦਰ, ਜਦੋਂ ਤੱਕ ਵਿਰਾਗ ਨਹੀਂ ਬਿਨ ਵੈਰਾਗ ਨਾ ਛੂਟ ਮਾਇਆ, ਵੈਰਾਗ ਤੋਂ ਬਿਨਾ ਮਾਇਆ ਛੱਡੀ ਨਹੀਂ ਜਾਂਦੀ। ਮਨ ਦੇ ਅੰਦਰ ਦੀ ਅਵਸਥਾ ਕੁਛ ਹੋਰ ਹੁੰਦੀ ਹੈ, ਬਾਹਰੋਂ ਦੇਖਣ ਨੂੰ ਕੁਛ ਹੋਰ ਹੁੰਦੇ ਆਪਾਂ, ਪਰਖਣ ਤੇ ਹੀ ਪਤਾ ਲੱਗਦਾ ਕਿ ਅਵਸਥਾ ਕਿੱਥੇ ਖੜੀ। ਮਨ ਦੀ ਅੰਦਰਲੀ ਅਵਸਥਾ ਜਿਹੜੀ ਹੈ, ਜਿਵੇਂ ਰਾਜਾ ਜਨਕ ਜੀ ਬ੍ਰਹਮ ਗਿਆਨ ਵਿੱਚ ਗਏ, 19ਵਾਂ ਜਨਕ ਹੋਇਆ। ਜਨਕ ਇੱਕ ਗੱਦੀ ਸੀ ਚੱਲਦੀ ਆਉਂਦੀ, ਜਿਵੇਂ ਫਰੀਦ ਜੀ ਦੀ ਗੱਦੀ ਸੀ। सुखदेव मुनि नू मन दे अंदर ख्याल आया एडा राज महल इन्ना सब कुछ इन्निया राणिया पदमणिया ए बंदे दी मन दी एकाग्रता किवें आ किवें मन टेक गया है। सुखदेव मुनि परखण वास्ते आया ड्यूटी विच पहरेदार नू कहा दस अंदर सुखदेव मुनि जी आए ने मिलना। ब्रह्म ज्ञानी अंतर जामी राजा जनक जी नू सारा पता सी के की करन आया की फुरना लेके आया कहने लियाओ। उस वक्त पद्मणियां एक पैर नू तेल चस रहियां सी एक पासे तेल दे उबल दे कड़ाहे विच एक पैर रखिया होया सी कौतक वरताता उन्होंने। जदों सुखदेव मुनि आया देख के चकरा गया एक पैर उहदे च है एक पद्मणियां चस रहियां ने ते कोई फर्क नहीं है। आओ सुखदेव जी किवें आउणा होया इन्ने नूं पहरेदार दौड़े आया महाराज ड्यूड़ी नूं अग लग गई सारी ड्यूड़ी सड़ जावेगी। सुखदेव मुनि भज्जिया मैं हुणे आया महाराज ओह गल सुन सुखदेव उरे आ की गल हो गई ਉਹ ਮੇਰੀ ਉੱਥੇ ਨਾ ਚਿੱਪੀ ਤੇ ਫੌੜੀ ਜੀ ਪਈ ਆ ਮੈਂ ਉਹ ਸੜ ਨਾ ਜਾਵੇ ਕਿਤੇ। ਰਾਜਾ ਜਨਕ ਕਹਿੰਦਾ ਉਹ ਗੱਲ ਸੁਣ ਹਾਥੀ ਦੰਦ ਦੇ ਬਣੇ ਹੋਏ ਦਰਵਾਜੇ ਉਹਨਾਂ ਵਿਚ ਹੀਰੇ ਲੱਗੇ ਹੋਏ ਨੇ ਸਾਰੀ ਡਿਊੜੀ ਸੋਨੇ ਦੀ ਬਣੀ ਹੋਈ ਹੈ ਕਰੋੜਾਂ ਦੀ ਡਿਊੜੀ ਮੇਰੀ ਸੜ ਰਹੀ ਆ ਮੈਂ ਤਾਂ ਆਰਾਮ ਨਾਲ ਕਿਹਾ ਤੂੰ ਭੱਜਿਆ ਜਾਂ ਪੰਜ ਪੈਸੇ ਦੀ ਤੇਰੀ ਚੀਜ਼ਾਂ ਨੇ ਪਰਖਣ ਤੋਂ ਮੈਨੂੰ ਆਇਆ ਸੀ। ਤੇ ਰਾਜਾ ਜਨਕ ਕਿੰਨਾ ਕੁ ਵੱਡਾ ਤਿਆਗੀ ਹੈ ਕਿੰਨਾ ਕੁ ਵੱਡਾ ਵਿਰਾਗੀ ਹੈ ਤਿਆਗ ਤੇ ਵਿਰਾਗ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਸੁਣੋ ਫਿਰ ਪਤਾ ਲੱਗਦਾ ਕਿੰਨਾ ਤਿਆਗ ਸੀ ਕਿੰਨਾ ਵਿਰਾਗ ਸੀ। ਸਾਰੀਆਂ ਚੀਜ਼ਾਂ ਧੀਰ ਮੱਲ ਹੁਣੀ ਲੁੱਟ ਕੇ ਲੈ ਗਏ ਕੋਈ ਫਰਕ ਨਹੀਂ ਕਹਿੰਦੇ ਕੋਈ ਗੱਲ ਨਹੀਂ। ਭਾਈ ਮੱਖਣ ਸ਼ਾਹ ਜੀ ਮੋੜ ਵੀ ਲਿਆਏ ਜਾ ਕੇ ਸਾਰੀਆਂ ਚੀਜ਼ਾਂ ਕਹਿੰਦੇ ਕੋਈ ਗੱਲ ਨਹੀਂ ਆਹ ਸਰੂਪ ਨਹੀਂ ਸੀ ਲਿਆਉਣਾ ਹੋਰ ਚੀਜ਼ਾਂ ਮੱਖਣ ਸਾਹਿਬ ਤੂੰ ਐਵੇਂ ਕਾਹਨੂੰ ਲੈ ਆ ਉੱਥੋਂ ਆਪਾਂ ਇਹ ਗੰਦਗੀ ਕੀ ਕਰਨੀ ਆ ਜਿਹੜੀ ਦੂਜੀ ਆ ਬਾਕੀ ਤਾਂ ਸਰੂਪ ਉਹਨਾਂ ਨੂੰ ਦਿੱਤਾ ਉਹਨਾਂ ਦੇ ਪਾਸ ਹੀ ਰਹਿਣਾ ਚਾਹੀਦਾ ਛੇਵੇਂ ਪਾਤਸ਼ਾਹ ਨੇ ਉਹਨਾਂ ਨੂੰ ਦਿੱਤਾ। ਦਸਵੇਂ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਜਦੋਂ ਤਿਆਗਿਆ ਤਾਂ ਦੇਰ ਨਹੀਂ ਲਾਈ ਗੱਲਾਂ ਕਰ ਲੈਣੀਆਂ ਬਹੁਤ ਵੱਡੀ ਗੱਲ ਹੁੰਦੀ ਪਰ ਕਿਸੇ ਦੇ ਤਿਆਗ ਵਿਰਾਗ ਨੂੰ ਨਹੀਂ ਪਰਖਣਾ ਚਾਹੀਦਾ ਉਹਦੇ ਅੰਦਰ ਕਿਸੇ ਦੇ ਅੰਦਰ ਕੀ ਆ ਮਹਾਤਮਾ ਦੇ ਅੰਦਰ ਕੀ ਹੈ ਵਿਰਾਗ ਤੇ ਤਿਆਗ ਹੁੰਦਾ। ਇਸ ਕਰਕੇ ਹੁਣ ਵੀ ਬੈਠੇ ਨੇ ਆਪਣੇ ਵਿਰਾਗੀ ਤਿਆਗੀ ਗੁਰਮੁਖ ਔਰ ਮੈਂ ਤਾਂ ਇਹ ਜਿਹੇ ਨਾਲ ਬਹੁਤ ਹੀ ਰਿਹਾ ਹੋਇਆ। ਇਹ ਨਹੀਂ ਹੁੰਦਾ ਕਿ ਇਹਦਾ ਕੱਪੜਿਆਂ ਨਾਲ ਘੜੀਆਂ ਨਾਲ ਚੀਜ਼ਾਂ ਨਾਲ ਮੋਹ ਹੁੰਦਾ ਜਾਂ ਆਹ ਪਦਾਰਥਾਂ ਨਾਲ ਮੋਹ ਹੁੰਦਾ। ਗੰਗਾਨਗਰ ਦੀ ਗੱਲ ਹੈ ਅੰਮ੍ਰਿਤ ਸੰਚਾਰ ਕਰਨ ਲਈ ਸੀ ਜੀਪ ਚ ਬੈਠ ਕੇ ਪੰਜ ਸਿੰਘ ਚੱਲੇ ਮੋਹਰਿਓ ਸੰਤ ਕਰਤਾਰ ਸਿੰਘ ਦੀ ਜੀਪ ਆ ਰਹੀ ਸੀ ਉਹ ਕਿਤੇ ਕਥਾ ਕਰਕੇ ਵਾਪਸ ਮੁੜ ਰਹੇ ਸੀ ਗੱਡੀਆਂ ਰੋਕ ਲਈਆਂ ਸੀ। ਮੇਰਾ ਸਾਈਡ ਦੇ ਉੱਤੇ ਇੱਕ ਬਾਹਰਲੇ ਪਾਸੇ ਜਿਹਨੂੰ ਹੁੰਦਾ ਥਾਂ ਬਣਿਆ ਉੱਥੇ ਪੈਰ ਰੱਖਿਆ ਉਹਨਾਂ ਨੇ ਦੇਖਿਆ ਵੀ ਕਿ ਸ਼ਹਿਰਾ ਥੋੜਾ ਜਿਹਾ ਮੈਲਾ ਕਹਿੰਦੇ ਹੋਰ ਨਹੀਂ ਹੈਗਾ ਧੋਤੇ ਨਹੀਂ ਹੈ ਕੱਪੜੇ ਆ ਚੋਲਾ ਵੀ ਮੈਲਾ ਮੈਂ ਕਿਹਾ ਜੀ ਸਵਾ ਲੱਖ ਹੀ ਹੈ ਤਾਂ ਅਸੀਂ ਉਦੋਂ ਜਥੇ ਚ ਨਾ ਤਾਂ ਪੈਸਾ ਜੇਬ ਚ ਰੱਖਦੇ ਹੁੰਦੇ ਸੀ ਨਾ ਮੰਗਦੇ ਹੀ ਹੁੰਦੇ ਨਾ ਕਹਿਣੇ ਹੀ ਹੁੰਦਾ ਸੀ ਕਿਉਂ ਬਰਾਗੀ ਤੇ ਅੱਗੇ ਜੇ ਹੋ ਕੇ ਰਹਿਣਾ। ਜਥੇਦਾਰ ਨੂੰ ਕਹਿੰਦੇ ਰਾਮ ਸਿੰਘ ਇਹ ਪੰਜਾਂ ਪਿਆਰੇ ਲੱਗਣ ਵਾਲਾ ਸਿੰਘ ਹੈ ਚੋਲਾ ਹੈ ਨਹੀਂ ਇਹਦੇ ਕੋਲ ਹੋਰ ਕਿੰਨੀ ਹੈਰਾਨੀ ਦੀ ਗੱਲ ਹੈ ਸਾਰੀ ਗੱਡੀਆਂ ਖੜੀਆਂ ਉਧਰ ਵੀ ਖੜੀਆਂ ਇਧਰ ਵੀ ਖੜੀਆਂ ਆਪਣਾ ਚੋਲਾ ਲਾ ਕੇ ਮੇਰੇ ਗਲ ਚ ਪਾ ਦੋ ਨਾਲ ਸਵਾ ਰੁਪਈਆ ਵਿਚ ਪਾ ਦੋ ਕਿਸੇ ਨੇ ਦਿੱਤਾ ਚੋਲਾ ਕਹਿੰਦੇ ਚਲ ਅੰਮ੍ਰਿਤ ਸੰਚਾਰ ਕਰਿਆ ਉਹ ਆ ਕੇ ਫਿਰ ਸ਼ਹਿਰੇ ਸਮਾਓ ਹੋਰ ਕਹਿਣ ਤੋਂ ਭਾਵ ਕੇ ਪੂਰਨ ਪੁਰਖ ਆਪਣੀ ਚੀਜ਼ ਉਸੇ ਵਕਤ ਹੀ ਦੇ ਦਿੰਦੇ ਨੇ। ਹੁਣ ਵੀ ਅਸੀਂ ਇੱਕ ਮਹਾਂਪੁਰਖ ਨੇ ਜੇ ਉਹਨਾਂ ਨੂੰ ਕਿਸੇ ਗ੍ਰੰਥੀ ਸਿੰਘ ਰਾਗੀ ਪਾਠੀ ਕੋਈ ਮਹਾਂਪੁਰਖ ਜਾ ਕੇ ਇਹ ਕਹਿ ਦੇਣ ਵੀ ਪੁੱਛਣਗੇ ਘੜੀ ਤੇਰੀ ਘੜੀ ਦਾ ਮਹਾਰਾਜ ਬਸ ਸਾਈ ਅਵਸਥਾ ਮੈਂ ਹਾਲ ਆ ਭਾਵੇਂ ਕਿੰਨੇ ਹਜ਼ਾਰ ਦੀ ਘੜੀ ਲਾ ਲੈ, ਤੂੰ ਲੈ ਘੜੀ ਲਾ ਲਾ, ਹੋਰ ਵੀ ਤੈਨੂੰ ਚੀਜ਼ਾਂ ਦੇ ਦਿੰਦੇ ਹਾਂ, ਸੇਵਾ ਕਰਿਆ ਕਰ ਭਾਈ ਮਹਾਰਾਜ ਦੀ। ਤਿਆਗ ਤੇ ਵਿਰਾਗ ਜਿਹੜਾ ਨਾ ਉਹ ਸ਼ੁਰੂ ਚ ਗੁਰੂ ਘਰ ਤੋਂ ਲੈ ਕੇ ਮਹਾਰਾਜ ਕੋਲ ਤਿਆਗ ਤੇ ਵਿਰਾਗ ਦੀ ਭਾਵਨਾ ਜਿਹੜੀ ਆ, ਚੌਥੇ ਪਾਤਸ਼ਾਹ ਨੇ ਬਹੁਤ ਸੁਕਾਈ, ਨੌਵੇਂ ਪਾਤਸ਼ਾਹ ਨੇ ਬਹੁਤ ਸੁਕਾਈ। ਇਸ ਕਰਕੇ ਜਦੋਂ ਤੱਕ ਵੈਰਾਗ ਨਹੀਂ ਹੁੰਦਾ ਮਨ ਦੇ ਅੰਦਰ, ਉਦੋਂ ਤੱਕ ਆਪਾਂ ਸੰਸਾਰ ਤੋਂ ਬਚ ਨਹੀਂ ਸਕਦੇ। ਵਿਰਾਗ ਵਿਰਾਗ ਤਾਂ ਵੀ ਕਈ ਵਾਰ ਛੋਕਰ ਜੀ ਵੱਜ ਮਾੜੀ ਜੀ ਆਪਾਂ ਨੂੰ ਵਿਰਾਗ ਹੋ ਗਿਆ, ਮੈਂ ਚੱਲਿਆ ਹਜ਼ੂਰ ਸਾਹਿਬ, ਮੈਂ ਤਾਂ ਹੁਣ ਘਰ ਛੱਡ ਦੇਣਾ ਵਾ, ਭਗਤੀ ਕਰਨੀ ਆ। ਮਹੀਨੇ ਕੁ ਬਾਅਦ ਮੁੜ ਆਉਂਦਾ, ਕੀ ਹੋ ਗਿਆ, ਘਰ ਬੜਾ ਯਾਦ ਆਉਂਦਾ ਬੰਦੇ ਨੂੰ, ਛੱਡਣਾ ਔਖਾ ਹੁੰਦਾ ਘਰ। ਇਸ ਕਰਕੇ ਅਲੱਗ ਅਲੱਗ ਕਿਸਮ ਦੇ ਵਿਰਾਗ ਨੇ, ਅਪਦਾ ਕਾ ਮਾਰਿਆ ਘਰ ਤੇ ਨਸਤਾ, ਇਹ ਵੀ ਵਿਰਾਗ ਹੈ। ਫੇਰ ਉਹਦੇ ਚ ਵਾਪਸ ਮੁੜ ਆਉਂਦਾ ਇਨਸਾਨ। ਇਹ ਪਟਿਆਲੇ ਕੋਈ ਪਟਵਾਰੀ ਰਿਟਾਇਰ ਹੋਇਆ ਸੀ, 1960-61 ਦੀ ਗੱਲ ਹੈ, ਕਹਿੰਦਾ ਆਪਾਂ ਤਾਂ ਜੰਗਲਾਂ ਨੂੰ ਚਲੇ ਜਾਣਾ ਭਗਤੀ ਕਰਨੀ, ਉਹ ਰਿਸ਼ੀਕੇਸ਼ ਵੱਲ ਪਹਾੜਾਂ ਚ ਨਿਕਲ ਗਿਆ। ਕਈ ਦਿਨ ਬੈਠਾ ਰਿਹਾ, ਬੜੀ ਭੁੱਖ ਲੱਗੀ, ਕਹਿੰਦਾ ਰੋਟੀ ਹੁਣ ਪਤਾ ਨੀ ਕਿੱਥੋਂ ਮਿਲੂਗੀ, ਆ ਕੇ ਬਹਿ ਤਾਂ ਗਏ, ਕੋਈ ਸਾਧੂ ਮਹਾਤਮਾ ਆਇਆ ਆ ਕੇ ਪਰੌਂਠੇ ਦੇ ਗਿਆ ਗਰਮ ਗਰਮ, ਕਹਿੰਦਾ ਵੀ ਸ਼ਕਲਾ ਛਕ ਲੇ। ਫਿਰ ਕਹਿੰਦਾ ਜੇ ਆਪਦਾ ਹੀ ਮਾੜਾ ਮੋਟਾ ਹੋਵੇ ਠਈਆ ਠੱਪਾ ਜਾ, ਮਹਾਤਮਾ ਇੱਕ ਦਿਨ ਕੋਈ ਆਏ ਪੀਪੇ ਚ ਆਟਾ ਦੇ ਕੇ ਥੋੜਾ ਸਮਾਨ ਲੈ ਵੀ ਆਪੇ ਬਣਾ ਕੇ ਖਾ ਲਿਆ ਕਰ। ਉਹ 6 ਮਹੀਨੇ ਉੱਥੇ ਭਗਤੀ ਕਰਦਾ ਰਿਹਾ, 6 ਮਹੀਨਿਆਂ ਬਾਅਦ ਫਿਰ ਘਰ ਯਾਦ ਆਉਣ ਲੱਗ ਗਿਆ, ਮੋਹ ਪੈਦਾ ਹੋ ਗਿਆ, ਉਹਨੂੰ ਉਹਦਾ ਪੋਤਾ ਯਾਦ ਆਉਣ ਲੱਗ ਗਿਆ, ਅੰਦਰੋਂ ਵੜ ਵੜ ਖਾਵੇ ਮੇਰਾ ਪੋਤਾ, ਮਹਾਂਪੁਰਸ਼ ਆਏ। ਜਿਵੇਂ ਜੰਗਲ ਵਿਚ ਸ਼ੇਰ ਦਾ ਰਾਜ ਹੁੰਦਾ, ਉੱਥੇ ਵੀ ਪੂਰਨ ਪੁਰਖਾਂ ਦਾ ਰਾਜ ਹੁੰਦਾ। ਕਹਿੰਦੇ ਉਹ ਭਾਈ ਜਾ ਘਰ ਚਲੇ ਜਾ, ਸਾਨੂੰ ਨਾ ਖਰਾਬ ਕਰ ਸਾਰਿਆਂ ਨੂੰ, ਐਵੇਂ ਮੋਹ ਕਰੀ ਜਾਂਦਾ, ਘਰ ਛੱਡ ਕੇ ਆਇਆ ਸੀ, ਚਲਾ ਫੜ ਪੈਸੇ ਰਿਸ਼ੀਕੇ ਜਾ, ਉੱਥੇ ਬੱਸ ਫੜ ਆਉਂਦੇ ਘਰ ਜਾ। ਉਹ ਫਿਰ ਪਟਵਾਰੀ ਆਪ ਸੁਣਾਉਂਦਾ ਸੀ, ਕਹਿੰਦਾ ਘਰ ਛੱਡਣਾ ਬਹੁਤ ਔਖਾ, ਨਿਆਣੇ ਯਾਦ ਆਈ ਜਾ ਕਰਨ, ਪੋਤੇ ਯਾਦ ਆਈ ਜਾ ਕਰਨ ਮੈਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਿਨ ਵੈਰਾਗ ਨਾ ਝੂਠ ਸਮਾਇਆ, ਪਹਿਲਾਂ ਮਨ ਦੇ ਅੰਦਰ ਵੈਰਾਗ ਆਵੇ, ਤਿਆਗ ਆਵੇ। ਸਮ ਦਮ ਸਰਧਾ ਤੀਸਰੇ ਸਮਾਧਾਨ ਉਪਰਾਮ, ਛੱਟੀ ਤਤੀਛਾ ਜਾਨੀਆ ਭਿੰਨ ਭਿੰਨ ਜੈ ਨਾਮ। ਸਮ ਮਨ ਨੂੰ ਰੋਕਣਾ, ਭਗਤੀ ਵਿਚ ਇਹ ਚੀਜ਼ਾਂ ਪਹਿਲਾਂ ਕੰਮ ਕਰਦੀਆਂ, ਦਮ ਦਮਨ ਕਰਨਾ ਇੰਦਰੀਆਂ ਦਾ। ਇਹ ਸਮ ਤੇ ਦਮ ਇਹੀ ਕਿਹਾ ਕਿ ਸੋਚਿਆ ਸੋਚ ਨਾ ਹੋਵੇ, ਜਿੰਨੀ ਮਰਜ਼ੀ ਪਵਿੱਤਰਤਾ ਰੱਖ ਲਓ, ਜੇ ਸੋਚੀ ਲੱਖ ਵਾਰ, ਜਿੰਨੀ ਮਰਜ਼ੀ ਪਵਿੱਤਰਤਾ ਰੱਖੋ, ਸਰੀਰ ਦੇ ਰੋਮਾਂ ਵਿੱਚੋਂ ਮੁੜਕਤ ਆਈ ਜਾਣ, ਅੱਖਾਂ ਚੋਂ ਗਿੱਡ, ਕੰਨ ਚੋਂ ਮੈਲ, ਨੌ ਦਰਵਾਜ਼ ਨਵੇਂ ਦਰ ਫੀਕੇ, ਇਹਨਾਂ ਵਿੱਚੋਂ ਕੁਛ ਨਾ ਕੁਛ ਨਿਕਲਦਾ ਹੀ ਰਹਿਣਾ, ਗੰਦਗੀ ਹਮੇਸ਼ਾ ਸਰੀਰ ਉੱਤੇ ਬਣੀ ਰਹਿੰਦੀ ਹੈ। ਜਿੰਨਾ ਮਰਜ਼ੀ ਕੋਈ ਨਹਾ ਲਈਏ, ਸੁੱਚੇ ਨਾ ਆਖੀਏ ਬਹਿਣ ਜੇ ਪਿੰਡਾਂ ਤੋਂ, ਇਹ ਨਹੀਂ ਸੁੱਚਾ ਹੋ ਸਕਦਾ। ਇਸ ਕਰਕੇ ਸਮ ਮਨ ਨੂੰ ਰੋਕਣਾ, ਦਮਨ ਕਰਨਾ ਇੰਦਰੀਆਂ ਦਾ, ਇੰਦਰੀਆਂ ਨੂੰ ਰੋਕਣਾ ਪੈਂਦਾ, ਕੰਟਰੋਲ ਕਰਨਾ। ਜਿਹਨੇ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਪਾਲ ਲਿਆ, ਬੱਚੇ ਵੀ ਇੰਦਰੀਆਂ ਦੀ ਨਿਆਈ ਨੇ, ਇਹਨਾਂ ਨੂੰ ਪਾਲਣਾ ਪੈਂਦਾ, ਗਾਈਡੈਂਸ ਦੇਣੀ ਪੈਂਦੀ ਹੈ। ਮੇਰੇ ਜ਼ਿੰਦਗੀ ਦੇ ਬੱਚਿਆਂ ਕਰਕੇ ਮੇਰਾ ਤਜਰਬਾ, ਅਸੀਂ ਬੱਚਿਆਂ ਵਾਲੇ ਹਾਂ, ਫਿਰ ਗਾਹਾਂ ਜਿਹੜਾ ਆਪਣਾ ਪੰਥ ਹੈ, ਜਿਹੜੀ ਸੰਗਤ ਹੈ, ਜਿਹੜੇ ਸਾਰੇ ਨੇ, ਇਹਨਾਂ ਨੂੰ ਵੀ ਕੰਟਰੋਲ ਕਰਨਾ ਪੈਂਦਾ, ਦੱਸਣਾ ਪੈਂਦਾ ਇੱਥੋਂ ਗਲਤ ਹੈ, ਇੱਥੋਂ ਆਠ। ਹਰ ਇੱਕ ਨੂੰ ਘਰ ਵਿੱਚ ਜੇ ਨੌਕਰ ਰੱਖਿਆ ਹੋਇਆ, ਉਹਨੂੰ ਵੀ ਗਾਈਡੈਂਸ ਦੇਣੀ ਪੈਂਦੀ ਹੈ, ਕਿਉਂਕਿ ਉਹਨੂੰ ਵੀ ਨਹੀਂ ਪਤਾ। ਕਹਿੰਦੇ ਕੁਛ ਵੀ ਕੁਛ ਕਰਿਆ, ਕਰ ਕੁਛ ਹੋਰ ਹੀ ਆਉਂਦਾ ਅਗਲਾ, ਇਹ ਤੁਸੀਂ ਆਪਣੇ ਤਜਰਬੇ ਦੇਖੋ। ਇਹ ਦਮਨ ਕਰਨਾ ਇੰਦਰੀਆਂ ਦਾ, ਅੱਖਾਂ ਨੂੰ ਕੁਛ ਕਿਹਾ ਹੋਰ ਕਰਨ ਨੂੰ, ਕੰਨਾਂ ਨੂੰ ਕੁਛ ਹੋਰ ਕਿਹਾ। ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈ ਠਾਉ। ਪਰ ਕਹਿੰਦੇ ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਉੱਤਮ ਕਾਢੀਆ ਵਿਰਲੇ ਕਈ ਕੇ, ਸੰਗਤ ਵਿਚ ਜਿੰਨੀ ਸੰਗਤ ਸੰਸਾਰ ਭਰ ਚ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੀ ਹੈ, ਦੇਗਾਂ ਕਰਾਉਂਦੀ ਹੈ, ਸਭ ਕੁਛ ਕਰਕੇ ਅਰਦਾਸਾਂ ਕਰਦੀ ਹੈ, ਪਰ ਕਦੇ ਅਰਦਾਸ ਨਹੀਂ ਕੀਤੀ ਕਿ ਸਾਨੂੰ ਸਿੱਖੀ ਮਿਲੇ, ਨਾਮਦਾਨ ਮਿਲੇ, ਮੇਰੇ ਬੱਚਿਆਂ ਨੂੰ ਸਿੱਖੀ ਮਿਲੇ, ਨਾਮਦਾਨ ਮਿਲੇ। क्योंकि किसी नूं दस्से ही नहीं तू मंगना की। हरेक बंदा आया उन्हें कहा सुख शांति मेरे घर च रहे, बस बच्चे पास हो जाण, बच्चे दीर्घ आयु होवे। इहदे लई भी अरदास विच भी सिखना पैंदा की कहना, क्योंकि जिहड़ी सारिआं नालों उपर गल उह ते नामदान है ते सिखी है। बस जे दो चीजां ने फिर तुहानूं होर मंगण दी लोड़ नहीं पैंदी है। ਇਹ ਦੋ ਚੀਜ਼ਾਂ ਦਮਨ ਕਰੋ ਆਪਣੀਆਂ ਇੰਦਰੀਆਂ ਦਾ, ਕਹਿੰਦੇ ਇਹਨਾਂ ਨੂੰ ਰੋਕਣਾ ਪੈਂਦਾ ਹੈ। ਜੇ ਤੁਸੀਂ ਇਹਨਾਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ ਤਾਂ ਫਿਰ ਤੁਹਾਡੀਆਂ ਇੰਦਰੀਆਂ, ਤੁਹਾਡਾ ਮਨ ਵੱਖੋ ਵੱਖਰੀ ਦਿਸ਼ਾ ਨੂੰ ਤੁਹਾਨੂੰ ਲੈ ਜਾਣਗੇ। ਕੰਟਰੋਲ ਕਰਨਾ ਪੈਂਦਾ ਆਪਣੇ ਆਪ ਤੇ। ਜਦੋਂ ਰੋਟੀ ਖਾਂਦੇ ਹਾਂ ਆਪਾਂ ਤਾਂ ਆਪਾਂ ਨੂੰ ਪਤਾ ਇੰਨੀ ਰੋਟੀ ਠੀਕ ਹੈ, ਪਰ ਫੇਰ ਵੀ ਜੇ ਸਵਾਦ ਦੀ ਚੀਜ਼ ਹੋਵੇ ਜ਼ਿਆਦਾ ਖਾ ਜਾਈਦੀ ਹੈ, ਕਿਉਂਕਿ ਆਪਣੇ ਆਪ ਤੋਂ ਉਦੋਂ ਕੰਟਰੋਲ ਨਹੀਂ ਰਹਿੰਦਾ। ਬਾਅਦ ਵਿਚ ਪਛਤਾਉਂਦੇ ਹਾਂ ਵੀ ਐਵੇਂ ਖਾਧੀ, ਤੰਗ ਹੀ ਹੋਈ ਜਾਂਦੇ। ਕੋਈ ਗੋਲੀ ਖਵਾਓ, ਕੋਈ ਆਹ ਖਵਾਓ, ਦੇਖਦੇ ਤਾਂ ਫਿਰ ਦੇਖਦੇ ਹੀ ਰਹਿੰਦੇ, ਸੁਣਦੇ ਹਾਂ ਤਾਂ ਸੁਣੀ ਜਾਂਦੇ ਹਾਂ। ਮਹਾਰਾਜ ਕਹਿੰਦੇ ਇਹ ਵੀ ਆਪਣੇ ਇੰਦਰੀਆਂ ਨੂੰ ਤੁਸੀਂ ਖਰਾਬ ਹੀ ਕਰ, ਬਿਨਾਂ ਗੱਲ ਤੋਂ ਹੀ ਇਹਨਾਂ ਦੀ ਦੁਰਵਰਤੋਂ ਹੋ ਰਹੀ ਸਾਰੀਆਂ ਚੀਜ਼ਾਂ ਦੀ ਜੋਤ ਦੇ ਆਸਰੇ। ਇੰਦਰੀਆਂ ਨੂੰ ਰੋਕਣਾ ਵੀ ਇੱਕ ਸਾਧਨ ਹੈ, ਦਮਨ ਕਰਨਾ। ਕੰਟਰੋਲ ਕਰੋ ਆਪਣੇ ਆਪ ਦੇ ਉੱਤੇ ਵੀ ਮੈਂ ਇੱਥੇ ਤੱਕ ਆ ਕਰਨਾ ਬਸ, ਇਹ ਦੂਜਾ ਦਾ ਨਹੀਂ। ਅੱਜ ਤੋਂ 25 ਸਾਲ ਪਹਿਲਾਂ ਇੱਕ ਬੰਦੇ ਨੂੰ ਮੈਂ ਪ੍ਰਸ਼ਾਦਾ ਛਕਾਇਆ ਕਿਸੇ ਪਿੰਡ ਵਿੱਚ। ਬਜ਼ੁਰਗ ਸੀਗਾ, ਪਹਿਲੀ ਰੋਟੀ ਦਿੱਤੀ, ਦੂਜੀ ਦਿੱਤੀ, ਤੀਜੀ ਫੜਾਉਣ ਲੱਗਿਆ, ਕਹਿੰਦੇ ਬਸ। ਮੈਂ ਕਿਹਾ ਲੈ ਲਓ ਹੋਰ। ਨਹੀਂ, ਮੈਂ ਕਿਹਾ ਕੀ ਗੱਲ? ਕਹਿੰਦੇ ਮੇਰਾ ਤਾਂ 20 ਸਾਲ ਤੋਂ ਇਹ ਅਸੂਲ ਬਣਾਇਆ, ਰੋਟੀਆਂ ਦੋ ਹੀ ਖਾਣੀਆਂ ਬਸ, ਕੰਟਰੋਲ ਰੱਖਿਆ ਹੋਇਆ, ਦੋ 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 ਤਿੰਨ ਟਾਈਮ। ਉਹ ਬਸ ਇੱਕ ਬੰਦੇ ਤੋਂ ਮੈਂ ਗੱਲ ਸੁਣੀ, ਮੈਂ ਵੀ ਉੱਥੇ ਖੜ ਗਿਆ, ਦੋ 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 ਤੋਂ ਜ਼ਿਆਦਾ ਰੋਟੀਆਂ ਨਹੀਂ ਖਾਣੀ, ਜਿੰਨੀ ਮਰਜ਼ੀ ਭੁੱਖ ਹੋਵੋ। ਉਹਨੇ ਤੇ ਆਪਣਾ ਕੰਟਰੋਲ ਕਰਨਾ, ਖਾਣ ਤੇ, ਦੇਖਣ ਤੇ, ਪਹਿਨਣ ਤੇ, ਸੁਣਨ ਤੇ, ਵਿਕਾਰਾਂ ਤੇ, ਹਰ ਚੀਜ਼ ਦੇ ਉੱਤੇ ਉਹ ਇੱਕ ਲਿਮਿਟ ਹੋਣੀ ਚਾਹੀਦੀ ਕਿ ਇੱਥੇ ਤੱਕ ਹੀ ਇਸ ਚੀਜ਼ ਦੀ ਵਰਤੋਂ ਕਰਨੀ ਹੈ। ਜ਼ਿਆਦਾ ਜਿੰਨੀ ਕਰੋਗੇ ਉਹਨੂੰ ਕਹਿੰਦੇ ਦੁਰਵਰਤੋਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੋਗਣ ਤਾਂ ਰੋਗਨ, ਜਿੰਨੇ ਭੋਗ ਭੋਗਦਾ ਇਨਸਾਨ ਇਹ ਰੋਗ ਨੂੰ ਹੀ ਜਨਮ ਦਿੰਦੇ ਆ। ਰੋਗਿੰਗ ਤਾਂ ਸੋਗੰਗ ਹੋ ਜਾਂਦਾ, ਫਿਰ ਸੋਗ ਪੈਦਾ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਦਮਨ ਕਰੋ, ਆਪਣੀਆਂ ਇੰਦਰੀਆਂ ਨੂੰ ਰੋਕਣ ਦਾ ਯਤਨ ਕਰੋ। ਇਹ ਤਾਂ ਬਾਰ ਬਾਰ ਬਾਹਰ ਨੂੰ ਜਾਂਦੀਆਂ ਨੇ, ਰੋਕੀਏ ਕਿਵੇਂ? ਇਹਨਾਂ ਇੰਦਰੀਆਂ ਦੇ ਮਗਰ ਇੱਕ ਤਾਕਤ ਕੰਮ ਕਰਦੀ, ਉਹਨੂੰ ਮਨ ਕਹਿੰਦੇ ਨੇ। ਮਨ ਇਹਨਾਂ ਨੂੰ ਬਾਰ ਬਾਰ ਕਹਿੰਦਾ ਦੇਖ, ਚੰਗੇ ਰੂਪ ਨੂੰ ਬਾਰ ਬਾਰ ਦੇਖ, ਮਨ ਦੇਖਦਾ ਇੰਦਰੀਆਂ ਰਾਹੀਂ, ਗੰਦਗੀ ਨੂੰ ਸੁਣ ਬਾਰ ਬਾਰ, ਖੁਸ਼ਬੂਆਂ ਨੂੰ ਸੁੰਘ ਬਾਰ ਬਾਰ, ਮਨ ਇਹ ਕੰਮ ਕਰਦਾ। ਨਿੰਦਾ ਕਰ ਬਾਰ ਬਾਰ, ਆਹ ਸਵਾਦਲੀਆਂ ਚੀਜ਼ਾਂ ਖਾ ਬਾਰ ਬਾਰ, ਤਾਂਹੀਓ ਲੋਕ ਜਿਹੜੇ ਨੇ ਮਾੜੀਆਂ ਚੀਜ਼ਾਂ ਬਾਰ ਬਾਰ ਖਾਂਦੇ, ਕਿਉਂਕਿ ਉਹਨਾਂ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਹੈ, ਕਾਬੂ ਨਹੀਂ ਹੈ। ਜਦੋਂ ਤੱਕ ਅਸੀਂ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਨਹੀਂ ਪਾਉਂਦੇ, ਉਦੋਂ ਤੱਕ ਤੁਸੀਂ ਭਗਤੀ ਵਿੱਚ ਕੀ ਭਾਲਦੇ ਹੋ, ਕੀ ਕਾਮਯਾਬੀ ਹੈ? ਮਨ ਨੂੰ ਰੋਕਣਾ, ਦਮਨ ਕਰਨਾ ਇੰਦਰੀਆਂ ਦਾ। ਤੀਸਰੀ ਚੀਜ਼ ਆਉਂਦੀ ਹੈ ਸ਼ਰਧਾ ਰੱਖਣੀ ਮਨ ਦੇ ਅੰਦਰ। ਸ਼ਰਧਾ ਹੀ ਨਹੀਂ ਹੈਗੀ ਜਿਵੇਂ ਅੱਜ ਕੱਲ੍ਹ ਦੁਨੀਆਂ ਹੋ ਗਈ ਸਾਰੀ, ਸ਼ਰਧਾ ਨਹੀਂ ਹੈ। ਬਹੁ ਗਿਣਤੀ ਵਿਚ ਦੇਖਦੇ ਹੋ ਉਹ ਚੀਜ਼ ਦੀ ਕਮੀ ਹੈ। ਸ਼ਰਧਾ ਰੂਪ ਪੂੰਜੀ ਕਹਿੰਦੇ ਨੇ ਇਹਨੂੰ। ਜਿਵੇਂ ਪੈਸਿਆਂ ਪੱਖੋਂ ਲੋਕ ਗਰੀਬ ਹੋ ਜਾਂਦੇ ਨੇ, ਇਸ ਤਰ੍ਹਾਂ ਸ਼ਰਧਾ ਪੱਖੋਂ ਵੀ ਬੰਦਾ ਗਰੀਬ ਹੋ ਜਾਂਦਾ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀਆ, ਆਪੇ ਸ਼ਰਧਾ ਲਾਏ, ਆਪੇ ਸ਼ਰਧਾ ਲਾਉਂਦੇ ਨੇ। ਤੁਸੀਂ ਕਦੇ ਮੰਗਿਆ ਹੀ ਨਹੀਂ, ਇਹ ਮੰਗਿਆ ਬੱਚੇ ਦੀ ਦੀਰਘ ਆਯੁ ਹੋਵੇ, ਕੰਮ ਕਾਰ ਠੀਕ ਚੱਲੇ ਮੇਰਾ, ਮੈਨੂੰ ਨੌਕਰੀ ਮਿਲ ਜੇ, ਮੇਰਾ ਕੰਮ ਬਣ ਜੇ। ਪਰ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਨੀ ਬੇਨਤੀ ਕੀਤੀ ਮੈਨੂੰ ਸ਼ਰਧਾ ਬਖਸ਼ੋ। ਮਹਾਰਾਜ ਮੇਰੇ ਅੰਦਰ ਨਿਸ਼ਰਧ ਕਪੁਣਾ ਆ ਗਿਆ, ਗੁਰਮਤ ਬਖਸ਼ੋ, ਦੁਰਮਤ ਦਾ ਨਾਸ ਕਰੋ, ਉੱਤਮ ਮਤ ਮੇਰੇ ਹਿਰਦੇ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਤੂੰ ਪ੍ਰੀਤਮ ਮੋਹ ਲਾਗਾ ਨਾਉ। ਮਹਾਰਾਜ ਕਹਿੰਦੇ ਕਿਰਪਾ ਦਿੱਧ ਬਸੋ ਹਿਰਦੇ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ, ਦਾਸ ਤੁਮਾਰੇ ਕੀ ਪਾਵੋ, ਧੂਰਾ ਮਸਤਕ ਲੇ ਲੇ ਲਾਵੋ, ਮਹਾ ਪਤਤੇ ਹੋਤ ਪਨੀਤਾ, ਹਰ ਕੀਰਤਨ ਗੁਣ ਗਾਵੋ, ਆਗਿਆ ਤੁਮਰੀ ਮਿੱਠੀ ਲਾਗੋ, ਕੀ ਉਹ ਤੁਹਾਰੋ ਪਾਵੋ, ਜੋ ਤੂੰ ਦੇ ਤਹੀ ਉਹ ਤ੍ਰਿਪਤ, ਆਨਕ ਤੂੰ ਧਾਵੋ। ਆਪਾਂ ਮਹਾਰਾਜ ਬੇਨਤੀ ਨਹੀਂ ਕੀਤੀ ਕਿ ਮੈਨੂੰ ਸ਼ਰਧਾ ਦੀ ਕਮੀ, ਮਹਾਰਾਜ ਗਰੀਬ ਨਿਵਾਜ ਮਨੁੱਖਾ ਦੇ ਹੀ ਮਿਲੀ ਹੈ, ਮੈਂ ਅੰਮ੍ਰਿਤ ਤੋਂ ਹੀਣਾ ਹੀ ਰਹਿ ਗਿਆ, ਮੇਰੇ ਭਾਗਾਂ ਵਿੱਚ ਅੰਮ੍ਰਿਤ ਦੀ ਦਾਤ ਲਿਖੋ ਮਹਾਰਾਜ, ਮੈਨੂੰ ਨਿਤਨੇਮ ਦੀ ਦਾਤ ਬਖਸ਼ੋ ਮਹਾਰਾਜ, ਮੈਨੂੰ ਬਾਣੀ ਪੜ੍ਹਨ ਦਾ ਬਲ ਬਖਸ਼ੋ, ਅੰਮ੍ਰਿਤ ਵੇਲਾ ਬਖਸ਼ੋ, ਮੈਨੂੰ ਸਵਾਸ ਸਵਾਸ ਸਿਮਰਨ ਬਖਸ਼ੋ, ਮੈਨੂੰ ਹਰ ਵਕਤ ਮੇਰੇ ਚਿੱਤ ਦੀ ਤਾਰ ਤੁਹਾਡੇ ਚ ਜੁੜੀ ਰਹੇ, ਚੀਤ ਆਵੇ ਤਾਂ ਮਹਾ ਆਨੰਦ, ਚੀਤ ਆਵੇ ਤਾਂ ਸਭ ਦੁੱਖ ਭੰਜ, ਚੀਤ ਆਵੇ ਤਾਂ ਸਰਧਾ ਪੂਰੀ, ਚੀਤ ਆਵੇ ਤਾਂ ਕਵੇ ਨਾ ਝੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰ ਪੂਰੇ ਦੀਓ ਰੰਗ ਲਾਏ। ਸਾਰਾ ਸ਼ਬਦ ਪੜੋ, ਭੈਰੋ ਮਹੱਲਾ ਪੰਜਵਾਂ। ਸਾਰੇ ਸ਼ਬਦ ਦੇ ਵਿਚ ਸਾਰਾ ਪ੍ਰਯੋਜਨ ਰੱਖਿਆ ਪਿਆ ਕਿ ਜੇ ਚਿੱਤ ਵਿਚ ਆਉਂਦਾ ਤਾਂ ਫੇਰ ਕੀ ਹੁੰਦਾ। ਜਾ ਤੂੰ ਤੁਸਹਿ ਮਿਹਰਬਾਨ ਚਿੰਤ ਵਸੈ ਮਨ ਮਾਏ, ਜਾ ਤੂੰ ਤੁਸਹਿ ਮਿਹਰਬਾਨ ਨੌ ਦਿਨ ਘਰ ਮਹਿ ਪਾਏ, ਜਾ ਤੂੰ ਤੁਸਹਿ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਏ, ਜਾ ਤੂੰ ਤੁਸਹਿ ਮਿਹਰਬਾਨ ਤਾਂ ਨਾਨਕ ਸੱਚ ਸਮਾਏ। ਸਾਰੀ ਗੱਲ ਕਿਰਪਾ ਤੇ ਖੜੀ ਹੈ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤਿਆਸ, ਪ੍ਰਭ ਇਹ ਕਬ ਦਾ ਲਾਵਾਂਗੇ, ਮੇਰੀ ਵਾਰੀ ਕਦੋਂ ਆਉਣੀ। ਮਹਾਰਾਜ ਜਿਹੜੀਆਂ ਚੀਜ਼ਾਂ ਗੁਰਾਂ ਤੋਂ ਮੰਗਣ ਵਾਲੀਆਂ ਸੀ ਉਹ ਮੰਗੀਆਂ ਨੇ ਸਤਿਗੁਰੂ ਮਹਾਰਾਜ ਤੋਂ, ਕੂੜ ਕਬਾੜ ਇਕੱਠਾ ਕਰਕੇ ਮੰਗ ਲਿਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਹਰੇਕ ਕੂੜਾ ਇਕੱਠਾ ਕਰੀ ਜਾਂਦਾ। ਘਰ ਮਿਲ ਜੇ ਉਹ ਤਾਂ ਮਿਲ ਹੀ ਜਾਣਾ, ਕਾਰ ਲੈ ਲਈਏ ਪੱਕੇ ਵੀ ਹੋ ਜਾਈਏ, ਫਿਰ ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਜਿੰਨਾ ਘਰ ਵਿੱਚ ਸਮਾਨ ਇਕੱਠਾ ਕਰਦੇ ਹਾਂ। ਸਤਿਗੁਰੂ ਮਹਾਰਾਜ ਇੱਕ ਦਿਨ ਬਿਠਾ ਕੇ ਪੁੱਛਦੇ ਵੀ ਇਹ ਜੋ ਤੂੰ ਮੰਗੀ ਤਾਂ ਜਾਣਾ ਪੁੱਤ, ਇਹ ਇੱਕ ਦਿਨ ਛੱਡ ਕੇ ਜਾਣਾ, ਤੂੰ ਮੈਥੋਂ ਜਿਹੜੀ ਚੀਜ਼ ਲੈ ਕੇ ਜਾਣੀ ਸੀ ਉਹ ਮੰਗੀ ਨਹੀਂ ਹੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸ਼ਰਮ ਹੁੰਦੀ ਮਿਹਨਤ ਕਰਦਾ, ਸ਼ਰਮ ਅੱਖਰ ਹੋਰ ਹੈ ਸ਼ਰਮ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜਿਹੜੀ ਚੀਜ਼ ਨੇ ਨਾਲ ਸਹਾਇਤਾ ਕਰਨੀ ਸੀ ਉਹ ਛੱਡ ਦਿੱਤੀ, ਤੇ ਜਿਹੜੀ ਇੱਥੇ ਛੱਡਣੀ ਸੀ ਉਹ ਇਕੱਠੀ ਕਰਦਾ 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 ਸਰੀਰ ਛੱਡ ਗਿਆ। ਆ ਸੈਵਨ ਕਿੰਗ ਤੁਹਾਡਾ, ਕਿੰਗ ਤਾਂ ਵਨ ਵੀ ਹੋਇਆ, ਟੂ ਵੀ ਹੋਇਆ, ਥ੍ਰੀ ਵੀ ਹੋਇਆ। ਜਦੋਂ ਬਾਬਾ ਆਤਰ ਸਿੰਘ ਜੀ ਮਸਤਵਾਣਾ ਨੂੰ ਬੁਲਾਇਆ ਸੀ ਦਿੱਲੀ ਵੀ ਤੁਸੀਂ ਸਿੱਖਾਂ ਵੱਲੋਂ ਤੁਸੀਂ ਆਉਣਾ, ਬਹੁਤ ਵੱਡਾ ਉਸ ਵਕਤ ਨਗਰ ਕੀਰਤਨ, ਰਾਜਾ ਵੀ ਆਇਆ, ਜਾਰਜ ਪੰਚਮ ਸੀ ਉੱਥੇ ਉਦੋਂ। ਇਹ ਸੈਵਨ ਕਿੰਗ ਹੈ ਤੁਹਾਡਾ, ਜਾਰਜ ਪੰਚਮ ਜਦੋਂ ਆਇਆ ਤੇ ਉਹ ਵੀ ਹਾਥੀ ਤੇ, ਬਾਬਾ ਜੀ ਵੀ ਹਾਥੀ ਦੀ ਉੱਤੇ ਬੈਠ ਕੇ ਚੌਰ ਕਰਦੇ ਹੋਏ, ਤਾਂ ਸਾਰੇ ਜਾ ਰਹੇ ਨੇ, ਬਾਬਾ ਜੀ ਉੱਚੀ ਉੱਚੀ ਉਹਦੇ ਹੱਲ ਹੱਥ ਕਰ, ਇਹ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। ਉਹ ਐ ਕਰ, ਉਹ ਟਰਾਂਸਲੇਟਰ ਨੂੰ ਕਹਿੰਦਾ ਬਾਬਾ ਜੀ ਕੀ ਬੋਲਦੇ, ਇੱਧਰ ਨੂੰ ਹੱਥ ਕਰੇ, ਕਹਿੰਦਾ ਐ ਕਹਿੰਦੇ ਵੀ ਇਹ ਝੂਠੇ ਆ ਇਹ ਸੱਚਾ, ਇਹ ਲੋਕ ਦਿਲ ਦੇ ਸਾਫ ਹੁੰਦੇ, ਇਹ ਨੀ ਕਹਿੰਦੇ ਵੀ ਮੈਂ ਰਾਜਾ। ਕਹਿੰਦੇ ਬਿਲਕੁਲ ਸਹੀ, ਕਹਿੰਦੇ ਮੈਂ ਪੰਚਮ, ਜਾਰਜ ਪੰਚਮ, ਪਹਿਲਾਂ ਚਾਰ ਹੋਏ, ਫਿਰ ਛੇਵਾਂ ਆਊਗਾ, ਸੱਤਵਾਂ ਆਊਗਾ, ਫਿਰ ਅੱਠਵਾਂ ਆਊਗਾ। ਕਹਿੰਦਾ ਮੇਰੇ ਵਰਗੇ ਤਾਂ ਕਿੰਨੇ ਹੋ ਕੇ ਦੁਨੀਆਂ ਚੋਂ ਚਲੇ ਗਏ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਦੇਖੋ ਕਿੰਨੇ ਕਿਲੇ ਪਏ। ਜਦੋਂ ਮੈਂ ਗ੍ਰੀਸ ਗਿਆ ਮੈਂ ਕਿਹਾ ਆਹ ਥਮਲੇ ਚ ਕਾਹਦੇ ਖੜੇ ਆ, ਏਥਨ ਸ਼ਹਿਰ ਚ, ਤਾਂ ਕਹਿੰਦੇ ਇਹ ਸਿਕੰਦਰ ਦਾ ਸੀ ਇੱਥੇ ਥਾਂ। ਮੈਂ ਕਿਹਾ ਸਿਕੰਦਰ ਕਿੱਥੇ ਆ ਹੁਣ, ਕਹਿੰਦੇ ਉਹ ਤਾਂ ਜੀ ਬੜੀ ਪੁਰਾਣੀ ਗੱਲ ਆ, 607 ਚ ਪਤਾ ਨਹੀਂ ਕਹਿੰਦੇ ਹੋਇਆ ਉਹ। ਕਹਿੰਦੇ ਤੁਹਾਨੂੰ ਸਿਕੰਦਰ ਦਾ ਕਿਲਾ ਦਿਖਾਉਣਾ, ਉਹ ਵੱਡਾ ਸਾਰਾ ਕਿਲਾ, ਸਿਕੰਦਰ ਦੀਆਂ ਥਾਵਾਂ ਬਣੀਆਂ ਹੋਈਆਂ ਨੇ। ਪਰ ਸਿਕੰਦਰ ਨੇ ਅੰਤਮ ਸਮੇਂ ਤੇ ਕਿਹਾ ਸੀ ਮੇਰਾ ਜਨਾਜ਼ਾ ਲੈ ਕੇ ਜਾਇਓ ਤਾਂ ਮੇਰੇ ਪੈਰ ਨੰਗੇ ਕਰ ਦਿਓ, ਮੇਰੇ ਹੱਥ ਐ ਨੰਗੇ ਰੱਖਿਓ। ਕਹਿੰਦੇ ਕਿਉਂ? ਕਹਿੰਦੇ ਜਿਹੜੀ ਦੁਨੀਆਂ ਕੋਠਿਆਂ ਤੇ ਵੀ ਖੜ ਕੇ ਦੇਖੋ ਥੱਲੇ ਹੋਏ, ਉਹਨਾਂ ਨੂੰ ਕਹੋ ਵੀ ਆਹ ਦੇਖੋ ਏਡਾ ਵੱਡਾ ਬਾਦਸ਼ਾਹ ਖਾਲੀ ਹੱਥ, ਨੰਗੇ ਪਾਉ ਤੇ ਗਏ ਜਿਨ ਕੇ ਲਾਖ ਕਰੋੜ। ਇਹਨੂੰ ਕਹਿੰਦੇ ਵਿਰਾਗ, ਤਿਆਗ, ਮਨ ਦੇ ਅੰਦਰ ਆ ਜੇ ਸ਼ਰਧਾ, ਆ ਜੇ ਸ਼ਰਧਾ ਤਾਂ ਬਣਦੀ ਹੈ ਕਿ ਇੱਕ ਪਾਸਿਓਂ ਟੁੱਟੀਏ ਦੂਜੇ ਪਾਸੇ ਜੁੜੀਏ, ਜੇ ਸ਼ਬਦ ਨਾਲ ਜੁੜੀਏ ਗੁਰੂ ਸਾਹਿਬ ਦੇ ਉਪਦੇਸ਼ ਨਾਲ ਜੁੜੀਏ ਤਾਂ ਆਪਾਂ ਟੁੱਟ ਸਕਦੇ ਸੰਸਾਰ ਵੱਲੋਂ। अनटच संसार तो इन टच गुरु नाल हुण तुसीं इन टच संसार नूं अनटच गुरु नाल उल्ट पासे चले होए। इस करके सतगुरु महाराज कह रहे ने जो हुण आपां देखो बेशक गुरुद्वारे बैठे कीर्तन भी सुनीए शब्द सुनीए जदों आपां बाणी पढ़ रहे हुंदे आ नितनेम कर रहे हुंदे आ ਤਾਂ ਜਿੱਥੇ ਆਪਾਂ ਟੱਚ ਆ ਮਨ ਉੱਥੇ ਹੀ ਰਹਿੰਦਾ ਜਿੱਥੇ ਜੋਬ ਕਰਦੇ ਆ ਮਨ ਤਾਂ ਉੱਥੇ ਚਲਾ ਜਾਂਦਾ ਜੋਬ ਕਰਨ ਕੱਲ ਮੈਂ ਇੰਨਾ ਕੰਮ ਕਰ ਲਿਆ ਸੀ ਫਿਰ ਇੰਨਾ ਉਹ ਦੂਜੇ ਨੂੰ ਘੰਟੇ ਦੇ ਇੰਨੇ ਪਾਉਂਡ ਮਿਲਦੇ ਮੈਨੂੰ ਇੱਕ ਪਾਉਂਡ ਘੱਟ ਮਿਲਦਾ ਇੰਨੇ ਨੂੰ ਇੱਧਰ ਬਾਣੀ ਵੀ ਚੱਲ ਰਹੀ ਨਾਲ ਨਾਲ ਨਿਤਨੇਮ ਤਾਂ ਚੱਲ ਹੋ ਗਿਆ ਪਰ ਮਨ ਤਾਂ ਉੱਥੇ ਹੀ ਸੀਗਾ ਕੰਮ ਤੇ ਹੀ ਗਿਆ ਹੋਇਆ ਸੀ ਤਾਂ ਇਹ ਤਾਂ ਕੱਲ ਕਿਸੇ ਨਾਲ ਲੜ ਕੇ ਆਇਆ ਉਹਨੂੰ ਗਾਲਾਂ ਕੱਢ ਕੇ ਆਇਆ ਮਨ ਤਾਂ ਮਨ ਤਾਂ ਬਾਣੀ ਵਿਚ ਹੈ ਹੀ ਨਹੀਂ ਸੀ ਕਿਹਦਾ ਮਨ ਬਾਣੀ ਵਿਚ ਹੁੰਦਾ ਜਦੋਂ ਮਨ ਜੁੜਦਾ ਹੀ ਨਹੀਂ ਬਾਣੀ ਵਿਚ ਤਾਂ ਤੁਸੀਂ ਕਹਿੰਦੇ ਮੈਂ ਪਾਠ ਕਰ ਲਿਆ ਤਾਂ ਬਸ ਨਾ ਕਰਿਆ ਵਰਗਾ ਹੀ ਕੰਮ ਹੈ ਪ੍ਰਵਾਨ ਨਹੀਂ ਹੈ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਸਾਡੇ ਜ਼ਿੰਦਗੀ ਵਿਚ ਇੱਕ ਮਹਾਂਪੁਰਖ ਚਾਨਣ ਮਨਾਰਿਆਂ ਵਾਂਗ ਹੁੰਦੇ ਨੇ ਜਹਾਜ਼ ਤਾਂ ਹੁੰਦਾ ਬਹੁਤ ਵੱਡਾ ਪਰ ਸਮੁੰਦਰ ਦੇ ਕਿਨਾਰੇ ਜਿਹੜਾ ਟਾਵਰ ਹੁੰਦਾ ਉਹਦੇ ਤੇ ਜਿਹੜੀ ਸਰਚ ਲਾਈਟ ਲੱਗੀ ਹੁੰਦੀ ਹੈ ਕਈ ਮੀਲਾਂ ਤੋਂ ਜਹਾਜ਼ ਨੂੰ ਦਿਖਾ ਦਿੰਦੀ ਇੱਧਰ ਨੂੰ ਆ ਜਾ ਇੱਥੇ ਹੈ ਤੇਰੇ ਖੜਨ ਦਾ ਥਾਂ ਸਤਿਗੁਰੂ ਹੈ ਬੋਹੇ ਥਾਂ ਬਿਰਲਾ ਕਿਨੇ ਵਿਚਾਰਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਗੁਰਮੁਖ ਪਿਆਰਿਆਂ ਨੂੰ ਕੀ ਕਿਹਾ ਚਾਨਣ ਮਨਾਰਾ ਬੜੀ ਬੜੀ ਦੇਰ ਅਸੀਂ ਬੈਠੇ ਰਹਿਣਾ ਉਹਨਾਂ ਕੋਲ ਚਾਰ ਚਾਰ ਦਿਨ ਮੈਂ ਜਾ ਕੇ ਬੈਠੇ ਰਹਿਣਾ ਬਚਨ ਕਰਦੇ ਰਹਿਣੇ ਕਈ ਕਈ ਵੀਹ ਦਿਨ ਵੀ ਰਿਹਾ ਫਿਰ ਇਹ ਚੀਜ਼ਾਂ ਸਾਰੀਆਂ ਉਹਨਾਂ ਪਾਸੋਂ ਪੁੱਛਦੇ ਰਹਿੰਦੇ ਸੀ ਮਨ ਦੀ ਇਕਾਗਰਤਾ ਵਿਰਾਗ ਤਿਆਗ ਕਿਵੇਂ ਪ੍ਰਾਪਤੀ ਹੋਈ ਸਾਨੂੰ ਕੀ ਕਰਨਾ ਚਾਹੀਦਾ ਉਸ ਬਚਨ ਦੇ ਉੱਤੇ ਸੱਚ ਮੁੱਚ ਹੀ ਚੱਲਣਾ ਪਹਿਰਾ ਦੇਣਾ ਬੜੀ ਵੱਡੀ ਗੱਲ ਹੁੰਦੀ ਹੈ ਸਾਡੇ ਅੰਦਰ ਸ਼ਰਧਾ ਨਹੀਂ ਪੈਦਾ ਹੁੰਦੀ ਸ਼ਰਧਾ ਦੇ ਵਾਸਤੇ ਅਰਦਾਸ ਕਰਨੀ ਹੈ ਤੋ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਾਂ ਆਪਣੇ ਬੱਚਿਆਂ ਲਈ ਇਹ ਮੰਗੋ ਮਹਾਰਾਜ ਇਹਨਾਂ ਨੂੰ ਸ਼ਰਧਾ ਬਖਸ਼ੋ ਮਹਾਰਾਜ ਬੱਚਿਆਂ ਨੂੰ ਸਿੱਖੀ ਬਖਸ਼ੋ ਭਾਈ ਜੋਧ ਹੋਏ ਛੇਵੇਂ ਪਾਤਸ਼ਾਹ ਵੇਲੇ ਮਹਾਰਾਜ ਕੇ ਨਗਰ ਮਹਾਰਾਜ ਜੀ ਖੂਹ ਤੇ ਇਸ਼ਨਾਨ ਕਰਦੇ ਸੀ ਦੁਪਹਿਰ ਦਾ ਸਮਾਂ ਜੇਠ ਹਾੜ ਦੀ ਬਹੁਤ ਗਰਮੀ ਸਿੱਖ ਡੋਲ ਕੱਢ ਕੱਢ ਕੇ ਖੂਹ ਚੋਂ ਮਹਾਰਾਜ ਦੇ ਉੱਪਰ ਪਾ ਰਹੇ ਸਤਿਗੁਰੂ ਆਨੰਦ ਦੇ ਵਿੱਚ ਲੀਨ ਬੈਠੇ ਇਸ਼ਨਾਨ ਕਰਦੇ ਭਾਈ ਜੋਧ ਆ ਕੇ ਖੜਾ ਹੋ ਗਿਆ 1000 ਯੋਧਾ ਸੀ ਉਹਦੇ ਕੋਲੇ ਮਹਾਰਾਜ ਨਾਲ ਜੰਗਾਂ ਵਿਚ ਵੀ ਉਹਨੇ ਕਾਫੀ ਸੇਵਾ ਕੀਤੀ ਸੀ ਖੜਾ ਹੋ ਗਿਆ ਨਾਲ ਉਹਦਾ ਜਵਾਈ ਵੀ ਆਇਆ ਸੀ ਮਹਾਰਾਜ ਕਹਿੰਦੇ ਆ ਭਾਈ ਜੋਧ ਕਿਵੇਂ ਆਉਣਾ ਹੋਇਆ ਮਹਾਰਾਜ ਇਹ ਜਵਾਈ ਹੈ ਮੈਂ ਦਰਸ਼ਨ ਕਰਾਉਣ ਲਿਆ ਇਹ ਬਖਸ਼ਿਸ਼ ਕਰੋ ਇਹਨੂੰ ਵੀ ਸਿੱਖੀ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਨੇ ਬੈਠੇ ਨਿਗਾਹ ਮਾਰੀ ਜੋਧ ਹੈ ਨੀ ਇਹਦੇ ਕਰਮਾਂ ਚ ਨਾ ਤਾਂ ਪਿੱਛੇ ਸਿੱਖੀ ਸੀ ਨਾ ਅੱਗੇ ਵੀ ਹੁਣ ਹੈ ਨੀ ਹੁਣ ਜੇ ਹੋਰ ਕੋਈ ਹੁੰਦਾ ਚਲੋ ਠੀਕ ਹੈ ਜੀ ਮੁੜ ਜਾਂਦੇ ਹਾਂ ਉਹ ਉੱਥੇ ਚਿੱਕੜ ਚ ਲੰਮਾ ਪੈ ਗਿਆ ਚਰਨ ਫੜ ਲਏ ਪਾਤਸ਼ਾਹ ਤੁਹਾਡੇ ਨਾਲੋਂ ਵੱਡਾ ਕੌਣ ਸਿੱਖੀ ਬਖਸ਼ੋ ਮੈਂ ਤਾਂ ਸਿੱਖੀ ਲੈਣੀ ਹੈ ਲਈ ਹੁਣ ਉਹ ਦੇਖਦੇ ਉਹ ਤਾਂ ਸ਼ਰਧਾ ਬੜੀ ਹੋਈ ਆਹ ਚੀਜ਼ ਸਤਿਗੁਰ ਦੇਖਦੇ ਆ ਸਤਿਗੁਰ ਦੇਖਦੇ ਤਾਂ ਸ਼ਰਧਾ ਬਹੁਤ ਹੈ ਇਹਦੀ ਤਾਂ ਫਿਰ ਸਤਿਗੁਰੂ ਨੇ ਰਸਤਾ ਦੇਤਾ ਉਹਨੂੰ ਇੱਕ ਢੰਗ ਤਰੀਕਾ ਦੱਸਤਾ ਇਹ ਤਰੀਕਾ ਇੱਕ ਕਿਹੜਾ ਸਵੇਰੇ ਇਹਨੂੰ ਆਸਾ ਦੀ ਵਾਰ ਚ ਲੈ ਜਾ ਕਰ ਇਹਨੂੰ ਤੂੰ ਐਂ ਕਹਿਣਾ ਹਲੇ ਇਹਨੂੰ ਕੀਰਤਨ ਦੀ ਸਮਝ ਤਾਂ ਲੱਗਣੀ ਇਹਨੂੰ ਕਿਹਾ ਕਰ ਨਾਲ ਨਾਲ ਇੱਥੇ ਆ ਤੱਪੜ ਵਿਛਾ ਝਾੜੂ ਦੇ ਆ ਜੋੜੇ ਝਾੜਦੇ ਸੰਗਤ ਦੇ ਜੂਠੇ ਭਾਂਡੇ ਆ ਉਹ ਸੰਗਤ ਲਈ ਕੋਈ ਦੁੱਧ ਗਰਮ ਹੁੰਦਾ ਉੱਥੇ ਮਾੜੀ ਮੋਟੀ ਲੱਕੜਾਂ ਬਾਲ ਦਿਆ ਕਰੇ ਇਹ ਸੰਗਤ ਦੀ ਨੂੰ ਇਹਨੂੰ ਸੇਵਾ ਚ ਲਾ ਦੇ ਜਦੋਂ ਜਦੋਂ ਇਹ ਸੇਵਾ ਕਰੇਗਾ ਸੰਗਤ ਦੀ ਤਾਂ ਇਹਦੇ ਕਰਮਾਂ ਚ ਗੁਰੂ ਨਾਨਕ ਦੇਵ ਜੀ ਸਿੱਖੀ ਲਿਖ ਦੇਣਗੇ ਫਿਰ ਉਹ ਜਿਹੜੀਆਂ ਸਾਖੀਆਂ ਨੇ ਸਾਡੇ ਲਈ ਚਾਨਣ ਮਨਾਰਾ ਹੁੰਦੀਆਂ ਨੇ ਮਹਾਂਪੁਰਖ ਵੀ ਸਾਡੇ ਲਈ ਚਾਨਣ ਮਨਾਰਾ ਹੁੰਦਾ ਮੈਂ ਜ਼ਿੰਦਗੀ ਚ ਉਹਨਾਂ ਤੋਂ ਇੱਕ ਹਰ ਗੱਲ ਪੁੱਛੀ ਹੈ ਸਾਰਿਆਂ ਤੋਂ ਔਰ ਮੇਰਾ ਇੱਕ ਪਲੇਟਫਾਰਮ ਹੈ ਅੰਦਰ ਜਿਹੜਾ ਟਿਕਾਓ ਸਾਹਿਤ ਆ ਵੀ ਮੈਂ ਗੱਲ ਉਹਨਾਂ ਨੂੰ ਪੁੱਛੀ ਹੈ ਜਿਨ੍ਹਾਂ ਦੀ ਗੱਲ ਸਿੱਧੀ ਮਹਾਰਾਜ ਦੇ ਨਾਲ ਹੀ ਹੈ ਮੈਂ ਕਿੰਨੀ ਵਾਰ ਪੁੱਛਣਾ ਬਾਬਾ ਜੀ ਇਹਦਾ ਜਵਾਬ ਦਿਓ ਇੰਨੇ ਸਿੱਧੇ ਭੋਲੇ ਸੀ ਆਪਾਂ ਚੱਲ ਹੁਣੇ ਪੁੱਛ ਲੈਂਦੇ ਹਾਂ ਚੱਲ ਚਰਨ ਧੋਣੇ ਖੁੰਡੀ ਧੋਣੀ ਆਪਣੀ ਤੁਰਕੇ ਹੌਲੀ ਹੌਲੀ ਮਹਾਰਾਜ ਅੱਗੇ ਖੜ ਕੇ ਅਰਦਾਸ ਕਰਨੀ ਤਾਬਿਆ ਬਹਿਣਾ ਹੁਕਮਨਾਮਾ ਲੈਣਾ ਫਿਰ ਕਹਿਣਾ ਬਹਿ ਜਾ ਬਾਬਾ ਜੀ ਨੇ 10 ਕੁ ਮਿੰਟ ਬੈਠੇ ਰਹਿਣਾ, ਮੈਨੂੰ ਤਾਂ ਕੁਛ ਦਿਖਦਾ ਨਹੀਂ ਸੀ ਕਿਉਂਕਿ ਮੈਨੂੰ ਤਾਂ ਹੁਣ ਨਹੀਂ ਦਿਖਦਾ। ਬਾਬਾ ਜੀ ਨੇ ਕਹਿਣਾ, ਆਹ ਪੁੱਛ ਲਿਆ ਮਹਾਰਾਜ, ਬੇਨਤੀ ਕਰ ਲਈ ਸੀ, ਮਹਾਰਾਜ ਦਾ ਇਹ ਜਵਾਬ ਦਿੰਦੇ ਆ। ਮਹਾਰਾਜ ਕਹਿੰਦੇ ਐਂ ਕਰ ਲਿਆ ਕਰੋ। ਕੋਈ ਸਤਿਗੁਰੂ ਨੂੰ ਜਿਹੜੇ ਆਪਣੀ ਅੱਜ ਦੀ ਸੰਗਤ ਬਹੁਤ ਗਿਣਤੀ ਵਿੱਚ ਐ ਸਮਝਦੀ ਆ, ਉਹ 300 ਸਾਲ ਹੋ ਗਏ ਗਿਆਨ ਨੂੰ, ਉਹ ਰੱਬ ਜਾਂਦਾ ਕਿਤੇ, ਰੱਬ ਨਾ ਤਾਂ ਆਉਂਦਾ ਨਾ ਜਾਂਦਾ। ਹੁਣ ਜੇ ਕੋਈ ਗੁਰੂ ਨਾਨਕ ਦੇਵ ਜੀ ਨੂੰ ਕਹੋ, ਉਹ ਤਾਂ ਚਲੇ ਗਏ, ਕਿੱਥੇ ਗਏ? ਕਿਤੇ ਵੀ ਨਹੀਂ ਗਏ ਹਨਾ, ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਤਾਂ ਉਹਨਾਂ ਵਾਸਤੇ ਤਾਂ ਕਿਹਾ, ਆ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਉਸੇ ਵੀ ਸੱਚ। ਨਿਰੰਕਾਰ ਨੇ ਹੀ ਗੁਰੂ ਨਾਨਕ ਰੂਪ ਧਾਰਨ ਕੀਤਾ। ਇਸ ਕਰਕੇ ਸ਼ਰਧਾ ਜਿਹੜੀ ਮੰਗਣੀ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਤੋਂ, ਸ਼ਰਧਾ ਮੰਗੋ। ਮਹਾਰਾਜ ਮੇਰੇ ਮਨ ਵਿੱਚ ਤਾਂ ਸ਼ਰਧਾ ਹੈ ਹੀ ਨਹੀਂ ਗੀ, ਭਾਵਨਾ ਹੈ ਨਹੀਂ ਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਹਾਰਾਜ ਤੋਂ ਮੰਗਣੀਆਂ। ਇਹਦੇ ਨਾਲ ਨਾਲ ਆਪਾਂ ਦੇਖੋ ਮਨ ਦੀ ਦਸ਼ਾ ਨੂੰ ਵੀ ਅੱਜ ਕਥਨ ਕਰਦੇ ਹਾਂ ਕਿ ਮਨ ਦੋ ਪ੍ਰਕਾਰ ਨਾਲ ਸੋਚਦਾ। ਗੱਲਾਂ ਕਰਦਿਆਂ ਹੋਇਆਂ ਵੀ ਦੂਜੇ ਬਾਰੇ ਕੁਛ ਨਾ ਕੁਛ ਸੋਚਦਾ, ਇਸੇ ਤਰ੍ਹਾਂ ਇਹ ਪਾਠ ਕਰਦਿਆਂ ਹੋਇਆਂ ਵੀ ਦੂਜੇ ਬਾਰੇ ਸੋਚਦਾ, ਕੀਰਤਨ ਕਰਦਿਆਂ ਹੋਇਆਂ ਵੀ ਦੂਜੇ ਬਾਰੇ ਸੋਚਦਾ। ਇਕਾਗਰਤਾ ਹੈ ਨਹੀਂ ਕਿਉਂਕਿ ਮਨ ਡੋਲਦਾ, ਇੱਧਰ ਉੱਧਰ ਘੁੰਮਦਾ। ਜਦੋਂ ਜਿੰਨਾ ਚਿਰ ਆਪਾਂ ਕੀਰਤਨ ਕਰੀਏ ਜਾਂ ਬਾਣੀ ਪੜ੍ਹੀਏ ਜਾਂ ਪਾਠ ਕਰੀਏ, ਜੇ ਉਹਨਾਂ ਚਿਰ ਮਨ ਸਿਰਫ ਰੁਕ ਜੇ, ਮਨ ਦਾ ਤਾਂ ਇੰਨਾ ਹੈ ਜੇ ਇੱਕ ਮਿੰਟ ਤਾਂ ਬਹੁਤ ਜ਼ਿਆਦਾ ਹੈ, ਇੱਕ ਮਿੰਟ ਤਾਂ ਬਹੁਤ ਜ਼ਿਆਦਾ ਹੈ। 10 ਸੈਕਿੰਡ ਵੀ ਮਨ ਰੁਕ ਜੇ ਨਾ, ਧੰਨ ਭਾਗ ਸਮਝੋ ਆਪਣੇ। 10 ਸੈਕਿੰਡ ਤੱਕ ਮਨ ਨੂੰ ਰੋਕ ਕੇ ਦੇਖੋ, ਕੱਲਾ ਇੱਕ ਮੂਲ ਮੰਤਰ ਹੀ ਸੁਣ ਸੁਣ ਕੇ ਕਰਕੇ ਦੇਖੋ। ਇਹ ਇੱਕ ਸ਼ੁਰੂਆਤ, ਨਵੇਂ ਬੱਚੇ ਵਾਂਗੂ ਮਨ ਨੂੰ ਵਾਪਸ ਲਿਆਓ। ਬਾਣੀ ਅੰਦਰ ਮਹਾਰਾਜ ਨੇ ਕਿਹਾ, ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏਗਾ ਫੇਰਾ ਅੰਦਰ ਮੋੜ ਲਿਆਓ। ਮਨ ਬਾਰ ਬਾਰ ਜਾਂਦਾ, ਇਹ ਪਹਿਲਾਂ ਵੀ ਬਚਨ ਕਈ ਵਾਰ ਸੁਣਾਏ, ਕਥਾ ਵਿੱਚ ਵੀ ਸੁਣਾਏ, ਇੱਥੇ ਹੋਰ ਵੀ ਕਈ ਵਾਰ ਸੁਣਾਏ, ਪਰ ਕਿਉਂਕਿ ਇੱਥੇ ਸੰਗਤ ਨਵੀਂ ਹੈ, ਕਈਆਂ ਨੇ ਉਹ ਚੀਜ਼ ਨਹੀਂ ਸੁਣੀ ਹੁੰਦੀ। ਹਰ ਕੋਈ ਅੱਜ ਕੱਲ ਕਹਿੰਦਾ ਵੀ ਸਾਨੂੰ ਮਨ ਦੀ ਇਕਾਗਰਤਾ ਦਾ ਤਰੀਕਾ ਦੱਸੋ, ਮੇਰਾ ਮਨ ਨਹੀਂ ਟਿਕਦਾ, ਪਾਠ ਤਾਂ ਕਰਦੇ ਹਾਂ। ਮਨ ਦੇ ਟਿਕਾਉਣ ਵਾਲੇ ਮਹਾਂਪੁਰਖਾਂ ਕੋਲ, ਗੁਰਮੁਖਾਂ ਕੋਲ ਜਾ ਕੇ ਜੇ ਬੈਠੀਏ, ਉਹਨਾਂ ਨੂੰ ਤਰੀਕੇ ਢੰਗ ਪੁੱਛੀਏ ਕਿ ਮਨ ਬਾਰ ਬਾਰ ਬਾਹਰ ਨੂੰ ਜਾਂਦਾ ਪਾਠ ਕਰਦਿਆਂ, ਕਹਿੰਦੇ ਭਾਈ ਸੁਣਨ ਦੀ ਗੱਲ ਹੈ ਸਾਰੀ। ਕਲਗੀਧਰ ਮਹਾਰਾਜ ਦਾ ਵਚਨ ਆ ਕੇ ਬਾਬਾ ਜੀ ਨੂੰ ਕਹਿੰਦੇ, ਹਰਨਾਮ ਸਿਆਂ ਗਲ ਚ ਹਜੂਰੀਆ ਪਾ ਕੇ ਪਾਠ ਕਰਿਆ ਕਰੋ ਭਾਈ। ਉਹਨਾਂ ਦੀ ਸਾਰੀ ਸੰਗਤ ਹਜੂਰੀਆ ਪਾ ਕੇ ਪਾਠ ਕਰਦੀ। ਹੁਣ ਅੱਜ ਦੇ ਯੁੱਗ ਵਿਚ ਜਿਹੜੇ, ਚਲੋ ਕਿਤੇ ਨਾ ਕਿਤੇ ਤਾਂ ਸਾਡੇ ਰਾਗੀ ਸਿੰਘ ਹਜੂਰੀਆ ਪਾ ਕੇ ਬੈਠੇ ਆ ਹੁਣ, ਇਹ ਨਹੀਂ ਤਾਂ ਅੱਜ ਕੱਲ ਰਾਗੀ ਜਿਹੜੇ ਨੇ ਹਜੂਰੀਆ ਪਾਉਣਾ ਹੀ ਛੱਡਤਾ, ਕਿਉਂਕਿ ਉਹਨਾਂ ਨੂੰ ਕੋਈ ਟੋਕਦਾ ਹੀ ਨਹੀਂ। ਗਾਤਰਾ ਵੀ ਉਹ ਥੱਲੇ ਦੀ ਕਰ ਲੈਂਦੇ ਨੇ, ਹਜੂਰੀਆ ਵੀ ਇੱਥੇ ਕਢਾਈਆਂ ਜੀ ਕੱਢ ਲੈਂਦੇ ਨੇ, ਐਂ ਲੱਗਦਾ ਜਿਵੇਂ ਕੋਈ ਪ੍ਰੋਫੈਸ਼ਨਲ ਕਲਾਕਾਰ ਆ ਹੁੰਦਾ। ਉਹ ਗੱਲ ਹੀ ਨਹੀਂ ਹੈਗੀ, ਬਾਕੀ ਦਾ ਜੀਵਨ ਤਾਂ ਆਪਾਂ ਦੇਖੇ ਨਹੀਂ ਕਿਸੇ ਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਗਲ ਵਿਚ ਹਜੂਰੀਆ ਪਾ ਕੇ ਤੇ ਪਾਠ ਨੂੰ ਹੌਲੀ ਕਰੋ। ਮੈਂ ਮਹਾਂਪੁਰਖਾਂ ਤੋਂ ਇਹ ਬਚਨ ਪਹਿਲਿਆਂ ਤੋਂ ਵੀ ਸੁਣਿਆ ਕਿਸੇ ਤੋਂ। ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ, ਜਦ ਅੰਮ੍ਰਿਤ ਸੰਚਾਰ 10ਵੇਂ ਪਾਤਸ਼ਾਹ ਨੇ ਕੀਤਾ, 2.5 ਘੰਟੇ ਬੀਰ ਆਸਣ ਬਹਿ ਕੇ ਮਹਾਰਾਜ ਨੇ 2.5 ਘੰਟਾ ਲਾਏ ਸੀ 5 ਬਾਣੀਆਂ ਨੂੰ, ਕਿਉਂਕਿ ਸਤਿਗੁਰੂ ਜੀ ਬਾਣੀ ਹਮੇਸ਼ਾ ਹੌਲੀ ਪੜ੍ਹਦੇ ਸੀ। ਆ ਜੇ ਕਿਤੇ ਊਂ ਪਾਠ ਰੱਖਿਆ ਹੋਵੇ ਵੀ ਜ਼ਿਆਦਾ ਕਰਨਾ, ਜਿਵੇਂ 10ਵੇਂ ਪਾਤਸ਼ਾਹ ਨੇ ਭਭੌਰ ਸਾਹਿਬ 1,13,000 ਪਾਠ ਕੀਤਾ ਹੈ ਉੱਥੇ। ਹੁਣ ਜਿਹੜੇ ਨੰਗਲ ਸ਼ਹਿਰ ਵਿੱਚ ਭਭੌਰ ਸਾਹਿਬ ਨਹੀਂ ਗਏ, ਉਹਨਾਂ ਨੂੰ ਜਿਵੇਂ ਮਰਜ਼ੀ ਗੁੰਮਰਾਹ ਕਰੀ ਜਾਓ, ਮਹਾਰਾਜਾ ਚਾਰੀ ਨੀ ਚੌਪੀ ਸਾਹਿਬ, ਉੱਥੇ ਜਾਓ ਦੇਖੋ, ਉੱਥੇ ਬੋਰਡ ਤੇ ਲਿਖਿਆ SGPC ਦੇ ਅਧੀਨ ਹੈ ਗੁਰਦੁਆਰਾ। ਇੱਕ SGPC ਦਾ ਜਿਵੇਂ ਮੁਲਾਜ਼ਮ ਕਹਿੰਦਾ ਉੱਥੇ ਆਸਟ੍ਰੇਲੀਆ, ਕਹਿੰਦਾ ਭਾਈ ਬਾਲਾ ਹੋਏ ਨੀ। ਬਾਬਾ ਹਰੀ ਸਿੰਘ ਜੀ ਦਾ ਵੇਲੇ ਕਹਿੰਦੇ ਬੰਦੇ ਨੂੰ, ਜਿਹਨੂੰ ਪੁੱਛਿਆ ਸੀ ਗਾਹਾਂ, ਉਹ ਕਹਿੰਦੇ ਤੂੰ ਉਹਨੂੰ ਐਂ ਕਹੀ ਵੀ ਐਸ ਜੀ ਪੀ ਸੀ ਦੇ ਅਧੀਨ ਹੀ ਗੁਰਦੁਆਰਾ ਖਡੂਰ ਸਾਹਿਬ ਜਿੱਥੇ ਲਿਖਿਆ ਇੱਥੇ ਭਾਈ ਬਾਲੇ ਦਾ ਸੰਸਕਾਰ ਹੋਇਆ ਉਹ ਥੜਾ ਬਣਿਆ ਤਪਿਆਣਾ ਸਾਹਿਬ। ਵੀ ਪ੍ਰਧਾਨ ਜੀ ਨੂੰ ਮੱਕੜ ਸਾਹਿਬ ਨੂੰ ਫੋਨ ਕਰਕੇ ਪੁੱਛੀਏ ਵੀ ਤੁਹਾਡਾ ਰਾਗੀ ਤਾਂ ਹੈ, ਕਹਿੰਦਾ ਬਾਲਾ ਨਹੀਂ ਹੈ ਪਰ ਤੁਹਾਡੇ ਗੁਰਦੁਆਰੇ ਦੇ ਅਧੀਨ ਹੀ ਆਉਂਦਾ ਉਹ। ਉਹ ਕਹਿ ਜੀ ਐ ਨਾ ਕਿਹੋ, ਮੇਰੀ ਨੌਕਰੀ ਚਲੀ ਜਾਓ। ਕਹਿੰਦਾ ਫਿਰ ਊਂ ਠੀਕ ਹੋ ਜਾਂਦਾ ਭੋਰਾ। ਊਈ ਮੈਂ ਦੱਸਾਂ, ਚੰਦਰ ਭਾਨ ਜੀ ਦਾ ਖੂਹ ਆ ਭਾਈ ਬਾਲਾ ਸੰਧੂ ਗੋਤ ਸੀ ਉਹਨਾਂ ਦਾ। ਭਾਈ ਚੰਦਰ ਭਾਨ ਦਾ ਖੂਹ ਹੁਣ ਵੀ ਨਨਕਾਣਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਜਦੋਂ ਵੀ ਬਾਹਰੋਂ ਆਉਂਦੇ ਸੀ ਉੱਥੇ ਹੀ ਬੈਠਦੇ ਸੀ। ਮੈਂ ਇੱਕ ਬੰਦੇ ਨਾਲ ਗੱਲ ਤਾਂ ਕੀਤੀ, ਮੈਂ ਜੇ ਸਾਨੂੰ ਸਾਰੇ ਕਾਗਜ਼ ਘਟਾ ਕੇ ਦੇ ਉੱਥੋਂ ਸੰਧੂ ਗੋਤ ਵਾਲਿਆਂ ਦੇ ਜਿਹੜੇ ਭਾਈ ਬਾਲੇ ਦੀ ਕੋਲ ਹੈ, ਲਿਆ ਤਾਂ ਪਿੱਛੋਂ ਲਿਆਈਏ ਕੱਢ ਕੇ ਸਾਰਾ ਸਬੂਤ ਆਪਾਂ। ਚਲੋ ਖੈਰ, ਉਹਨਾਂ ਨੂੰ ਫੇਰ ਦੁਬਾਰਾ ਬੇਨਤੀ ਕਰਾਂਗੇ ਵੀ ਸਾਨੂੰ ਉਹ ਕਾਗਜ਼ ਲਿਆ ਕੇ ਦਿਓ। ਸੋ ਕਹਿਣ ਤੋਂ ਭਾਵ ਕਿ ਜਿਹੜੀਆਂ ਚੀਜ਼ਾਂ ਸਾਰੀਆਂ ਸਾਡੇ ਅੱਖਾਂ ਦੇ ਸਾਹਮਣੇ ਸਬੂਤ ਆ ਜਾਂਦੇ ਨੇ ਜਦੋਂ ਹਰੇਕ ਚੀਜ਼ ਦੇ, ਤਾਂ ਉਹ ਪ੍ਰਗਟ ਹੋ ਜਾਂਦੀ। ਮਹਾਂਪੁਰਖਾਂ ਨੇ ਇਹ ਚੀਜ਼ ਜਿਹੜੀਆਂ ਸਾਰੀਆਂ ਪ੍ਰਤੱਖ ਦੱਸੀਆਂ। ਇੱਕ ਯਕੀਨ ਹੁੰਦਾ ਕਿਸੇ ਗੱਲ ਦੇ ਉੱਤੇ, ਫੇਥ ਹੁੰਦਾ। ਇਸ ਤੋਂ ਉੱਤੇ ਹੋਰ ਜਾ ਕੇ ਪੰਥ ਬਾਰੇ ਕਿਹਨੂੰ ਪੁੱਛੀਏ? ਜਿਹੜੇ ਬੜੇ ਬੜੇ ਮਹਾਂਪੁਰਖ ਨੇ ਉਹੀ ਸਾਡਾ ਨਿਸ਼ਾਨਾ ਨੇ। ਦੂਸਰੀ ਗੱਲ, ਕਿਸੇ ਵੀ ਗੱਲ ਲਈ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਜੇ ਕੇਸੀ ਇਸ਼ਨਾਨ ਕਰਕੇ, ਦੇਹ ਬਣਾ ਕੇ, ਇੱਕ ਜਪਜੀ ਸਾਹਿਬ ਇੱਕ ਆਨੰਦ ਸਾਹਿਬ ਕਰਕੇ ਖੜ ਕੇ ਪੰਜ ਸਿੰਘ ਬੇਨਤੀ ਕੋਈ ਵੀ ਕਰਕੇ ਪੁੱਛ ਲਓ, ਹੁਕਮਨਾਮਾ ਉਸੇ ਤਰ੍ਹਾਂ ਦਾ ਹੀ ਦੇ ਦੇਣਗੇ। ਮੈਂ ਜਦੋਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲੇ ਹੈੱਡ ਗ੍ਰੰਥੀ ਸੀ, ਇੱਕ ਦਿਨ ਮੇਰੇ ਮਨ ਚ ਉਹ ਜਿਹਾ, ਮੈਂ ਮੁਲਾਜ਼ਮਾਂ ਨੂੰ ਦੇਖਦਾ ਸੀ, ਵਿੱਚ ਵਿੱਚ ਗੜਬੜ ਵੀ ਖਾਸੀ ਸੀ ਉੱਥੇ। ਮੈਂ ਮਹਾਰਾਜ ਅੱਗੇ ਪੰਜਾਂ ਸਿੰਘਾਂ ਨੂੰ ਬੇਨਤੀ ਕਰਤੀ, ਮੈਂ ਮਹਾਰਾਜ ਨੂੰ ਆਹ ਬੇਨਤੀ ਕਰਨੀ ਵੀ ਆਪਣੀ ਚੜ੍ਹਦੀ ਕਲਾ ਵਾਸਤੇ ਆ, ਵੀ ਮਹਾਰਾਜ ਇਹ ਸਾਰਿਆਂ ਨੂੰ ਠੀਕ ਕਰੋ, ਵਿੱਚ ਵਿੱਚ ਬਹੁਤ ਲੋਕ ਗਲਤੀਆਂ ਕਰਦੇ। ਪੰਜਾਂ ਸਿੰਘਾਂ ਨੇ ਵੀ ਉਹ ਮਨ ਬਣਾ ਕੇ ਅਸੀਂ ਅਰਦਾਸ ਕੀਤੀ। ਗੁਰੂ ਦਾ ਭਾਣਾ ਇਹ ਜਿਹਾ ਇਹ ਵੀ ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ, ਹੁਕਮਨਾਮਾ ਕੀ ਆਇਆ? ਮਹਾਰਾਜ ਕਹਿੰਦੇ ਬੁਰਾ ਵੀ ਮੈਂ ਹੀ ਕਰਾਉਣਾ, ਚੰਗਾ ਵੀ ਮੈਂ ਹੀ ਕਰਾਉਣਾ, ਤੂੰ ਆਪਣਾ ਨਾਮ ਜਪ ਕਰਕੇ ਤੂੰ ਵਿੱਚ ਦਾਖਲ ਨਾ ਦੇ। ਹੁਕਮਨਾਮਾ ਭਾਵ ਅਰਥੇ ਭਾਣੇ ਚ ਕਰ ਦਿੰਦੇ ਨੇ ਉਦੋਂ। ਸਤਿਗੁਰੂ ਹਰੇਕ ਬਚਨ ਦਾ ਜਵਾਬ ਦਿੰਦੇ ਨੇ। ਮੈਨੂੰ ਜਦੋਂ ਕੋਈ ਸ਼ੰਕਾ ਹੁੰਦੀ ਮੈਂ ਕਿਸੇ ਬੰਦੇ ਨੂੰ ਨਹੀਂ ਪੁੱਛਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਬੇਨਤੀ ਕਰਦਾ, ਮਹਾਰਾਜ ਮੈਨੂੰ ਕਿਸੇ ਬੰਦੇ ਦਾ ਕੀ ਹੈ ਤੁਸੀਂ ਦੱਸੋ। ਕਿਉਂਕਿ ਪਹਿਲਾਂ ਤਾਂ ਅਸੀਂ ਮਹਾਂਪੁਰਖਾਂ ਨੂੰ ਪੁੱਛ ਲੈਂਦੇ ਹੁੰਦੇ ਸੀ। ਉਹਨਾਂ ਮਹਾਂਪੁਰਖਾਂ ਨੇ ਇਹੀ ਚੀਜ਼ ਦੱਸੀ ਕਿ ਕਲਗੀਧਰ ਮਹਾਰਾਜ ਕਹਿੰਦੇ, ਹਰਨਾਮ ਸਿੰਘ ਜਿੰਨੀ ਬਾਣੀ ਤੂੰ ਮੂੰਹ ਨਾਲ ਬੋਲਦੇ ਇੰਨੀ ਨੂੰ ਕੰਨਾਂ ਨਾਲ ਸੁਣ। ਕੰਨ ਦੇ ਵਿੱਚ ਜੇ ਬਾਣੀ ਜਾਂਦੀ ਹੈ ਤਾਂ ਮਨ ਆਪੇ ਸਹਿਜੇ ਸੁਣ ਲੈਂਦਾ, ਕਿਉਂਕਿ ਕੰਨ ਦੇ ਰਾਹੀਂ ਮਨ ਤੱਕ ਜਾਣ ਦਾ ਜ਼ਰੀਆ ਹੈ। ਜੇ ਕੰਨ ਨਹੀਂ ਬਾਣੀ ਸੁਣਦਾ ਤਾਂ ਸਮਝ ਲਓ ਮਨ ਵੀ ਨਹੀਂ ਸੁਣਦਾ, ਕਿਉਂਕਿ ਮਨ ਤਾਂ ਕਿਤੇ ਹੋਰ ਕਿਤੇ ਗਿਆ, ਧਿਆਨ ਕਿਤੇ ਹੋਰ ਹੈ। ਮਹਾਰਾਜ ਨੇ ਬਾਣੀ ਅੰਦਰ ਕਿੰਨੇ ਜ਼ਿਕਰ ਕੀਤੇ ਨੇ, ਸੁਣਿਆ ਲਾਗੈ ਸਹਿਜ ਧਿਆਨ। ਤਾਹੀਓ ਕਿਹਾ ਗੁਰੂ ਅਰਜਨ ਦੇਵ ਮਹਾਰਾਜ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਤਾਹੀਓ ਕਿਹਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੁਸੀਂ ਧਿਆਨ ਲਾਉਣਾ ਸ਼ੁਰੂ ਕਰੋ। ਧਿਆਨ ਕਾਹਦੇ ਚ ਲਾਉਣਾ ਜੀ? ਕਹਿੰਦੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਇੱਥੇ ਰਾਗੀ ਸਿੰਘ ਕੀਰਤਨ ਕਰਦੇ ਨੇ, ਸਾਹਮਣੇ ਬਹਿ ਜਾਓ, ਬਸ ਕੁਛ ਨਹੀਂ ਦੇਖਣਾ। ਇਹ ਕਹੋ ਵੀ ਇਹ ਸ਼ਬਦ ਜਿਹੜਾ ਚੱਲ ਰਿਹਾ, ਜਿਵੇਂ ਅੱਜ ਚੱਲ ਰਿਹਾ ਸੀ ਕਲਿਆਣ ਮਹੱਲਾ ਚੌਥਾ, ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ। ਇਹ ਨਾ ਸਮਝੋ ਵੀ ਇਹ ਰਾਗੀ ਸਿੰਘ ਇੱਥੇ ਹੀ ਰਹਿੰਦੇ ਨੇ, ਕੀਰਤਨ ਕਰਦੇ ਨੇ, ਫਿਰ ਕਿਸੇ ਨਾ ਕਿਸੇ ਸਾਰੇ ਮਨੁੱਖਾਂ ਆਪਾਂ ਕੋਈ ਨਾ ਕੋਈ ਗੱਲ ਜੀ ਦੇਖੀ ਨਹੀਂ ਹੋਣ। ਇਹ ਤਾਂ ਜੇ ਉੱਥੇ ਬੈਠੇ ਹੱਸਦੇ ਸੀ, ਉਹ ਤਾਂ ਬੈਠ ਰੋਟੀਆਂ ਬੜੀਆਂ ਖਾਂਦੇ, ਕੋਈ ਕਹੂਗਾ ਤਾਂ ਐਂ ਬੜਾ ਕਰਨ। ਇਹ ਇੱਥੇ ਨਹੀਂ ਗੱਲ ਰੱਖਣੀ, ਇਹ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਤੇ ਚੌਥੇ ਸਰੂਪ ਦਾ ਧਿਆਨ ਧਰ ਕੇ ਕਹੋ ਵੀ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਚਨ ਕਰ ਰਹੇ ਨੇ ਮੈਨੂੰ, ਇਹ ਤੂੰ ਇਉਂ ਕਹਿ ਵੀ ਮਨ ਮੇਰਾ ਐਨ ਟਿਕਾ ਕੇ ਚੌਥੇ ਪਾਤਸ਼ਾਹ ਦਾ ਧਿਆਨ ਧਰ ਕੇ। ਜਦੋਂ ਅਸੀਂ ਹੇਮਕੁੰਡ ਸਾਹਿਬ ਗਏ 1976 ਦੀ ਗੱਲ ਹੈ ਇਹ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਬੇਨਤੀ ਕਰਕੇ ਗਏ ਸੀ, ਚਾਰ ਜਾਣੇ ਗਏ ਸੀ ਉਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਵੀ ਨਾਲ ਗਏ ਸੀ ਉਦੋਂ, ਕਹਿੰਦੇ ਮਹਾਂਪੁਰਖੋ ਬਸ ਇੱਕੋ ਹੀ ਇੱਛਾ ਲੈ ਕੇ ਜਾਣੀ ਵੀ ਦਰਸ਼ਨ ਹੋ ਜਾਣ ਬਾਪੂ ਜੀ ਦੇ। ਕਹਿੰਦੇ ਜਰਨੈਲ ਸਿੰਘ ਜੇ ਗਏ ਨਾ ਆਹ ਸ਼ਬਦ ਪੜੇ ਉੱਥੇ, ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵਾਂਗੇ। ਸੰਤ ਕਹਿੰਦੇ ਸ਼ਬਦ ਕੰਠ ਕਰ ਲਓ। ਮੈਂ ਫੇਰ ਕਹਿੰਦੇ ਮੈਂ ਤੇਰੇ ਤੋਂ ਉੱਥੇ ਸੁਣੂੰਗਾ ਇਹ, ਮੈਂ ਚੰਗਾ ਮੈਨੂੰ ਕਹੇ ਤੂੰ ਗਾ ਕੇ ਪੜ ਇਹ। ਭਾਈ ਗੁਰਸ਼ਰਨ ਸੋਹਣੀ ਉਦੋਂ ਫਿਰ ਕੀਰਤਨ ਕਰਦੇ ਹੀ ਸੋਹਣਾ, ਫਿਰ ਇਹਨਾਂ ਵਾਲੀ ਚੂਨ ਇਹ ਜਿਹੜੀ ਹੁਣ ਗਾਈ ਸੀ। ਕਹਿੰਦੇ ਇੱਥੇ ਮੈਨੂੰ ਸੁਣਾ, ਹੁਣ ਗਾ ਕੇ ਸੁਣਾ ਇਹਨੂੰ ਕਿ ਹੇਮਕੁੰਡ ਸਾਹਿਬ ਜਾ ਕੇ ਬੜੇ ਬੜੇ ਪੱਥਰਾਂ ਦੇ ਉੱਤੇ ਬੈਠੇ ਤੇ ਮੈਂ ਸ਼ਬਦ ਸੁਣਾਇਆ ਬਹੁਤ। ਫਿਰ ਕਹਿੰਦੇ ਹੋਰ ਸੁਣਾ, ਫਿਰ ਨਾਲੇ ਅੱਖਾਂ ਚ ਉਥਰੂ ਜਾਈ ਜਾਣ ਨਾਲੇ ਸ਼ਬਦ ਸੁਣੀ ਜਾਣ, ਵਿਰਾਗ ਵਿੱਚ ਆ ਗਏ। ਇਸ ਕਰਕੇ ਹੈ ਕਿ ਜਦੋਂ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਤਾਂ ਚੌਥੇ ਪਾਤਸ਼ਾਹ ਧਿਆਨ ਧਰੀਏ। ਜੇ ਆਪਾਂ ਐ ਦੇਖਣ ਲੱਗ ਜਾਈਏ ਆਹ ਫਲਾਨਾ ਬੰਦਾ ਪੜ੍ਹਦਾ ਏ, ਆਪਾਂ ਇਹ ਆਪਣੀ ਆਦਤ ਆ, ਜੋੜੀ ਕਿਵੇਂ ਵੱਜਦੀ ਹੈ, ਵਾਜਾ ਕੀ ਹੈ, ਵਾਜੇ ਵਾਲੇ ਨੂੰ ਆਦਤ, ਵਾਜੇ ਵਾਲੇ ਦੇਖੋ ਮੂਹਰੇ ਲਿਖਦੇ, ਤੁਸੀਂ ਪ੍ਰਚਾਰ ਕਰਦੇ ਇਹ ਸਾਈਡ ਤੇ ਲਿਖ ਦੋ ਨਾਗੀ, ਸਾਡਾ ਨਾਗੀ ਪਟਿਆਲੇ ਵਾਲਾ ਮੂਹਰੇ ਲਿਖਦਾ, ਜਦੋਂ ਖੋਲਦੇ ਵਾਜੇ ਉਹ ਨਾਗੀ ਪਹਿਲਾਂ ਪੜ੍ਹਦੇ ਹਾਂ ਅਸੀਂ, ਵਾਜੇ ਵਾਲੇ ਆਪਣੀ ਮਸ਼ਹੂਰੀ ਕਰਦੇ ਰਹਿੰਦੇ। ਪਟਿਆਲੇ ਸੀ ਕਈ ਥਾਂ ਪਾਲਕੀਆਂ ਦੇ ਉੱਤੇ ਐਂ ਲਿਖਿਆ ਹੁੰਦਾ ਸੀ, ਐਂ ਫਲਾਨੇ ਨੇ ਸੇਵਾ ਕਰੇ ਸਵਰਗ ਵਾਸੀ। ਮੈਂ ਪ੍ਰਧਾਨ ਨੂੰ ਇੱਕ ਦਿਨ ਗੁਰਦੁਆਰੇ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਥੱਲੇ ਆ, ਉਹਦਾ ਸਵਰਗ ਵਾਸੀ ਥੋੜਾ ਉੱਪਰ ਆ, ਨਾਂ ਇਹਨਾਂ ਦੇ ਦੇਖੋ। ਪਟਿਆਲੇ ਦੁੱਖ ਨਿਵਾਰਨ ਸਾਹਿਬ ਉਹ ਪੱਖਿਆਂ ਦੇ ਉੱਤੇ ਲਿਖੇ ਹੁੰਦੇ ਸੀ, ਉਹ ਪੱਖੇ ਘੁੰਮਦੇ ਆ ਜਾਂ ਸਰਦੀਆਂ ਚ ਖੜੇ ਬਸ ਪੱਖੇ ਨੂੰ ਦੇਖੀ ਜਾਓ। ਮੈਂ ਕਿਹਾ ਪੱਖੇ ਦੇ ਉੱਤੇ ਨਾਂ ਜਿਹੜੇ ਬੰਦੇ ਲਿਖੇ ਉਹ ਗੁਰੂ ਗ੍ਰੰਥ ਸਾਹਿਬ ਦੇ ਤਾਂ ਉੱਤੇ ਲਿਖਿਆ ਹੋਇਆ, ਪ੍ਰਕਰਮਾ ਚ ਇੰਨੇ ਅੱਖਰ ਲਿਖੇ ਹੁੰਦੇ ਘੜ ਘੜ, 101 ਰੁਪਇਆ ਫਲਾਨੇ 1967 ਚ ਕਰਾਇਆ, ਫਲਾਨੇ ਕਰਾਇਆ, ਫਲਾਨੇ ਨੇ ਕਰਾਇਆ। ਪ੍ਰਕਰਮਾ ਭਰੀ ਪਈ ਸੀ ਹਰਿਮੰਦਰ ਸਾਹਿਬ ਵਾਲੀ, ਸੰਤ ਫਤਿਹ ਸੁਣੇ ਜੋ ਲੰਘਦੇ ਸਾ ਉੱਤੇ ਪੈਰ ਨਾਲ ਰੱਖਣੇ, ਕਹਿੰਦੇ ਪੰਜਾਬੀ ਲਿਖੀ ਹੋਈ ਹੈ। ਤੇ ਉਹਨਾਂ ਨੂੰ ਪੁੱਛੇ ਵੀ ਜ਼ਿਆਦਾ ਤੁਹਾਡੇ ਹੁੰਦੇ ਹੀ ਲਿਖੀ ਆ, ਫਿਰ ਤੁਸੀਂ ਪਹਿਲਾਂ ਹੀ ਨਾ ਲਿਖੇ ਹੁੰਦੇ ਅਗਲੇ ਨੂੰ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਧਰ ਨੂੰ ਸੰਸਾਰ ਜਾਂਦਾ ਉਹੀ ਤੁਰਿਆ ਜਾਂਦਾ, ਇਹਨੂੰ ਕੋਈ ਕੰਟਰੋਲ ਕਰਨ ਵਾਲਾ ਹੈ ਹੀ ਨਹੀਂ। ਵੀ ਜਿਹੜਾ ਉੱਤੇ ਬੰਦਾ ਬੈਠਾ ਕੰਟਰੋਲ ਉਹਨੇ ਕਰਨਾ ਸੀ। ਹੁਣ ਮੈਂ ਮਲੇਸ਼ੀਆ ਗਿਆ ਤਾਂ ਉੱਥੇ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਗਏ, ਉੱਥੇ ਇੱਕ ਅੱਜ ਕੱਲ੍ਹ ਫੱਟੀਆਂ ਜਿਹੀਆਂ ਬਣ ਬਣ ਮਿਲਦੀਆਂ, ਇੱਦਾਂ ਚਿੱਟੇ ਜਿਹੇ ਅੱਖਰਾਂ ਲਿਖਿਆ ਹੁੰਦਾ ਕੋਈ ਨਾ ਕੋਈ, ਦੋ ਦੋ ਪੰਗਤੀਆਂ, ਫਿਰ ਲੋਕ ਉੱਥੋਂ ਲਿਆਉਂਦੇ ਫਿਰ ਘਰ ਲਾਉਂਦੇ। ਉਹ ਮੈਂ ਕਿਹਾ ਉਹ ਆਹ ਕੀ ਲਿਖਿਆ ਵੀ ਇਹ ਔਖੀ ਘੜੀ ਨਾ ਦੇਖਣ ਲਈ ਤਾਂ ਠੀਕ ਆ, ਐੜਾ ਉੜੇ ਨੂੰ ਔਂਕੜ ਖੱਖੇ ਬਿਹਾਰੀ ਔਖੀ ਬਣਦਾ। ਉਹ ਫੱਟੀ ਵਾਲਾ ਦੇਖਿਆ ਫੱਟੀ ਛੋਟੀ, ਉਹਨਾਂ ਨੇ ਐੜੇ ਦੇ ਉੱਤੇ ਕਨੌੜਾ ਲਾ ਕੇ ਖੱਖੇ ਬਿਹਾਰੀ ਪਾ ਕੇ ਕੰਮ ਚਲਾ ਤਾ। ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਤੱਤਾ ਲਿਖਤਾ ਦੱਦੇ ਜਗ੍ਹਾ ਤੇ। ਮੈਂ ਕਿਹਾ ਆਹ ਕਿੱਥੋਂ ਲਿਆ ਸ਼ਬਦ? ਕਹਿੰਦੇ ਆਨੰਦਪੁਰ ਸਾਹਿਬ ਗਏ ਸੀਗੇ ਉੱਥੋਂ ਲਿਆਂਦਾ। ਮੈਂ ਵੀ ਜੈਦਾਰ ਸਾਹਿਬ ਨੂੰ ਚਾਹੀਦਾ ਉਹ ਸਾਰੀਆਂ ਦੁਕਾਨਾਂ ਤੇ ਵੀ ਨਿਗਾਹ ਮਾਰ ਲਿਆ ਕਰਨ, ਆਹ ਕੀ ਹੋ ਰਿਹਾ? ਬਾਣੀ ਸਾਰੀ ਗਲਤ ਵੰਡੀ ਜਾ ਰਹੀ ਹੈ, ਗਲਤ ਥਾਂ ਭੇਜੀ ਜਾ ਰਹੀ ਹੈ ਬਾਣੀ। ਕਹਿਣ ਤੋਂ ਭਾਵ ਕਿ ਜਦੋਂ ਤੱਕ ਉਹ ਸੁਚੇਤਤਾ ਨਹੀਂ ਹੁੰਦੀ ਬਾਣੀ ਗਲਤ ਪੜ੍ਹਨ ਵਾਲਿਆਂ ਵੱਲ ਥੋੜਾ ਜਿਹਾ ਧਿਆਨ ਦੇ ਕੇ। ਹੁਣ ਮੈਂ ਤਾਂ ਰਾਗੀਆਂ ਸਿੰਘ ਜਿੰਨਾ ਮਰਜ਼ੀ ਵੱਡਾ ਹਰਿਮੰਦਰ ਸਾਹਿਬ ਤੋਂ ਕੋਈ ਗਲਤ ਬੋਲਦੇ ਨਾ, ਕਿਉਂਕਿ ਮੈਂ ਆਪ ਸ਼੍ਰੋਮਣੀ ਕਮੇਟੀ ਚ ਰਿਹਾ 25 ਸਾਲ, ਜਾਣਦੇ ਮੈਨੂੰ ਸਾਰੇ ਹੀ ਨੇ ਸਿਰੇ ਤੋਂ ਸਿਰੇ ਤੱਕ। ਉਸੇ ਟਾਈਮ ਫੋਨ ਕਰ ਦਿੰਦਾ ਮੈਂ ਆਹ ਹੁਕਮਨਾਮੇ ਚ, ਮੈਂ ਕਹਿੰਦਾ ਉਹ ਗਲਤ ਲਿਖਿਆ ਹੋਇਆ ਅੱਖਰ ਠੀਕ ਕਰੋ ਇਹਨੂੰ, ਇਹ ਸਾਰਾ ਦਿਨ ਸਾਰੀ ਸੰਗਤ ਨੇ ਪੜ੍ਹਨ ਤਾਂ ਗਲਤ ਪੜ੍ਹਦੇ ਆ। ਫੇਰ ਜੇ ਰਾਗੀ ਸਿੰਘ ਗਲਤ ਕਥਾਵਾਚਕ ਗਲਤੀ ਕਰ ਦੇਵੇ ਤਾਂ ਮੈਂ ਵੀ ਕਹਿੰਦਾ ਆਹ ਕਥਾਵਾਚਕ ਨੂੰ ਕਹਿ ਦੇਵੇ ਆਹ ਨਹੀਂ ਹੈਗਾ ਆ ਇੱਦਾਂ। ਪਟਿਆਲੇ ਮੈਂ ਸੰਥਿਆ ਕਰਾਈ ਸਾਰੇ ਜਿੰਨੇ ਵੀ ਪਾਠੀ ਸੀ, ਮੈਂ ਹੈਡ ਗ੍ਰੰਥੀ ਹੋਣ ਦਾ ਸਭ ਨੂੰ ਸੱਦ ਲੈਂਦਾ ਸੀ, ਮੈਂ ਸਾਰੇ ਪਾਠੀਆਂ ਦੀ ਪਰਖ ਲਈ ਤੁਹਾਡੀ ਵੀ ਲੈ ਲੈਂਦੇ ਹਾਂ। ਇੱਕੋ ਪੰਗਤੀ ਹੈ, ਕਬੀਰ ਸੇਵਾ ਕਹੋ ਦੋਏ ਭਲੇ। ਜਾਂ ਤੁਸੀਂ ਸਾਰੇ ਜਣੇ ਜਿਹਨੇ ਸੰਥਿਆ ਨਹੀਂ ਕੀਤੀ ਕਹੋਗੇ ਇੱਕ ਸੰਤ ਇੱਕ ਰਾਮ। ਇੱਕ ਤਾਂ ਸੰਤ ਆ, ਕੇਵਲ ਇੱਕ ਦਾ ਵਾਚਕ ਹੈ, ਤੇ ਇੱਕ ਰਾਮ ਹੈ। 90 ਪਾਠੀਆਂ ਨੂੰ ਮੈਂ ਪੁੱਛਿਆ ਹਾਂਜੀ ਰੋਜ਼ ਪਾਠ ਕਰਦੇ ਹੋ ਕੀ ਪਾਠ ਹੈ? ਕਹਿੰਦੇ ਜੀ ਇੱਕ ਸੰਤ ਇੱਕ ਰਾਮ। ਹੈਡ ਗ੍ਰੰਥੀ ਕੋਲ ਬੈਠਾ ਸੀ ਹੋਰ ਵੀ, ਮੈਂ ਕਿਹਾ ਪੋਥੀ ਲਿਆਓ, ਮੈਂ ਨਹੀਂ ਕਹਿੰਦਾ ਕੁਛ। ਮੈਂ ਪੋਥੀ ਫੜੀ, ਮੈਂ ਕਿਹਾ ਕੀ ਲਿਖਿਆ? ਪਾਠੀ ਨੇ ਇਹ ਤਾਂ ਲਿਖਿਆ ਜੀ ਏਕ ਸੰਤ ਇੱਕ ਰਾਮ। ਏਕ ਹੁੰਦਾ ਬਹੁ ਵਾਚਕ, ਇੱਕ ਤਾਂ ਰੱਬ ਦੇ ਪਿਆਰੇ ਤੇ ਇੱਕ ਰਾਮ ਪਰਮੇਸ਼ਰ। ਮਾਈਨਰ ਦੀਆਂ ਗਲਤੀਆਂ ਸਾਹਮਣੇ ਨਹੀਂ ਆ ਰਹੀ ਤੁਹਾਡੇ ਮਨ ਵੱਜੀਆਂ ਵਧਾਈਆਂ ਹੀ ਕਹੀ ਜਾਂਦੇ ਵਧਾਈਆਂ ਪਾਠ ਲਿਖਿਆ ਹੋਇਆ ਕਿਆ ਨਾਹੀ ਘਰ ਤੇ ਰਹਿ ਲਿਖਿਆ ਹੋਇਆ ਹੁਕਮੀ ਹੋਵਨ ਆਕਾਰ ਲਿਖਿਆ ਆੜੇ ਦੇ ਕੰਨਾਂ ਲੱਗਿਆ ਇਹ ਕਹਿੰਦੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈਏ ਸੋਚੀ ਲਖਵਾਰ ਹੀ ਕਹੀ ਜਾਂਦੇ ਇਹ ਜੀ ਇਸਦਾ ਬਾਣੀ ਤਾਂ ਬਹੁਤ ਪੜ੍ਹਦੇ ਪਤਾ ਨੀ ਜੀ ਇੱਥੇ ਗਲਤੀ ਹੋ ਗਈ ਗਲਤੀ ਤਾਂ 5983 ਲਗਾ ਮਾਤਰਾ ਜਪਜੀ ਸਾਹਿਬ ਦੀਆਂ ਤੇ ਕਿੰਨੀਆਂ ਕੁ ਠੀਕ ਪੜੀਆਂ 5983 ਲਗਾ ਮਾਤਰਾ ਇੰਨੇ ਹੀ ਅੱਖਰ ਆ ਪੇਸ਼ ਕਰਕੇ ਸਾਰੇ ਪੱਖਾਂ ਤਾਹੀਓ ਕਹਿੰਦੇ ਖੰਨਿਓ ਤਿੱਖੀ ਬਾਲੋ ਨਿੱਖੀ ਸਿੱਖੀ ਦੇ ਵਿੱਚ ਤੁਰਨਾ ਜਿਹੜਾ ਨਾ ਹਰ ਪੱਖੋਂ ਹੀ ਠੀਕ ਹੋਣਾ ਚਾਹੀਦਾ ਅਸੀਂ ਇੰਨਾ ਕੁਛ ਸਿੱਖਣ ਤੋਂ ਬਾਅਦ ਵੀ ਕਹਿ ਰਹੇ ਹਾਂ ਕਿ ਹਾਲੇ ਭੁੱਲ ਗਏ ਜੀ ਗਲਤੀ ਹੋ ਗਈ ਮੈਥੋਂ ਆਹ ਗਲਤੀ ਹੋ ਗਈ ਸਾਤੋਂ ਗਲਤੀਆਂ ਬਹੁਤ ਹੁੰਦੀਆਂ ਹਲੇ ਇਸ ਕਰਕੇ ਧਿਆਨ ਦਿਓ ਇਸ ਗੱਲ ਵੱਲ ਮਹਾਰਾਜ ਕਹਿੰਦੇ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਇੰਦਰੀਆਂ ਦੇ ਉੱਤੇ ਕੰਟਰੋਲ ਹੈ ਸਾਰਾ ਚੁੱਪ ਹੈ ਇੱਥੋਂ ਮੂੰਹ ਨਾਲ ਆਹ ਨਹੀਂ ਚੁੱਪ ਹੁੰਦਾ ਅੰਦਰੋਂ ਚੁੱਪ ਨਾ ਹੋ ਬਈ ਮਨ ਨਹੀਂ ਚੁੱਪ ਹੁੰਦਾ ਆਪਾਂ ਤਾਂ ਅੰਦਰੋਂ ਬੈਠੇ ਹਾਂ ਆਪਾਂ ਕਈ ਵਾਰ ਆਪ ਕਹਿੰਦੇ ਹਾਂ ਉਹ ਮੈਂ ਉਹਨਾਂ ਨੇ ਗੱਲਾਂ ਸੁਣਦਾ ਮੈਂ ਤਾਂ ਚੁੱਪ ਕਰਕੇ ਬੈਠਾ ਮੈਂ ਅੰਦਰੇ ਅੰਦਰ ਹੱਸਾਂ ਤਾਂ ਊਂ ਤਾਂ ਚੁੱਪ ਕਰਕੇ ਬੈਠਾ ਊਂ ਅੰਦਰੇ ਅੰਦਰ ਹੱਸਾਂ ਕਹਿੰਦੇ ਮੇਰਾ ਦਿਲ ਰੋਵੇ ਅੰਦਰੋਂ ਇਹ ਤਾਂ ਅੰਦਰੋਂ ਰੋਂਦਾ ਬਈ ਇਹ ਪਗਾਂ ਬਿਨ ਹੁਰੀਆਂ ਮਾਰਤਾ ਬਦਨਾ ਬਿਨ ਖਿਰ ਖਿਰ ਹਾਸਤਾ ਸਾਡਾ ਮਨ ਦੀ ਦਸ਼ਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ ਚੁੱਪ ਰਹਿਣ ਨਾਲ ਅੰਦਰੋਂ ਮਨ ਨਹੀਂ ਚੁੱਪ ਹੁੰਦਾ ਜੇ ਲਾਏ ਰਹਾ ਲਿਵ ਤਾਰ ਇੱਕ ਰਸ ਧਿਆਨ ਵੀ ਜੋੜ ਕੇ ਕੋਈ ਬੈਠਾ ਹੈ ਬਗਲੇ ਵਾਂਗੂ ਧਿਆਨ ਲਾ ਕੇ ਬੈਠਾ ਬਗਲਾ ਜਿਵੇਂ ਡੱਡੀ ਦੇ ਮੱਛੀ ਵਿੱਚ ਧਿਆਨ ਲਾ ਕੇ ਅੱਖਾਂ ਬੰਦ ਕਰਕੇ ਬਹਿ ਜਾਂਦਾ ਨਾ ਇਹ ਜੀਵ ਦਾ ਧਿਆਨ ਬਗਲੇ ਵਰਗਾ ਇੰਦਰੀਆਂ ਦਾ ਦਮਨ ਕਰਨਾ ਸਿਖਾਉਂਦੇ ਮਹਾਰਾਜ ਹੁਣ ਭੁੱਖਿਆਂ ਭੁੱਖ ਨਾ ਉਤਰੀ ਭੁੱਖੇ ਰਹਿਣ ਨਾਲ ਵਰਤ ਰੱਖਣ ਨਾਲ ਭੁੱਖਿਆਂ ਬੰਦਿਆਂ ਦੀ ਕਦੇ ਜੇ ਭੁੱਖੜ ਲੋਕ ਉਹਨਾਂ ਦੀ ਭੁੱਖ ਨਹੀਂ ਉਤਰਦੀ ਜੇ ਬੰਨਾ ਪੂਰੀਆਂ ਭਾਰ ਸਾਰੀਆਂ ਪੂਰੀਆਂ ਦੇ ਭਾਰ ਵੀ ਜੇ ਬੰਨਦੀ ਹੈ ਨਾ ਉਹਨਾਂ ਨੂੰ 3260 ਤੋਲੇ ਦਾ ਇੱਕ ਭਾਰ ਬਣਦਾ ਕਿਵੇਂ ਤੋਲਦੇ ਨੇ ਉਹ ਭਾਰ ਨੂੰ ਹਰੇਕ ਦਰਖਤ ਦਾ ਇੱਕ ਇੱਕ ਪੱਤਾ ਤੋੜਨਾ ਬਸ ਜਦੋਂ ਉਹ 3260 ਤੋਲੇ ਹੋ ਜੇ ਤਾਂ ਇੱਕ ਪੰਡ ਬੰਨ੍ਹ ਕੇ ਇੱਕ ਪਾਸੇ ਰੱਖ ਦਿਓ ਸਾਰੀ ਧਰਤੀ ਦੇ ਉੱਤੇ ਇੰਨੀ ਬਨਸਪਤੀ ਹੈ ਕਿ 18 ਪੰਡਾਂ ਬਣਨਗੀਆਂ 3260 ਤੋਲੇ ਦੀਆਂ ਇਹਨੂੰ ਕਹਿੰਦੇ ਭਾਰ ਜੇ ਬੰਨਾ ਪੁਰੀਆਂ ਦੇ ਜਿਹੜੀਆਂ ਬਿਸ਼ਨਪੁਰੀ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਵੀ ਉੱਤੇ ਨੇ ਉਹਨਾਂ ਦਾ ਵੀ ਸਮਾਨ ਇਹਨੂੰ ਜੇ ਦੇ ਦੀ ਭੁੱਖੜ ਬੰਦੇ ਰਾਵਣ ਦੀ ਭੁੱਖ ਉਤਰੀ ਨਾ ਕਹਿੰਦਾ ਸਵਰਗਾਂ ਨੂੰ ਪੌੜੀਆਂ ਲਾਉਣੀਆਂ ਮੈਂ ਸਿੱਧ ਕਹਿੰਦੇ ਫੇਰ ਸਿਆਣਪਾ ਨਾਲ ਰੱਬ ਮਿਲਦਾ ਹੋਣਾ ਕਹਿੰਦੇ ਸਹਸ ਸਿਆਣਪਾ ਲੱਖ ਹੋਏ ਅਸਲ ਵਿੱਚ ਇਹ ਅੱਖਰ ਹੈਗਾ ਸਹੰਸਰ ਦਾਨ ਦੇ ਇੰਦਰ ਦੋ ਆਇਆ ਸਹੰਸਰ ਮਤਲਬ ਹਜ਼ਾਰ ਤਾਂ ਇਹਨੂੰ ਸਹਸ ਅੱਖਰ ਬੋਲਦੇ ਹਾਂ ਸਹੰਸਰ ਦਾ ਹੀ ਵਾਚਕ ਹੈ ਸਹਸ ਸਿਆਣਪਾਂ ਲੱਖ ਹੋਏ ਲੱਖਾਂ ਪੁਸਤਕਾਂ ਦੀਆਂ ਲੱਖਾਂ ਹੀ ਸਿਆਣਪਾਂ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਹੋਣ ਤਾਂ ਇੱਕ ਨਾ ਚੱਲੇ ਨਾਲ ਮਨ ਦੇ ਟਿਕਾਉਣ ਵਿੱਚ ਰੱਬ ਦੀ ਪ੍ਰਾਪਤੀ ਵਿੱਚ ਮੌਤ ਦੇ ਸਾਹਮਣੇ ਕੋਈ ਨਹੀਂ ਚੱਲਦੀ ਕਹਿੰਦੇ ਕੇਵ ਸਥਿਆਰਾ ਹੋਈ ਹੈ ਸੱਚ ਦੀ ਪ੍ਰਾਪਤੀ ਵਾਲੇ ਫਿਰ ਕਿਵੇਂ ਹੋਏ ਸੱਚ ਦੀ ਪ੍ਰਾਪਤੀ ਕਿਵੇਂ ਹੋਵੇ ਕੇਵ ਕੂੜੈ ਟੁੱਟੈ ਪਾਲ ਇਹ ਕੂੜ ਦੀ ਪਾਲ ਕੰਧ ਅੰਦਰੋਂ ਕਿਵੇਂ ਟੁੱਟੇ ਜੇ ਸਾਡੇ ਪਿਆਜ਼ ਦੇ ਇੱਕ ਬਿਲਕੁਲ ਬਰੀਕ ਜਿਹਾ ਛਿਲਕਾ ਹੁੰਦਾ ਉਹਦੇ ਵਰਗਾ ਪੜਦਾ ਜੇ ਬਸ ਅੰਦਰ ਹੀ ਬੈਠੇ ਇਕੱਠੇ ਆਪਾਂ ਇੱਕ ਉਹ ਜੋਤ ਬੈਠੀ ਹੈ ਇੱਕ ਮੈਂ ਜੀਵ ਆਤਮਾ ਉੱਥੇ ਬਸ ਇਹਨੇ ਪੜਦੇ ਨੂੰ ਤੋੜਨਾ ਤੇ ਇਹਨਾਂ ਜਦੋਂ ਇਹ ਮਿਕਸ ਹੋ ਗਏ ਆਪਸ ਵਿੱਚ ਬਸ ਇਸ ਪੰਕਤੀ ਵਿੱਚ ਹਮੇਸ਼ਾ ਗਲਤੀ ਹੁੰਦੀ ਕਿ ਕੂੜੇ ਟੁੱਟੈ ਜਾਂ ਬੋਲਾਂਗੇ ਜਾਂ ਕੂੜੈ ਟੁੱਟੇ ਬੋਲ ਜਾਂਗੇ ਇੱਥੇ ਕਿਉਂਕਿ ਦਲਾਈਆਂ ਦੇ ਕਿ ਕੂੜੈ ਟੁੱਟੈ ਪਾਲ ਲੱਲੇ ਸਿਹਾਰੀ ਦੇਖੋ ਗੁਰੂ ਨਾਨਕ ਦੇਵ ਜੀ ਨੇ ਸਾਰੇ ਪ੍ਰਸ਼ਨਾਂ ਦਾ ਉੱਤਰ ਇੱਕ ਤੇ ਹੀ ਮੁਕਾਤਾ ਕਿ ਹੁਕਮ ਰਜਾਈ ਚੱਲਣਾ ਆਗਿਆ ਦੇ ਕਰਨ ਵਾਲੇ ਪਰਮੇਸ਼ਰ ਦੇ ਹੁਕਮ ਵਿੱਚ ਚੱਲਣਾ ਬਸ ਨਾਨਕ ਲਿਖਿਆ ਨਾਲ ਕਹਿੰਦੇ ਸਾਰਿਆਂ ਦੇ ਮੱਥੇ ਤੇ ਉਹ ਚੀਜ਼ ਨਾਲ ਹੀ ਲਿਖੀ ਹੋਈ ਹੈ ਬਸ ਭਾਣੇ ਚ ਰਹੋ ਹੁਕਮ ਹੈ ਰਜਾਈ ਚੱਲਣਾ ਇਹ ਬੜੀ ਸ਼ਾਰਟਕੱਟ, ਸਾਰੇ ਕਹਿੰਦੇ ਸ਼ਾਰਟਕੱਟ ਰਸਤਾ ਦੋ ਪਰਮੇਸ਼ੁਰ ਨੂੰ ਮਿਲਣ ਦਾ, ਭਾਣਾ ਮੰਨਣਾ ਹੀ ਸਭ ਤੋਂ ਨੇੜਲਾ ਰਸਤਾ, ਬਸ ਜਿਵੇਂ ਹੋਈ ਜਾਂਦਾ ਉਵੇਂ ਹੀ ਮੰਨੀ ਜਾਓ, ਭੁੱਖ ਦੁੱਖ ਗਰੀਬੀ ਸਭ ਭਾਣੇ ਚ, ਭਾਣੇ ਚ ਰਹੋ ਭਾਣੇ ਚ ਰਹੋ, ਹੁਣ ਵੀ ਕਹਿੰਦੇ ਭਾਣੇ ਚ ਰਹੋ, ਸਿਆਣੇ ਨਾ ਬਣੋ, ਆਪ ਨਾ ਮੂਹਰੇ ਆਓ। ਇੱਥੇ ਦਾ ਇੱਕ ਸਿੰਘ ਆ, ਚੰਗੀ ਬਿਰਤੀ ਦਾ ਮਾਲਕ ਆ, ਮਹਾਰਾਜ ਸੱਚੇ ਪਾਤਸ਼ਾਹ, ਚਲੋ ਕਈਆਂ ਤੇ ਕਿਰਪਾ ਹੋ ਜਾਂਦੀ ਹੈ ਦਰਸ਼ਨ ਹੋਏ ਤਾਂ, ਮਹਾਰਾਜ ਨੂੰ ਸਮਝਾਉਣ ਲੱਗ ਗਿਆ ਜਗ ਆਦਤ ਹੁੰਦੀ ਨਾ, ਖਬਰੇ ਮਹਾਰਾਜ ਨੂੰ ਸਮਝਾਉਣਾ ਪੈਣਾ। ਮਹਾਰਾਜ ਨੇ ਇੱਕੋ ਵਚਨ ਕਿਹਾ, ਗੁਰੂ ਤੂੰ ਕਿ ਮੈਂ, ਕਹਿੰਦਾ ਤੁਸੀਂ, ਕਹਿੰਦਾ ਫਿਰ ਚੁੱਪ ਕਰ ਜਾ। ਕਹਿੰਦੇ ਇੱਕ ਵਾਰ ਫੇਰ ਸਮਝਾਉਣ ਲੱਗਿਆ, ਕਹਿੰਦੇ ਤੂੰ ਪਿਓ ਕਿ ਮੈਂ, ਆਪਾਂ ਜਿੰਨੇ ਵੀ ਉਰੇ ਆਉਣੇ ਜਾਂ ਸਾਰਾ ਪੰਥ, ਇਹ ਅੱਜ ਪੰਥ ਜਿਹੜਾ ਜਿਵੇਂ ਬੁੜਿਆਂ ਨੂੰ ਘਰੇ ਕੋਈ ਨੀ ਪੁੱਛਦਾ, ਆਪਾਂ ਮਹਾਰਾਜ ਨੂੰ ਅਸੀਂ ਸਮਝ ਕੇ ਖਾਰੇ ਮਹਾਰਾਜ ਨੂੰ ਸਮਝਾਉਣਾ ਪੈਣਾ। ਬ੍ਰਹਮ ਗਿਆਨੀਆਂ ਨੂੰ ਵੀ ਲੋਕ ਸਮਝਾਉਣ ਲੱਗ ਜਾਂਦੇ ਹੁੰਦੇ ਆ, ਨਾਲੇ ਕਹਿਣਗੇ ਜਿਵੇਂ ਬਾਬਾ ਜੀ ਵੇਲੇ ਜੋੜ ਮੇਲੇ ਤੇ ਮੀਟਿੰਗ ਹੋ ਰਹੀ ਸੀ ਬਈ, ਤੇ ਬੜੀ ਪੁਰਾਣੀ ਗੱਲ ਹੈ, ਸਾਰੇ ਸਿੰਘਾਂ ਨੂੰ ਪੁਰਾਣਿਆਂ ਨੂੰ ਪਤਾ, ਉਹ ਗੱਜਣ ਸਿਉਂ ਡਰਾਈਵਰ ਹੁੰਦਾ ਸੀ ਬੰਬੇ ਵਾਲਾ, ਜਿਹੜੇ ਸਿੰਘਾਂ ਨੂੰ ਪਤਾ ਟਕਸਾਲਦਿਆਂ ਨੂੰ, ਉਹ ਏਦਾਂ ਹੀ ਸੀ ਬਸ, ਕੋਈ ਗੱਲ ਚੱਲੀ ਤਾਂ ਖੜਾ ਹੋ ਗਏ ਨਾ, ਬਾਬਾ ਜੀ ਤੁਹਾਨੂੰ ਨੀ ਇਹਨਾਂ ਗੱਲਾਂ ਦਾ ਪਤਾ, ਤੁਸੀਂ ਬ੍ਰਹਮ ਗਿਆਨੀ ਜੇ। ਲੈ ਉਹ ਕਹਿੰਦੇ ਬਹਿ ਜਾ ਬਾਬਾ, ਨਾਲੇ ਬ੍ਰਹਮ ਗਿਆਨੀ ਕਹੀ ਜਾਂਦਾ ਨਾਲੇ ਪਤਾ ਨੀ। ਤੇ ਹੋਰ ਬ੍ਰਹਮ ਗਿਆਨੀ ਨੂੰ ਐਂ ਸਮਝਦੇ ਜਿਹਦਾ ਪਤਾ ਹੀ ਨੀ ਹੁੰਦਾ, ਇਹਨੂੰ ਅਣਜਾਣ ਹੀ ਹੈ, ਜਿਹਦਾ ਅੰਦਰੋਂ ਇਹ ਪਰਦਾ ਚੁੱਕਿਆ ਗਿਆ, ਉਹ ਜਿਹਦਾ ਇੱਕ ਮਿੱਕ ਅੰਦਰੋਂ ਹੋ ਚੁੱਕਿਆ, ਉੱਥੇ ਤਾਂ ਅਨੰਤਤਾ ਆ ਜਾਂਦੀ ਅੰਦਰ। ਮਹਾਰਾਜ ਨੇ ਤੁਹਾਨੂੰ ਪਹਿਲਾਂ ਕਹਿਤਾ ਸੀ, ਮੰਨੇ ਕੀ ਗਤ ਕਹੀ ਨਾ ਜਾਏ, ਜਿਹੜਾ ਪਰਮੇਸ਼ਰ ਦਾ ਮੰਨਣ ਕਰਨ ਵਾਲਾ ਉਹਦੀ ਗਤ ਅਵਸਥਾ ਨੂੰ ਕਹਿ ਨਹੀਂ ਸਕੀ ਦਾ, ਜੇ ਕੋ ਕਹਿ ਪਿੱਛੇ ਪਛਤਾਏ ਬਾਜ, 20-30 ਸਾਲਾਂ 40 ਸਾਲਾਂ ਜਾ ਕੇ ਪਛਤਾਓਗੇ, ਨਹੀਂ ਅਵਸਥਾ ਫੜ ਸਕਦੇ। ਸਾਨੂੰ ਜਾ ਕੇ ਆ ਹੁਣ ਮਾੜੀ ਜੀ ਗੱਲ ਸਮਝ ਲੱਗੀ, ਇੰਨਿਆਂ ਸਾਲਾਂ ਬਾਅਦ ਉਹਨਾਂ ਦੀ ਗੱਲ ਸੁਣਦੇ ਸੁਣਦੇ ਸੁਣਦੇ, ਅੱਛਾ ਫੇਰ ਤਾਂ ਲੱਗਦੀ ਸ਼ਾਹ ਗੱਲ ਹੈ। ਕਈ ਵਾਰ ਮਹਾਂਪੁਰਖਾਂ ਦੀ ਕਹੀ ਹੋਈ ਗੱਲ, ਗੁਰੂ ਸਾਹਿਬ ਦੀ ਕਹੀ, ਸਾਇੰਸ ਨੂੰ ਗੁਰੂ ਨਾਨਕ ਸਾਹਿਬ ਦੇ ਵਚਨ ਹੁਣ 500 ਸਾਲ ਬਾਅਦ ਜਾ ਕੇ ਸਮਝ ਲੱਗੇ, 540 ਸਾਲ ਹੋ ਗਏ ਵੀ ਮਹਾਰਾਜ ਸੱਚ ਕੀਤੇ ਤੇਰੇ ਖੰਡ ਕੀਤੇ ਬ੍ਰਹਿਮੰਡ, ਕਿੰਨੇ ਤਾਰੇ ਆ, ਕਿੰਨੇ ਆ ਕਰੋੜਾਂ ਤਾਰੇ ਆ, ਅੱਗੇ ਪਿੱਛੇ ਚੱਲਦੇ। ਉਹ ਸਾਇੰਸ ਨੇ ਪੜ੍ਹਿਆ ਇੱਕ ਵਾਰ ਤੇ ਕਿੰਨੇ ਕਰਤਾ ਵੀ ਐਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਫਾਲਤੂ ਗੱਲਾਂ ਲਿਖੀਆਂ। ਇੱਕ ਚੀਜ਼ ਹੈਗੀ ਅਮਰੀਕਾ ਵਾਲਿਆਂ ਦੀ, ਵਧੀਆ ਰਿਸਰਚ ਕਰਦੇ ਹਰੇਕ ਗੱਲ ਤੇ, ਇਹਨਾਂ ਨੂੰ ਪਤਾ ਲੱਗ ਗਿਆ ਵੀ ਸੁਖਮਨੀ ਸਾਹਿਬ ਜਿਹੜਾ ਨਾ, ਇਹ ਸੁਖਮਨੀ ਸਾਹਿਬ ਦੁੱਖ ਘਟਦਾ, ਅਮਰੀਕਾ ਵਾਲੇ ਇਹਦੇ ਤੇ ਰਿਸਰਚ ਕਰਨ ਲੱਗੇ ਹੋਏ ਨੇ ਸੁਖਮਨੀ ਸਾਹਿਬ ਤੇ, ਹੁਣ ਵਾਕਈ ਦੁੱਖ ਤਾਂ ਕੱਢਦਾ, ਬਾਣੀ ਤਾਂ ਦੁੱਖ ਕੱਟ ਦਿੰਦੀ ਆ, ਪਰ ਬੰਦਾ ਕਹਿੰਦਾ ਵੀ ਜਿਵੇਂ ਆਹ ਅੱਖਰ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਬੋਲੀ, ਇਹਨਾਂ ਅੱਖਰ ਇਹਨਾਂ ਨਾਲ ਕਿੱਦਾਂ ਦੁੱਖ ਕੱਟਿਆ, ਇਹ ਤਾਂ ਪ੍ਰੈਕਟੀਕਲ ਕਰ ਲਓ, ਤਾਂ ਇਹ ਕੋਈ ਦੂਰ ਦੀ ਗੱਲ ਹੈ ਜਾਂ ਦੂਜੇ ਲੋਕ ਕਰ ਸਕਦੇ। ਮੈਂ ਆਸਟ੍ਰੇਲੀਆ ਰਿਵਰ ਸਾਈਡ ਏਰੀਆ ਪੈਂਦਾ, ਉੱਥੇ ਗਿਆ, ਸੋ ਸਿਡਨੀ ਤੋਂ ਕਾਫੀ ਦੂਰ ਹੈ, 22 ਜਾਣਾ ਪੈਂਦਾ ਉਧਰ ਨੂੰ, ਐਡਲੇਡ ਤੋਂ ਅੱਗੇ ਜਾ ਕੇ ਆਇਆ 300 ਕਿਲੋਮੀਟਰ। ਉੱਥੇ ਸਿੰਘ ਸੀ, ਚੜਾਈ ਕਰ ਗਿਆ, ਉਹ ਕਹਿੰਦਾ ਸਾਡੇ ਇੱਥੇ ਇੰਨੀ ਔੜ ਲੱਗੀ ਹੋਈ, ਇੰਨੀ ਮੀਂਹ ਨਾ ਪਿਆ ਕਰੇ, ਲੋਕਾਂ ਨੂੰ ਪੈਸਾ ਖਰਚਣਾ ਪਿਆ ਕਰੇ ਪਾਣੀ ਲਈ, ਕੋਈ ਕੁਛ ਕਰਨਾ। ਕਹਿੰਦੇ ਇੱਥੋਂ ਦੀ ਸੰਗਤ ਨੇ ਕਿਹਾ ਵੀ ਆਪਾਂ ਐਂ ਕਰੀਏ ਵੀ ਕੀਰਤਨ ਕਰਕੇ ਦੇਖ, ਉਧਰ ਅਖੰਡ ਕੀਰਤਨ ਜਿਹੜੇ ਸਿੰਘ ਬਹੁਤ ਪਿਆਰ ਵਾਲੇ, ਤਾਂ ਉਹਨਾਂ ਸਾਰਿਆਂ ਨੂੰ ਸੱਦ ਲਿਆ ਬਈ ਰਹਿਣ ਸਫਾਈ ਕਰ ਕਾਹਦੇ ਲਈ। ਕਹਿੰਦੇ ਨਿਸ਼ਕਾਮ ਕਰਾਂਗੇ, ਪਰ ਇਹ ਹੈ ਵੀ ਮਹਾਰਾਜ ਨੂੰ ਕਹਾਂਗੇ ਵੀ ਸਾਨੂੰ ਮੀਂਹ ਦੀ ਲੋੜ ਆ। ਲਓ ਜੀ ਰਾਤ ਨੂੰ ਰਹਿਣ ਸਫਾਈ ਕੀਰਤਨ ਸ਼ੁਰੂ ਹੋ ਗਿਆ, ਸਵੇਰ ਨੂੰ ਬੱਦਲ ਆ ਗਏ, ਇੰਨੀ ਬਰਸਾਤ ਹੋਈ, ਇੰਨੀ ਬਰਸਾਤ ਹੋਈ ਨਾ, ਉਹ ਜਦੋਂ ਬਰਸਾਤ ਹਟ ਗਈ ਥਾਂ ਸਾਰੇ ਭਰ ਗਏ। ਹੁਣ ਗੋਰੇ ਕਹਿੰਦੇ ਨਾ ਫੇਰ ਗੁਰਦੁਆਰੇ ਆਏ, ਕਹਿੰਦੇ ਉਹ ਫੇਰ ਕਰੋ ਇੱਕ ਵਾਰੀ, ਹੁਣ ਹੜ੍ਹ ਹੀ ਆ ਗਏ, ਖਾਸਾ ਪਾਣੀ ਆ ਗਿਆ ਸੀ। ਪ੍ਰੈਕਟੀਕਲੀ ਚੀਜ਼ਾਂ ਹੁੰਦੀਆਂ ਸਾਰੀਆਂ, ਤੁਸੀਂ ਕੋਈ ਇੱਛਾ ਰੱਖਾ, ਦੇਖੋ ਸਾਰੇ ਧਰਮ ਵਾਲੇ ਕਰਾਉਂਦੇ, ਆਪਾਂ ਆਪਣੇ ਇਸ਼ਟ ਦਾ ਉਪਾਸ਼ਨਾ ਕਰਦੇ ਆ, ਆਪਾਂ ਕੋਈ ਆਪਣੇ ਕੰਮ ਅੜੇ ਅਖੰਡ ਪਾਠ ਸਾਹਿਬ ਕਰਾਉਣੇ, ਆਪਣਾ ਕੰਮ ਨਹੀਂ ਹੋ ਜਾਂਦਾ, ਤੇ ਬਾਣੀ ਦੀ ਤਾਕਤ ਨਹੀਂ ਹੈ। ਲੋਕ ਕਹਿੰਦੇ ਜੀ ਸ਼ਬਦ ਦਾ ਅਭਿਆਸ ਨਾ ਕਰੋ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਹੁੰਦਾ ਤਾਂ ਸ਼ਬਦਾਂ ਦਾ ਹੀ ਵਿਆਸ ਹੁੰਦਾ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿਧਾਂਤ ਦਾ ਮਤਲਬ ਕਿ ਇੱਕ ਕੁਐਸਚਨ ਕੀ ਹੈ ਕਿ ਪ੍ਰਾਪਤੀ ਕਿਵੇਂ ਹੋਵੇ, ਕਹਿੰਦੇ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਆਪਾਂ ਹੁਕਮ ਵਿੱਚ ਚੱਲਣ ਵਾਲਿਆਂ ਵਿੱਚ ਨਹੀਂ ਹੈਗੇ, ਆਪਣੇ ਵਿੱਚੋਂ ਇੱਕ ਅੱਧਾ ਇਹ ਬੰਦਾ ਬੈਠਾ ਹੋਣਾ ਜਿਹੜਾ ਹੁਕਮ ਚੱਲਦਾ, ਨਾ ਕਿਸੇ ਦੀ ਔਲਾਦ ਨਾ ਹੋਵੇ, ਬਹੁਤ ਯਤਨ ਕਰਦੇ ਨਹੀਂ, ਰੱਬ ਨੂੰ ਨਹੀਂ ਦਿਖਦਾ ਵੀ ਔਲਾਦ ਦੇਣੀ ਹੈ। ਕਈ ਸਾਹਿਬ ਤੋਂ ਜ਼ੋਰ ਨਾਲ ਅਰਦਾਸਾਂ ਕਰਾਉਂਦੇ ਮਹਾਂਪੁਰਖਾਂ ਕੋਲ ਸਾਡੇ ਔਲਾਦ, ਉਹ ਮੈਂ ਕਿਹਾ ਉਹਨੂੰ ਵੀ ਕਿਹਾ ਸੋਚ ਕੇ ਹੀ ਨਹੀਂ ਦਿੱਤਾ ਹੁਣ ਤੂੰ। ਫਿਰ ਆ ਮੈਂ ਹੁਣ ਰਿਜ਼ਲਟ ਆਪਣੀ ਜ਼ਿੰਦਗੀ ਚ ਇੰਨੇ ਦੇਖੇ ਆ, ਕਿਉਂਕਿ ਲੰਬੀ ਉਮਰ ਚ ਰਿਜ਼ਲਟ ਮਿਲਦੇ ਫਿਰ, ਉਹ ਜੀ ਕਾਕਾ ਕਾਹਦਾ ਹੋਇਆ ਬਸ ਤੂਫਾਨ ਹੀ ਆ, ਉਹ ਜਦ ਤੈਨੂੰ ਪਹਿਲਾਂ ਉਹ ਤਾਹੀਓ ਨੂੰ ਉਹ ਦਿੰਦਾ ਨਹੀਂ ਸੀ। ਪਟਿਆਲੇ ਕਿ ਆਫੀਸਰ ਸੀ ਉਹਦੇ ਘਰ ਰੋਜ਼ ਖੜ, ਸਾਡੇ ਦੋ ਬੀਬੀਆਂ ਸਾਡੇ ਵੇ ਅਰਦਾਸ ਕਰੋ ਰੋਈ ਜਾਇਆ ਕਰੀ। ਮੈਂ ਕਿਹਾ ਤੂੰ ਹੁਣ ਐਂ ਕਰ ਆਪੇ ਅਰਦਾਸ ਕਰ ਲਾ, ਹੁਕਮਨਾਮਾ ਰੋਜ਼ ਕਹਿ ਦੇ ਨਹੀਂ ਦੇਣਾ। ਦੁੱਖ ਨਿਵਾਰਨ ਸਾਹਿਬ ਖੜ ਗਈ ਅਰਦਾਸ ਕਰਨ, ਪਾਤਸ਼ਾਹ ਨੌਵੇਂ ਪਾਤਸ਼ਾਹ ਸਾਹਮਣੇ ਖੜ ਕੇ ਕਹਿੰਦੇ ਜਾਂ ਤਾਂ ਪਤੀ ਰੱਖ ਲਾ ਜਾਂ ਮੁੰਡਾ ਲੈ ਲਾ। ਆਖੋ ਗੱਜ ਕੇ ਸਤਨਾਮ, ਕੰਬ ਗਈ ਕਹਿੰਦੀ ਨਾ ਮਹਾਰਾਜ ਪਤੀ ਨੀ ਠੀਕ, ਪਤੀ ਉਹ ਠੀਕ ਹੈ ਮੈਨੂੰ। ਮੈਂ ਕਿਹਾ ਲੈ ਲਿਆ ਹੁਣ, ਜਿਹੜੀ ਵੀ ਚੀਜ਼ ਮਹਾਰਾਜ ਨੇ ਨਹੀਂ ਦਿੱਤੀ ਉਹ ਬਾਪੂ ਆ, ਉਹ ਪਿਓ ਸਾਡਾ ਸਿਆਣਾ, ਉਹਨੇ ਇਸੇ ਕਰਕੇ ਦਿੱਤੀ। ਮੈਂ ਸਾਰੇ ਲੋਕਾਂ ਦੇ ਹੁਣ ਕਿਸੇ ਦੀ ਉੱਥੇ ਬਹੁਤ ਹੀ ਮਗਰ ਪੈ ਗਏ, ਗਰੀਸ ਦੀ ਗੱਲ ਹੈ, ਹੋਣਾ ਚਾਹੀਦਾ ਭਾਵੇਂ ਲੜਕੀ ਹੋਈ ਹੈ ਲੜ ਕੁਛ ਹੋਈ, ਹੁਣ ਹੋ ਗਈ ਚਲੋ ਦੇ ਫੋਨ ਤੇ ਫੋਨ, ਹੁਣ ਕੁੜੀ ਨੂੰ ਸ਼ੂਗਰ ਹੈ ਜੀ, ਹੁਣ ਕੋਈ ਨੀ ਬਚਦੀ ਹੈ, ਐ ਹੋ ਗਿਆ। ਮੈਂ ਕਿਹਾ ਹੁਣ ਮੈਂ ਕੀ ਕਰਾਂ, ਪਹਿਲਾਂ ਤੁਸੀਂ ਕਹਿੰਦੇ ਹੋ ਵੀ ਅਰਦਾਸ ਕਰ ਮਹਾਰਾਜ ਚਾਹੇ ਕੁੜੀ ਮੁੰਡਾ ਕੁਛ ਵੀ ਦੇ, ਜਦ ਹੋ ਜਾਂਦਾ ਫਿਰ ਸਾਡੇ ਗਲ ਤਾਂ ਉਹੀ ਗਲਾ ਮਾਰਿਆ। ਪਟਿਆਲੇ ਵੀ ਲੋਕ ਐਂ ਕਰਦੇ ਸੀ, ਬੱਚਾ ਹੋ ਗਿਆ ਉਹ ਕਿਉਂਕਿ ਅਸੀਂ ਖਾਸੀ ਖਾਸੀ ਦੇਰ ਰਹੇ ਉੱਥੇ, ਇਹ ਜੀ ਸ਼ਰਾਰਤੀ ਬੜਾ ਹੁਣ ਇਹ ਪੜ੍ਹਦਾ ਨੀ। ਮੈਂ ਹੁਣ ਮੈਂ ਸਾਰੀ ਉਮਰ ਦਾ ਥੋੜੀ ਠੇਕਾ ਲਏਗਾ, ਇਹ ਹੁਣ ਪੜ੍ਹਦਾ ਨੀ ਗਾ, ਇਹ ਹੁਣ ਐ ਕਰਦਾ, ਇਹ ਬਨੇਰਿਆਂ ਤੇ ਬਾਂਦਰ ਵਾਂਗੂ ਘੁੰਮਦਾ ਜੀ। ਮੈਂ ਕਿਹਾ ਤੂੰ ਹੁਣ ਮੰਗਿਆ ਹੀ ਸੀਗਾ ਰੱਬ ਤੋਂ, ਜਿੱਦਾਂ ਦਾ ਮੰਗਿਆ ਸੀ ਮਿਲ ਗਿਆ ਤੈਨੂੰ। ਜੇ ਤੁਹਾਨੂੰ ਰੱਬ ਕੋਈ ਚੀਜ਼ ਨਹੀਂ ਦਿੰਦਾ ਤੇ ਕੋਈ ਸਿੱਖ ਨਹੀਂ ਇਹੋ ਜਿਹਾ ਜਿਹੜਾ ਕਹਿੰਦਾ ਅੱਛਾ ਮਹਾਰਾਜ ਤੇਰੇ ਭਾਣਾ, ਥੋੜਾ ਜਿਹਾ ਤਾਂ ਭਾਣੇ ਚ ਆਉਣਾ ਸਿੱਖੋ, ਤੁਸੀਂ ਤੇ ਜਿਹੜੇ ਰੌਲਾ ਪਾ ਦਿਆ, ਚੱਲ ਤੂੰ ਨੀ ਦਿੰਦਾ ਮੈਂ ਉਧਰ ਜਾ ਵੜਨਾ। ਸਾਡੇ ਪਟਿਆਲੇ ਤਾਂ ਲਾਗੇ ਲਾਗੇ ਸਾਰੇ ਕਿ ਦੁੱਖ ਨਿਵਾਰਨ ਸਾਹਿਬ ਉਹਨੇ ਦਿੱਤਾ, ਕਹਿੰਦਾ ਕਾਲੀ ਦੇਵੀ ਦੇ ਜਾ ਵੜਦੇ, ਉੱਥੇ ਬੱਕਰਾ ਚੜਾ ਦਾਂਗੇ, ਸਾਨੂੰ ਕੀ ਹੈ ਜੇ ਉਹਨੇ ਦਿੱਤਾ ਗਾਂ। ਉਹ ਪੀਰ ਦੀ ਕਬਰ ਹੈ ਇੱਕ ਰੋਡੇ ਸ਼ਾਹ ਦੀ, ਲੋਕ ਉੱਥੇ ਜਾ ਵੜਦੇ ਤੇ ਇੱਥੇ ਚਾਦਰ ਚੜਾ ਦਿੰਦੇ, ਲੈ ਤੂੰ ਨੀ ਦਿੱਤਾ ਫੇਰ ਕੀ ਹੋ ਗਿਆ। ਲੋਕ ਤਾਂ ਇੱਦਾਂ ਦੇ ਸਾਡੇ ਹੁਣ ਗਾਤਰੇ ਪਾਏ ਪੀੜੀਆਂ ਪੱਗਾਂ ਬੰਨੀਆਂ, ਕਾਲੀ ਦੇਵੀ ਦੇ ਇੱਕ ਹੱਥ ਚ ਬੋਤਲ ਇੱਕ ਬੱਕਰਾ ਚੱਕਿਆ ਹੁੰਦਾ, ਲੈ ਤੂੰ ਇੱਥੇ ਕਿੱਥੇ ਖੜਾ, ਲੈ ਸੁੱਖਣਾ ਸੁੱਖੀ ਤੀ ਜੀ ਫੇਰ ਆ ਗਿਆ। ਉਹ ਸੁੱਖਣਾ ਉਰੇ ਸੁੱਖਣੀ ਸੀਗੀ, ਏਡੇ ਚਲਾਕ ਲੋਕ ਹੈ, ਭਾਣੇ ਦਾ ਤਾਂ ਨਾਂ ਹੀ ਨਹੀਂ ਹੈ ਵੀ ਭਾਣਾ ਹੀ ਮੰਨ ਲਈਏ ਕਿਤੇ, ਤੇ ਫਿਰ ਤੁਹਾਨੂੰ ਮਿਲਣਾ ਵੀ ਕੀ ਹੈ। ਭਾਣੇ ਵਿੱਚ ਅੰਮ੍ਰਿਤ ਹੈ, ਭਾਣੇ ਦਾ ਕਿਤੇ ਸ਼ਬਦ ਮੈਂ ਆ ਹੁਣ ਮਲੇਸ਼ੀਆ ਮੈਂ ਭਾਣੇ ਤੇ ਹੀ ਕਥਾ ਕੀਤੀ, ਕਿਉਂ ਜੇ ਮੈਂ ਇੱਕ ਤਰੀਕ ਨੂੰ ਕਥਾ ਕੀਤੀ ਸੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਵਾਸਤੇ ਤਾਂ ਭਾਣੇ ਦੀ ਗੱਲ ਚੱਲ ਪਈ, ਹੁਣ ਉੱਥੇ ਵਿਚਾਰੇ ਤੁਹਾਡੇ ਵਾਂਗੂ ਇੱਥੇ ਕਈ ਚੌਥੀਆਂ ਪੀੜੀਆਂ ਚੱਲਦੀਆਂ, ਉੱਥੇ ਤੀਜੀਆਂ ਚੌਥੀਆਂ ਪੀੜੀਆਂ ਵਾਲੇ ਉੱਥੇ ਬੈਠੇ ਸਾਰੇ ਇਕੱਠੇ ਹੋ ਗਏ। ਇਹ ਗਾਂਧੀ ਜੀ ਭਾਣਾ ਕੀ ਹੁੰਦਾ ਪਹਿਲੀ ਵਾਰ ਸੁਣਿਆ। ਮੈਂ ਕਿਹਾ ਜੀ ਭਾਣਾ ਤੁਹਾਨੂੰ ਫਿਰ ਲੜੀ ਵਾਰ ਕਥਾ ਸੁਣਾ ਦਿਆਂ, ਮੈਂ ਸਰਾਮ ਕਲੀ ਸੱਦ ਸ਼ੁਰੂ ਕਰਕੇ ਉਹਦੀ ਕਥਾ ਰਿਕਾਰਡ ਕੀਤੀ ਹੋਈ ਪਾਈ ਸ਼ਾਇਦ ਯੂਟਿਊਬ ਤੇ, ਉਹਨਾਂ ਨੇ ਮੈਂ ਕਿਹਾ ਸੀ ਪਾ ਦਿਓ। ਫਿਰ ਮੈਂ ਮਾਰੂ ਸੋਹਲਿਆਂ ਵਿੱਚੋਂ ਇੱਕ ਭਾਣੇ ਦਾ ਪੂਰਾ ਸ਼ਬਦ ਕੱਢਿਆ, ਭਾਣੇ ਦੇ ਉੱਤੇ ਚਾਰ ਦਿਨ ਬੜੀ ਡਟ ਕੇ ਕਥਾ ਹੋਈ, ਦੋ ਦੋ ਘੰਟੇ, ਤਾਂ ਜਾ ਕੇ ਉਹਨੂੰ ਭਾਣਾ ਸਮਝ ਲੱਗਿਆ ਵੀ ਭਾਣਾ ਕੀ ਹੁੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਭ ਤੋਂ ਉੱਚਾ ਲੈਸਨ ਹੈ। ਜਦੋਂ ਮੈਂ ਭਾਣੇ ਦੇ ਉੱਤੇ ਕਥਾ ਕਰਕੇ ਉੱਠਿਆ ਸੀ, ਤਤ ਖਾਲਸਾ ਗੁਰਦੁਆਰਾ ਪੈਂਦਾ, ਭਾਈ ਗੁਰ ਇਕਬਾਲ ਸਿੰਘ ਦਾ ਟਾਈਮ ਸੀ, ਬਾਅਦ ਚ ਫਿਰ ਬੈਠੇ ਇਹਨਾਂ ਨੇ ਵਚਨ ਕਿਹਾ ਸਾਧ ਸੰਗਤ, ਜਿਹੜਾ ਗਿਆਨੀ ਜੀ ਨੇ ਵਚਨ ਸੁਣਾਇਆ ਭਾਣੇ ਦਾ, ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੀ ਵੀ ਇਹ ਡਬਲ ਐਮ ਏ, ਡਬਲ ਐਮ ਏ, ਇੱਕ ਤਾਂ ਐਮ ਏ ਹੁੰਦੀ ਡਬਲ ਐਮ ਏ। ਭਾਣਾ ਮੰਨਣਾ ਬਹੁਤ ਔਖਾ, ਭਾਣੇ ਵਿੱਚ ਰਹਿਣ ਵਾਲੇ ਉੱਤੇ ਬੜੀ ਕਿਰਪਾ ਹੁੰਦੀ, ਕਿਰਪਾ ਦਾ ਫਿਰ ਮੀਂਹ ਵਰਦਾ ਹੁੰਦਾ। ਕਦੇ ਭਾਣੇ ਵਿੱਚ ਰਹਿ ਕੇ ਦੇਖੋ, ਭਾਣੇ ਦੇ ਕਦੇ ਸਵਾਦ ਨੂੰ ਦੇਖੋ। ਭਾਈ ਤਾਰੂ ਸਿੰਘ ਨੇ ਭਾਣਾ ਹੀ ਮੰਨਿਆ ਸੀ, ਬਰਸੀ ਉਹਨਾਂ ਦੀ ਮਨਾ ਰਹੀਆਂ ਸੰਗਤਾਂ ਕੱਲ ਵੀ ਅੱਜ ਵੀ ਕਈ ਇਸ ਹਫ਼ਤੇ ਤੱਕ ਮਨਾਏ। ਭਾਈ ਮਨੀ ਸਿੰਘ ਜੀ ਨੇ ਭਾਣਾ ਹੀ ਮੰਨਿਆ ਸੀ ਨਾ, ਭਾਈ ਮਨੀ ਸਿੰਘ ਨੇ ਭਾਣਾ ਮੰਨ ਕੇ ਬੰਦ ਬੰਦ ਕਟਵਾਇਆ। ਭਾਈ ਤਾਰੂ ਸਿੰਘ ਜੀ ਨੇ, ਜਦੋਂ ਮੈਂ ਉਹ ਨਿਆਣੇ ਵਾਲੀ ਫਿਲਮ ਜੀ ਦੇਖਦਾ ਸੀ ਨਾ, ਅੱਖਾਂ ਹੀ ਬੰਦ ਕਰ ਲਈਆਂ ਮੈਂ, ਜਾਂ ਇੱਥੇ ਰੱਖ ਕੇ ਉਹਨੇ ਮਾਰਿਆ ਨਾ ਥੋੜਾ ਜਿਹਾ, ਐਂ ਲੱਗੇ ਵੀ ਮੇਰੇ ਦਰਦ ਹੁੰਦਾ। ਉਹ ਭਾਈ ਸਾਹਿਬ ਨੇ ਕਿਵੇਂ ਕਟਾਇਆ ਹੋਣਾ, ਬੜਾ ਦਰਦਨਾਕ ਜਿਹਾ ਸੀ ਨਾ। ਪਰ ਭਾਈ ਸਾਹਿਬ ਨੂੰ ਇੱਕ ਸਿੰਘ ਨੇ ਪੁੱਛਿਆ ਸੀ ਬੇਨਤੀ ਕਰਕੇ, ਪਹੁੰਚੀਆਂ ਰੂਹਾਂ ਵੀ ਬੈਠੀਆਂ ਭਾਈ ਸਾਹਿਬ, ਉਦੋਂ ਭਾਈ ਸਾਹਿਬ ਕਹਿੰਦੇ ਮੈਨੂੰ ਤਾਂ ਕੁਛ ਨੀ ਪਤਾ, ਬਾਜ ਆਣਾ ਮੇਰੇ ਸਿਰ ਤੇ ਖੜ ਗਿਆ ਆ ਕੇ, ਕਹਿੰਦੇ ਤਾਰੂ ਸਿੰਘ ਡੋਲੀ ਨਾ, ਸਭ ਕੁਛ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਐਸਾ ਹੱਥ ਰੱਖਿਆ ਸਿਰ ਤੇ, ਕੋਈ ਦਰਦ ਨੀ, ਕੋਈ ਪੀੜਾ ਨੀ, ਆਪਾਂ ਤਾਂ ਆਨੰਦ ਵਿਚ ਬੈਠੇ ਰਹੇ। ਸਾਰਾ ਕੌਤਕ ਹੀ ਕਹਿੰਦੇ ਉਹਨੇ ਕਰਾਇਆ ਬਾਪੂ ਨੇ, ਤੇ ਜੁੱਤੀਆਂ ਵੀ ਉਹਦੇ ਸਿਰ ਚ ਫਿਰ ਬਹੁਤ, ਉਹ ਜਿਹੜਾ ਜਕਰੀਆ ਸੀ ਸਿਰ, ਬਹੁਤ ਜੁੱਤੀਆਂ ਪਈਆਂ। ਫਿਰ ਨਿਆਣੇ ਬੜੇ ਦੇਖਦੇ ਖੁਸ਼ ਹੁੰਦੇ ਆ ਉਹਨੂੰ, ਫਿਰ ਚੰਗਾ ਇਹਨੂੰ ਜੁੱਤੀਆਂ ਪਈਆਂ। ਉਹ ਭਾਣੇ ਦੇ ਅੰਦਰ ਜਿਹੜੇ ਸਿੱਖ ਰਹਿ ਗਏ, ਮੈਂ ਭਾਣੇ ਵਾਲਿਆਂ ਦੇ ਨਾਲ ਵੀ ਰਿਹਾ, ਭਾਣਾ ਮੰਨਣ ਵਿਚ ਹੀ ਖੁਸ਼ੀ ਹੈ। ਅਸੀਂ ਮਹਾਰਾਜ ਨੂੰ ਬੇਨਤੀ ਕਰ, ਮਹਾਰਾਜ ਹੁਣ ਕਿੰਨਾ ਕੁ ਮਨਾਉਣਾ ਹੈ, 300 ਸਾਲ ਤਾਂ ਹੋ ਗਏ, ਇੰਨਾ ਹੋਰ ਮਨਾਉਣਾ? ਕਹਿੰਦੇ ਉਹ ਇਸੇ ਚ ਤੁਹਾਨੂੰ ਫਾਇਦਾ, ਹੋਰ ਭਾਣਾ ਮੰਨ ਲਓ। ਜਦ ਤੱਕ ਨਿਰੰਕਾਰ ਜੀ ਆਓ ਹੁਕਮ ਨਹੀਂ ਨਾ ਕਰਦੇ, ਤਦ ਤੱਕ ਮੰਨੀ ਜਾਓ, ਫਿਰ ਦਿਲ ਤੇ ਪੱਥਰ ਰੱਖ ਲਓ ਤੇ ਭਾਣਾ ਮੰਨੀ ਜਾਓ, ਬਸ ਠੀਕ ਆ। ਪਰ ਇਹ ਹੈ ਵੀ ਇੱਕ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਭਾਣਾ ਮੰਨਣ ਵਿਚ ਰੱਬ ਖੁਸ਼ ਹੁੰਦਾ, ਬਸ। ਭਾਈ ਮਨੀ ਸਿੰਘ ਹੈ, ਚਾਈ ਚਾਈ ਬੰਦ ਬੰਦ ਕਟਾਇਆ, ਸੁਖਣੀ ਸਾਹਿਬ ਪੜਿਆ, ਉਹਨੂੰ ਕੀ ਚਾਅ ਸੀ ਚੜਿਆ ਹੋਇਆ, ਵੀ ਉਹ ਮੇਰਾ ਨਿਰੰਕਾਰ ਖੁਸ਼ ਹੋ ਰਿਹਾ। ਇਹ ਭਾਣਾ ਮੰਨਣ ਵਾਲਾ ਸਿੱਖ ਹਮੇਸ਼ਾ ਇਹ ਕਹਿੰਦਾ ਵੀ ਮੇਰਾ ਵਾਹਿਗੁਰੂ ਖੁਸ਼ ਹੋ ਰਿਹਾ ਮੇਰੇ ਤੇ, ਬਸ। ਇਹ ਚੀਜ਼ ਵੱਡੀ ਹੁੰਦੀ ਹੈ, ਜਦੋਂ ਰੱਬ ਨਹੀਂ ਕੁਛ ਦਿੰਦਾ ਤਾਂ ਪ੍ਰੈਸ ਨਾ ਕਰਿਆ ਕਰੋ ਮਹਾਰਾਜ ਨੂੰ, ਆਹ ਦੇ ਦਿਓ ਜੀ, ਦੇ ਦਿਓ ਜੀ। ਕੋਈ ਮਹਾਂਪੁਰਖਾਂ ਕੋਲ ਬੰਦਾ ਆਉਂਦਾ ਸੀ, ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਕੋਲ, ਉਹ ਰੋਜ਼ ਕਹੇ ਬਾਬਾ ਜੀ ਗਾਂ ਲੈਣੀ ਹੈ ਮਹਾਂਪੁਰਖ, ਕੋਈ ਨੀ ਭਾਈ ਫਿਰ ਦੱਸਾਂਗੇ। ਫਿਰ ਆ ਜਾ ਕਹੇ ਬਾਬਾ ਜੀ ਗਾਂ ਲੈਣੀ ਹੈ, ਕੋਈ ਭਾਈ ਹਲੇ ਜਲ ਪਾਣੀ ਛਕੋ ਭਾਈ। ਉਹ 3-4 ਮਹੀਨੇ ਆਈ ਕਰਦੇ, ਉਹ ਕਰਦੇ ਕਹਿੰਦੇ ਚੰਗਾ ਤੇਰਾ ਬਾਬਾ, ਰੋਜ਼ ਹੀ ਕਹਿੰਦਾ ਰਹਿਣ ਦੇ ਹਲੇ ਘਰਦੇ। ਫਿਰ ਧੱਕੇ ਨਾਲ ਗਾਂ ਲਿਆ, ਉਹ ਵੀ ਕਹਿੰਦਾ ਚਲੋ ਠੀਕ ਆ, ਨਹੀਂ ਮੰਨਦੇ ਨਾ ਸੀ ਆਪਾਂ ਤਾਂ, ਹੁਣ ਦੁੱਧ ਹੀ ਲੋੜ। ਕਈ ਦਿਨ ਪੱਠੇ ਪਾਏ, ਦੁੱਧ ਦੱਧ ਪੀਂਦੇ ਰਹੇ। ਇੱਕ ਦਿਨ ਫਿਰ ਮਾਰਿਆ ਸਿੰਘ ਗਾਂ ਨੇ, ਢਿੱਡ ਜੀ ਵੜ ਗਿਆ ਸਾਰਾ। ਉਹ ਮਹਾਂਪੁਰ ਕਹਿੰਦੇ 6 ਮਹੀਨੇ ਮੈਂ ਤੇਰੇ ਲਟਕਾ ਕੇ ਕਢਾ ਦੇਣੇ ਸੀ, ਜੇ ਉਹ ਲੰਘ ਜਾਂਦਾ ਟਾਈਮ ਫਿਰ ਉਹ ਸਿੰਘ ਵਾਲਾ ਕੰਮ ਰੁਕ ਜਾਣਾ। ਉਹ ਵੀ ਚੜਾਈ ਕਰ ਗਿਆ। ਇਹ ਘਰਦੇ ਕਹਿਣ ਜੀ ਇਹ ਤਾਂ ਤੁਹਾਡਾ ਸੇਵਕ ਸੀ ਜੀ, ਇੰਨੇ ਦਿਨ ਤੋਂ ਇੱਥੇ ਆਉਂਦਾ ਸੀ। ਕਹਿੰਦੇ ਮੈਂ ਤਾਂਹੀਓ ਤਾਂ ਉਹਨੂੰ ਬਚਾਉਂਦਾ ਸੀ, ਸੇਵਕ ਨੂੰ ਤਾਂ ਬਚਾਉਂਦਾ ਸੀ ਵੀ ਇਹ ਗਾਂ ਨੇ ਸਿੰਘ ਮਾਰਨਾ। ਉਹਨਾਂ ਨੂੰ ਤਾਂ ਸਾਰਾ ਐਕਸਰੇ ਚ ਆਉਂਦਾ ਹੁੰਦਾ, ਸਾਹਮਣੇ ਦੇਖਦਾ ਹੁੰਦਾ ਵੀ ਆਹ ਗੱਲ, ਤਾਂਹੀਓ ਤਾਂ ਅਸੀਂ ਫਿਰ ਕਹਿੰਦੇ ਨਾਲੇ ਤੁਸੀਂ ਪੁੱਛਣਾ ਉਹਨੇ, ਨਾਲੇ ਉਹਦੀ ਮਰਜ਼ੀ ਕਰ ਦਿਓ। ਇਸ ਕਰਕੇ ਭਾਣੇ ਅੰਦਰ ਰਹਿ ਕੇ ਨਾਮ ਜਪਣਾ, ਬਾਣੀ ਪੜ੍ਹਨੀ, ਜਿਹੜਾ ਸਿੱਖ ਭਾਣੇ ਵਿਚ ਰਹਿੰਦਾ ਉਹਦੇ ਤੋਂ ਤਾਂ ਇੰਨੇ ਦਿਆਲੂ, ਦਸੇ ਹੀ ਸਰੂਪ ਦਿਆਲੂ ਹੋ ਜਾਂਦੇ। ਆਹ ਸਿੱਖ ਅਸਲੀ ਸਿੱਖ ਕੀ ਹੈ? ਭਾਣੇ ਚ ਰਹਿ ਜਾਣਾ। ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ ਭਾਣੇ ਵਿਚ ਹੀ ਰਹਿ ਕੇ ਖੁਸ਼ੀਆਂ ਪ੍ਰਾਪਤ ਕਰਕੇ ਅੱਜ ਨੌਵੇਂ ਪਾਤਸ਼ਾਹ ਦੇ ਨਾਲ ਹੀ ਨੇ ਤਿੰਨੇ ਜਾਣੇ। ਬਾਬਾ ਦੀਪ ਸਿੰਘ ਨੂੰ ਸਭ ਤੋਂ ਵੱਡੀ ਪਦਵੀ ਦਿੱਤੀ ਕੋਲ ਅਕਾਲ ਪੁਰਖ ਦੇ। ਮਹਾਰਾਜ ਕਹਿੰਦੇ ਇਹ ਮੇਰਾ ਪਿਆਰਾ, ਮੇਰਾ ਹੀ ਰੂਪ ਹੈ, ਕਿਉਂਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ ਜਲ ਤੇ ਉਹ ਤਰੰਗ ਜਿਉਂ ਜਲ ਹੀ ਬਿਗੈ ਸਮਾਏ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਅਵਸਥਾ ਦੇਤੀ ਉਹਨਾਂ ਨੂੰ। ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ। ਬਾਕੀ ਰਹੀ ਸੁਖਮਨੀ ਸਾਹਿਬ ਦੀ ਕਥਾ ਦੀ ਬੇਨਤੀ, ਉਹ ਅਸੀਂ ਪਹਿਲਾਂ ਸੋਚਿਆ ਸੀ ਛੋਟੇ ਕੈਮਰੇ ਤੇ ਰਿਕਾਰਡਿੰਗ ਕਰਾਂਗੇ, ਹਾਈ ਡੈਫੀਨੇਸ਼ਨ ਦਾ ਹੈਗਾ ਸਾਡੇ ਕੋਲ। ਭਾਈ ਗੁਰਸ਼ੰਤ ਸੋਹਣੀ ਕਹਿੰਦੇ ਵੀ ਇੱਕ ਚੀਜ਼ ਬਣਨੀ ਆ, ਦੇਰ ਤੱਕ ਚੱਲਣੀ ਆ, ਵੀ 1-2 ਦਿਨ ਹੋਰ ਸਾਨੂੰ ਦੇ ਦਿਓ, ਅਸੀਂ ਬੇਸ਼ੱਕ ਅਸੀਂ ਕੈਮਰੇ ਵਾਲਾ ਬੰਦਾ ਕਿਰਾਏ ਤੇ ਕਰੀਏ, ਪਰ ਅਸੀਂ ਬਣਾਵਾਂਗੇ ਬਹੁਤ ਵਧੀਆ ਚੀਜ਼, ਕਿਉਂਕਿ ਅਸੀਂ ਵੀ ਇੱਕ ਧਾਰਮਿਕ ਟੀਵੀ ਖੋਲਣ ਦੀ ਮੇਰੀ ਇੱਛਾ 2004 ਤੋਂ ਬਣੀ ਹੋਈ ਆ, ਉਹ ਦੇਖੋ ਕਦੋਂ ਪੂਰੀ ਹੁੰਦੀ ਹੈ। ਸਿਰਫ ਸਾਡੀ ਇਹ ਇਰਾਦਾ ਗੁਰੂ ਗ੍ਰੰਥ ਸਾਹਿਬ ਦੀ ਕਥਾ, ਉਦੋਂ ਬਾਅਦ ਭਾਈ ਗੁਰਦਾਸ ਦੀਆਂ 12 ਦੀ ਕਥਾ ਨਾਲ ਲੱਗਣੀ ਸ਼ੁਰੂ ਹੋਵੇ ਸਵੇਰੇ, ਫਿਰ ਦੁਪਹਿਰੇ, ਫਿਰ ਭਾਈ ਨੰਦ ਲਾਲ ਦੀਆਂ ਗਾਇਲਾਂ, ਸੂਰਜ ਪ੍ਰਕਾਸ਼, ਨਾਨਕ ਪ੍ਰਕਾਸ਼, ਹਰ ਤਰ੍ਹਾਂ ਦੇ ਗੁਰਦੁਆਰਿਆਂ ਦੇ ਦਰਸ਼ਨ। ਇਹ ਮੇਰੀ ਇੱਕ ਇੱਛਾ, ਜਿਵੇਂ ਆਪਾਂ ਅੰਮ੍ਰਿਤਬਾਣੀ ਰੇਡੀਓ ਨੂੰ ਧਾਰਮਿਕ ਰੇਡੀਓ ਕਹਿੰਦੇ, ਉਹ ਐਡ ਨਹੀਂ ਲਾਉਂਦੇ ਕੋਈ, ਇਸੇ ਕਰਕੇ ਵੀ ਫਿਰ ਐਡ ਵੱਲ ਧਿਆਨ ਹੋ ਜਾਂਦਾ ਬੰਦੇ ਦਾ। ਉਹ ਟੀਵੀ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਟੀਵੀ ਦੇ ਉੱਤੇ ਉਹ ਸਾਰੀ ਕਥਾ ਜਦੋਂ ਅਸੀਂ ਕਿਤੇ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਵੀ ਭਾਣੇ ਜੀ ਬੈਠੇ ਹਾਂ ਚਲੋ ਅੱਛਾ ਮਹਾਰਾਜ ਜਦੋਂ ਤੁਹਾਡਾ ਹੁਕਮ ਹੋਊਗਾ ਕਰਾਉਣਗੇ ਜ਼ਰੂਰ ਸੱਚੇ ਪਾਤਸ਼ਾਹ ਤੇ ਇਸ ਕਰਕੇ ਉਹ ਫਿਰ ਕਹਿੰਦੇ ਵੀ ਜਦੋਂ ਮੈਂ ਤੁਹਾਨੂੰ ਕਹਿ ਦੂੰਗਾ ਵੀ ਹਾਂ ਇੰਤਜ਼ਾਮ ਹੋ ਗਿਆ ਬੰਦਾ ਆ ਗਿਆ ਫਿਰ ਅੱਗੇ ਕਥਾ ਕਰਨੀ ਹੈ ਤਾਂ ਮੈਂ ਕਿਉਂਕਿ ਪਹਿਲਾਂ ਸੁਖਮਨੀ ਸਾਹਿਬ ਦੀ ਕਥਾ ਬੜੇ ਵਿਸਥਾਰ ਵਿੱਚ ਕਰ ਚੁੱਕਿਆ ਪਰ ਇੱਕ ਮਨ ਦੀ ਤਮੰਨਾ ਹੁੰਦੀ ਹੈ 2004-3 ਵਿੱਚ ਉਹ ਮੈਂ ਭਰੀ ਸੀ ਤੇ ਹੁਣ ਉਹਦੇ ਬਾਅਦ ਕਾਫੀ ਫਿਰ ਹੋਰ ਚੀਜ਼ਾਂ ਆ ਜਾਂਦੀਆਂ ਤਜਰਬੇ ਵਿੱਚ ਨੌਲੇਜ ਵਿੱਚ ਫਿਰ ਮੇਰਾ ਦਾਦਾ ਇੱਕ ਵਾਰੀ ਇਹਨੂੰ ਫਿਰ ਵਿਸਥਾਰ ਨਾਲ ਕਰਾਂ ਫਿਰ ਸੰਗਤ ਵਾਸਤੇ ਥੋੜੀ ਜਿਹੀ ਉਹ ਚੀਜ਼ ਨੂੰ ਹੋਰ ਵੱਡੀ ਕਰਕੇ ਦੱਸੀਏ ਤਾਂ ਕਿ ਸੰਗਤ ਨੂੰ ਹੋਰ ਲਾਭ ਹੋ ਸਕੇ ਉਹਦੇ ਲਈ ਅਸੀਂ ਖਿਮਾ ਚਾਹੁੰਦੇ ਹਾਂ ਕਿਹਾ ਸੀ ਬੀਬੀ ਜੀ ਨੇ ਪਰ ਉਹਨਾਂ ਦਾ ਪਹਿਲਾਂ ਮੈਨੂੰ ਫੋਨ ਆ ਚੁੱਕਿਆ ਸੀ ਮੈਂ ਕੋਈ ਗੱਲ ਨਹੀਂ ਉਹ ਦੇਖ ਲਾਂਗੇ ਜੇ ਸ਼ਾਇਦ ਕੱਲ ਨੂੰ ਇੰਤਜ਼ਾਮ ਹੋ ਜਾਏ ਜਾਂ ਪਰਸੋਂ ਨੂੰ ਹੋ ਜਾਊਗਾ ਜਦੋਂ ਵੀ ਹੋ ਗਿਆ ਉਦੋਂ ਹੀ ਅਸੀਂ ਰਿਕਾਰਡਿੰਗ ਸ਼ੁਰੂ ਕਰ ਦਿਆਂਗੇ ਤਾਂ ਕਿ ਸੰਗਤ ਦੇ ਭਲੇ ਵਾਸਤੇ ਉਹ ਸੀੜੀਆਂ ਬਣ ਜਾਣ ਦੂਰ ਦੂਰ ਤੱਕ ਜਾਣ ਕਿਉਂਕਿ ਇਹ ਇੱਕ ਮਨ ਦੀ ਸ਼ਰਧਾ ਹੁੰਦੀ ਹੈ ਮੇਰੀ ਸ਼ਰਧਾ ਸੁਖਮਨੀ ਸਾਹਿਬ ਤੇ ਇਉਂ ਬਣੀ ਹੋਈ ਹੈ ਜਿੰਨੀ ਮਰਜ਼ੀ ਅਸੀਂ ਕਥਾ ਕਰੀਏ ਹਰ ਪ੍ਰਮਾਣ ਸੁਖਮਨੀ ਸਾਹਿਬ ਚੋਂ ਦਿੰਦੇ ਹਾਂ ਅਸੀਂ ਮੈਂ ਇਹ ਕਹਿਣਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਤੱਤ ਹੈ ਸੁਖਮਨੀ ਸਾਹਿਬ ਇੰਨਾ ਆਨੰਦਮਈ ਬਾਣੀ ਹੈ ਤੇ ਇੰਨੀ ਅਵਸਥਾ ਵਾਲੀ ਬਾਣੀ ਤੇ ਇੰਨੀ ਕਿਰਪਾ ਵਾਲੀ ਬਾਣੀ ਸੁਖਮਨੀ ਸਾਹਿਬ ਤਾਂ ਹੌਲੀ ਹੌਲੀ ਕਰ ਹੀ ਲਿਆ ਕਰੋ ਠੀਕ ਆ ਉਹ ਟਾਈਮ ਨੀ ਇੱਕ ਵਾਰ ਚ ਬਣਿਆ ਸਵੇਰੇ 6 ਅਸ਼ਟਪਦੀਆਂ ਪੜ੍ਹ ਲਓ ਫਿਰ ਟਾਈਮ ਬਣੇਗਾ ਫਿਰ 6 ਪੜ੍ਹ ਲਓ ਫਿਰ 6 ਪੜ੍ਹ ਲਓ ਫਿਰ 6 ਪੜ੍ਹ ਲਓ 12-12 ਕਰਕੇ ਪੜ੍ਹ ਲਓ ਅੱਜ 12 ਪੜ੍ਹ ਲਓ ਕੱਲ 12 ਪੜ੍ਹ ਲਓ ਅੱਜ 6 ਪੜ੍ਹ ਲਓ ਕੱਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਇੱਕ ਬਜ਼ੁਰਗ ਨੂੰ ਕਿਹਾ ਸੀ ਬਜ਼ੁਰਗਾ ਭਾਵੇਂ 4 ਪੜ੍ਹੀ ਜਾ ਰੋਜ਼ ਸੁਖਮਨੀ ਸਾਹਿਬ ਦੀ ਤਾਂ ਇੱਕ ਇੱਕ ਪੰਕਤੀ ਵਿੱਚ ਇੰਨਾ ਰਸ ਹੈ ਇੰਨੀ ਇਕਾਗਰਤਾ ਇੰਨਾ ਟਿਕਾਓ ਹੈ ਬਸ ਕਿਰਪਾ ਹੀ ਕਿਰਪਾ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਦੀ ਬਾਣੀ ਹੈ ਇਸ ਕਰਕੇ ਇਹ ਬਾਣੀ ਵਿੱਚ ਬਹੁਤ ਕਿਰਪਾ ਬਹੁਤ ਕਿਰਪਾ ਆ ਤੇ ਸਾਰੀ ਸੰਗਤ ਵੇਟ ਕਰੋ ਜਦੋਂ ਤੱਕ ਆਪਾਂ ਨੂੰ ਉਧਰੋਂ ਇਸ਼ਾਰਾ ਨਹੀਂ ਹੁੰਦਾ ਆਪਣੀਆਂ ਤਾਂ ਹੋਰ ਹੀ ਵਿਚਾਰਾਂ ਬਹੁਤ ਨੇ ਆਪਣੇ ਕੋਲੇ ਮਨ ਦੀ ਇਕਾਗਰਤਾ ਦਾ ਟਿਕਾਓ ਦਾ ਇਹ ਵਿਸ਼ਾ ਬਹੁਤ ਸੋਹਣਾ ਹੈ ਤਾਂ ਕਿ ਮਨ ਆ ਸ਼ਾਮ ਨੂੰ ਹੁਣ ਤੁਸੀਂ ਜਾ ਕੇ ਰਾਤ ਨੂੰ 16 ਪੜ੍ਹਨਾ ਟਿਪ ਕੇ ਪੜ੍ਹ ਲਓ ਕੋਈ ਕਾਹਲ ਨਾ ਕਰੋ ਕਈ ਕਹਿੰਦੇ ਮੈਨੂੰ ਸੁੱਤਿਆਂ ਪਿਆ ਸੁਪਨਾ ਆਉਂਦਾ ਜਾਂ ਗਲਤ ਮਲਤ ਜਾਂ ਮੇਰੇ ਨਾਲ ਕੁਛ ਲੱਗਦਾ ਕੁਛ ਪ੍ਰਤੀਤ ਜਿਹਾ ਹੁੰਦਾ ਕਈਆਂ ਨੂੰ ਉਹ 16 ਸਾਲ ਦੇ 5 ਪਾਠ ਕਰਕੇ ਸਮਝਿਆ ਕਰੋ ਮਹਾਂਪੁਰਸ਼ਾਂ ਨੇ ਗੱਲ ਮੈਨੂੰ ਦੱਸੀ ਜੇ ਇੱਕ ਪਾਠ ਕਰਦੇ ਰਾਤ ਭਰ ਪਹਿਰਾ ਰਹਿੰਦਾ ਸਵੇਰੇ ਸ਼ਹੀਦ ਸਿੰਘ ਚਲਿਆ ਜਾਂਦਾ ਵਾਪਸ ਇੱਕ ਜਾਂ 2 ਆਉਂਦੇ ਹੁੰਦੇ ਜੇ 5-16 ਸਾਹਿਬ ਕਰਨ ਲੱਗ ਜੇ ਦਿਨੇ ਵੀ ਪਹਿਰਾ ਰਹਿਣ ਲੱਗ ਜਾਂਦਾ ਨਾਲ ਇਸ ਕਰਕੇ ਉਹਨਾਂ ਨੇ ਕਿਹਾ ਸੀ ਮੈਂ ਕਈ ਦਿਲ ਦੀਆਂ ਗੱਲਾਂ ਜਿਹੜੀਆਂ ਕਹਿਣੀਆਂ ਨਹੀਂ ਚਾਹੁੰਦਾ ਪਰ ਮੈਂ ਜਦ ਦੇਖਦਾ ਤੁਹਾਨੂੰ ਕੋਈ ਹੁਣ ਸਹੀ ਤਾਂ ਦੱਸ ਹੀ ਨਹੀਂ ਰਿਹਾ ਹੋਰ ਹੀ ਪਾਸੇ ਲਈ ਜਾਂਦੇ ਨੇ ਤਾਂ ਮੈਂ ਕਹਿੰਦਾ ਚਲੋ ਜਿਹੜੀ ਹੋ ਦੇਖੀ ਜਾਓਗੇ ਇਹਨੂੰ ਦੱਸ ਦੋ ਇਹਨਾਂ ਨੂੰ ਤੇ ਆਹ ਸੋਠ ਮਹਲਾ 5ਵਾਂ ਗੁਰਕਾ ਸਬਦ ਰਖਵਾਰੇ ਤਾਤੇ ਵਾਉ ਲੱਗੇ ਪਾਰ ਬ੍ਰਹਮ ਸੁਣਾਈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਸੋ ਇਹ ਜਿਹੜਾ ਅੰਤਰ ਗੁਰ ਆਲਾ ਤਾਂ ਇਹ 4 ਸ਼ਬਦ ਪੜ੍ਹ ਲਿਆ ਕਰੋ ਮੈਂ ਇਹਦਾ ਅਭਿਆਸ ਅੱਜ ਸਾਰਿਆਂ ਨੂੰ ਕਰਾ ਰਿਹਾ ਸਾਰੀ ਦੁਨੀਆਂ ਵਿੱਚ ਤਾਤੀ ਵਾਉ ਨੂੰ ਲੱਗੇ ਪਾਰ ਬ੍ਰਹਮ ਸੁਣਾਈ ਦੀ ਇਸ ਵਕਤ ਲੋੜ ਬਹੁਤ ਆ ਆਪਾਂ ਸਾਰਿਆਂ ਨੂੰ ਮੈਂ ਤਾਂ ਕਿਹਾ 1.25 ਲੱਖ ਪਾਠ 2-2 ਲੱਖ ਜਿੰਨਾ ਹੋ ਜੇ ਵੱਧ ਕਰ ਦੋ ਪਰ ਮਹਾਰਾਜ ਦੀ ਕਿਰਪਾ ਹੁੰਦੀ ਹੈ ਚਾਰੇ ਪਾਸੇ ਸੁਰੱਖਿਆ ਛਤਰੀ ਹੋ ਜਾਂਦੀ ਇਹਨਾਂ ਸ਼ਬਦਾਂ ਨਾਲ ਗੁਰਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਇਹਦੇ ਨਾਲ ਕਿਰਪਾ ਚਾਰ ਉਹ ਇੱਕ ਬੰਦਾ ਕਹਿੰਦਾ ਚੌਕੀ ਚੌਗਿਰਦ ਮੈਂ ਜਿਹੜਾ ਓਰਾ ਨਾ ਸਾਡੇ ਸਰੀਰ ਦੇ ਦੁਆਲੇ ਮਜ਼ਬੂਤ ਹੋ ਜਾਂਦਾ ਹੁਣ ਕਈਆਂ ਨੂੰ ਓਰੇ ਦਾ ਨੀ ਪਤਾ ਮੈਨੂੰ ਪਤਾ ਨੀ ਇੱਥੇ ਸ਼ਾਇਦ ਉਹ ਕੈਮਰਾ ਹੋਵੇ ਕੈਨੇਡਾ ਚ ਹੈਗਾ ਸੀ ਟੋਰਾਂਟੋ ਦੀ ਗੱਲ ਹੈ ਉਹ ਕੈਮਰੇ ਨਾਲ $25 ਲੈਂਦੇ ਫੋਟੋ ਖਿੱਚ ਕੇ ਓਰਾ ਦਿਖਾਉਂਦੇ ਤੇਰੇ ਸਰੀਰ ਦੇ ਦੁਆਲੇ ਪੀਲਾ ਲਾਲ ਹਰਾ ਨੀਲਾ ਸਰੀਰ ਦੇ ਦੁਆਲੇ ਹੀ ਹੁੰਦੀ ਵੀ ਚੀਜ਼ ਇਹ ਕਾਫੀ ਪ੍ਰੋਟੈਕਸ਼ਨ ਦਿੰਦਾ ਇੰਨੀ ਜ਼ਬਰਦਸਤ ਚੀਜ਼ ਬਣ ਜਾਂਦੀ ਹੈ ਇੱਥੇ ਇੱਕ ਬੀਬੀ ਸਾਊਥ ਹਾਲ ਤੁਰੀ ਜਾਂਦੀ ਉਹ ਤੇ ਬੜੀ ਕਿਰਪਾ ਕਾਰ ਆ ਰਹੀ ਉਹਨੇ ਦੇਖਿਆ ਨੀ ਕਾਰ 10 ਫੁੱਟ ਪਹਿਲਾਂ ਹੀ ਪੁੱਠੀ ਹੋ ਕੇ ਡਿੱਗ ਪਈ ਉਹ ਬੜੀ ਹੈਰਾਨ ਸੀ 10 ਫੁੱਟ ਪਹਿਲਾਂ ਹੀ ਪੁੱਠੀ ਹੋ ਕੇ ਡਿੱਗ ਪਈ ਕਾਰ ਕਹਿੰਦੀ ਇਹ ਕੀ ਚੀਜ਼ ਆ ਮੈਂ ਉਹੀ ਚੌਗਿਰਦ ਹਮਾਰਾ ਰਾਮਕਾਰ ਮਹਾਰਾਜ ਨੇ ਤੇਰੀ ਸ਼ਬਦ ਕਰਕੇ ਰੱਖਿਆ ਕੀਤੀ ਹੈ ਕਿਉਂਕਿ ਤੇਰੇ ਹਿਰਦੇ ਚ ਸ਼ਬਦ ਵਸਿਆ ਹੋਇਆ ਇਸ ਕਰਕੇ ਜਿਹਦੇ ਹਿਰਦੇ ਚ ਸ਼ਬਦ ਵਸਿਆ ਹੁੰਦਾ ਮੈਂ ਵੀ ਅਰਦਾਸ ਕਰਦਾ ਮਹਾਰਾਜ ਮੇਰੇ ਹਿਰਦੇ ਚ ਸ਼ਬਦ ਵਸੇ ਤੁਸੀਂ ਵੀ ਬੇਨਤੀ ਕਰੋ ਤੁਸੀਂ ਮੇਰੀ ਵੀ ਕਰ ਦਿਓ ਮੇਰੇ ਹਿਰਦੇ ਚ ਵੀ ਸ਼ਬਦ ਵਸ ਜਾਵੇ ਜਿੱਥੇ ਸ਼ਬਦ ਆ ਗਿਆ ਉੱਥੇ ਬ੍ਰਹਮ ਆ ਗਿਆ ਤੇ ਸ਼ਬਦ ਨੇ ਹੀ ਬ੍ਰਹਮ ਨੂੰ ਸੰਸਾਰ ਨੂੰ ਪੈਦਾ ਕੀਤਾ ਸ਼ਬਦ ਹੀ ਸਾਡਾ ਮਾਲਕ ਹੈ ਗੁਰੂ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਂ ਤਾਂ ਭਾਉ ਕਿਹਾ ਕਾੜਾ ਜੀਓ ਗੁਰ ਕਾ ਬਚਨ ਵਸਿਆ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕਾ ਜਾਲੇ ਜਪਾਨ ਵਿਚ ਤੂਫਾਨੀਆ ਲਹਿਰ ਆਈ ਏਡੀ ਸੁਨਾਮੀ ਇੱਕ ਪਰਿਵਾਰ ਨੇ ਫੋਨ ਕੀਤਾ ਇੰਡੀਆ ਜਾ ਰਹੇ ਅੱਛਾ ਭਾਈ ਅਖੀਰਲੀ ਫਤਿਹ ਰੱਖ ਤਾ ਸਾਰੇ ਜਾਣੇ ਬਹਿ ਗਏ ਵਾਹਿਗੁਰੂ ਵਾਹਿਗੁਰੂ ਐਨ ਮਨ ਜੁੜ ਗਿਆ ਵੀ ਮੌਤ ਆ ਰਹੀ ਹੈ ਮੈਨੂੰ ਕਿਸੇ ਮਹਾਂਪੁਰਖ ਨੇ ਪਹਿਲਾਂ ਦੱਸਿਆ ਆਇਆ ਸੀ ਜਿੱਥੇ ਬੰਦਗੀ ਵਾਲਾ ਬੈਠਾ ਉੱਥੇ ਲਹਿਰ ਐਂ ਖਿੰਡ ਜਾਂਦੀ ਹੈ ਉੱਥੇ ਆ ਕੇ ਉਹਨਾਂ ਦੇ ਘਰ ਤੋਂ ਲਹਿਰ ਹੀ ਐਂ ਖਿੰਡ ਗਈ ਸਾਰਾ ਟੱਬਰ ਬਚ ਗਿਆ ਉਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਸੀ ਮੈਂ ਜਦੋਂ ਮੈਨੂੰ ਇਹ ਖ਼ਬਰ ਮਿਲੀ ਉਹ ਫਿਰ ਬਚਨ ਯਾਦ ਆ ਗਏ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬਦੇ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਂਦੇ ਜੇ ਬਸ ਇਹ ਧਿਆਨ ਰੱਖੋ ਕਿ ਮੇਰੇ ਹਿਰਦੇ ਚ ਸਿਰਫ ਵਾਹਿਗੁਰੂ ਮੰਤਰ ਵਸ ਜੇ ਬਾਕੀ ਸਾਰਾ ਕੁਛ ਆਪੇ ਹੀ ਹੋ ਜਾਣਾ ਫਿਰ ਭਾਣੇ ਚ ਰਹਿਣਾ ਸਤਿਗੁਰੂ ਬਖਸ਼ਿਸ਼ ਕਰਨਾ ਬਸ ਇੰਨੀ ਕੁ ਕਿਰਪਾ ਰੱਖਿਓ ਆਪਣੇ ਦੋ ਦਿਨ ਤਾਂ ਲੰਘ ਗਏ ਬਈ ਪੰਜ ਹੀ ਦਿਨ ਬਾਕੀ ਨੇ ਇਹਨਾਂ ਪੰਜਾਂ ਦਿਨਾਂ ਵਿਚ ਘੜੀ ਹੱਲ ਨਾ ਦੇਖਿਓ ਬਸ ਟਕਾ ਕੇ ਕਥਾ ਸੁਣੋ ਮਨ ਨੂੰ ਕਹੋ ਮਨ ਸਾਹਿਬ ਜੀ ਤੁਸੀਂ ਘੜੀ ਨਾ ਦੇਖਿਆ ਕਰੋ ਤੇ ਰੋਜ਼ ਘੜੀ ਦੇਖਦੇ ਰਹਿੰਦੇ ਹੋ ਸਵੇਰੇ ਉੱਠੂਗਾ ਉਲ ਤੋਂ 3 ਵਜੇ ਸੌਂ ਜਾਓ ਉਲ ਤਾਂ 4 ਵਜੇ ਫਿਰ ਸੌਂ ਜਾਓ ਘੜੀ ਦੇਖਦਾ ਰਹੂਗਾ ਉੱਠ ਕੇ ਬਾਅਦ ਚ ਪਛਤਾਊਗਾ ਲੈ ਵੀ ਟਾਈਮ ਲੰਘ ਗਿਆ ਨਿਤਨੇਮ ਕਰਨਾ ਸੀ ਜੁੜਨਾ ਸੀ ਇਸ ਕਰਕੇ ਉਹ ਘੜੀਆਂ ਨਾ ਦੇਖੋ ਸਿਰਫ ਇਹ ਕਹੋ ਵੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਬੰਧ ਮਹਾਰਾਜ ਨਾਮ ਚਿੱਤ ਆਵੇ ਸੱਚੇ ਪਾਤਸ਼ਾਹ ਜੇ ਨਾਮ ਹਿਰਦੇ ਚ ਆਦੇ ਨਾ ਨੀਂਦ 2 ਘੰਟੇ ਰਹਿ ਜਾਂਦੀ ਸਾਰੀਆਂ ਨਾ ਤਾਂ ਸਰੀਰ ਨੂੰ ਕੋਈ ਤਕਲੀਫ਼ ਹੁੰਦੀ ਹੈ ਨਾ ਕੋਈ ਪੈਸੇ ਦੀ ਕਮੀ ਆਉਂਦੀ ਹੈ ਨਾ ਕੋਈ ਤੁਹਾਨੂੰ ਕਹਿਣ ਦੀ ਲੋੜ ਹੈ ਇਹ ਵੀ ਕਹਿਣ ਦੀ ਲੋੜ ਨਹੀਂ ਵੀ ਨਿਆਣੇ ਅੱਖ ਨਹੀਂ ਲੱਗਦੇ ਨਿਆਣੇ ਤਾਂ ਕੀ ਮਨ ਜੀਤਾ ਸਾਰਾ ਜੱਗ ਤੁਹਾਡੇ ਅੱਖੇ ਲੱਗੂਗਾ ਜਿੱਧਰ ਨੂੰ ਕਹੋਗੇ ਉੱਧਰ ਨੂੰ ਮੁੜ ਜਾਣਗੇ ਸਾਰੇ ਇੰਨੀ ਕਿਰਪਾ ਹੋ ਜਾਂਦੀ ਹੈ ਇਹ ਮੈਂ ਜ਼ਰੂਰ ਮੰਗਦਾ ਮੇਰੇ ਹਲੇ ਬੱਸਿਆ ਨਹੀਂ ਪਰ ਮੈਂ ਬੱਸਿਆ ਹੋਇਆਂ ਦੇ ਨਾਲ ਰਿਹਾ ਹੁਣ ਵੀ ਮੈਂ ਕਈਆਂ ਦੀ ਸੰਗਤ ਕਰਦਾ ਮੈਂ ਉਹਨਾਂ ਨੂੰ ਕਿਹਾ ਮੇਰੇ ਹਿਰਦੇ ਚ ਵੀ ਨਾਮ ਵਸਾ ਦਿਓ ਹੋ ਕੇ ਪਤਾ ਕਹਿੰਦੇ ਆ ਫਿਰ ਬੁੱਗ ਜਿਹਾ ਬਣ ਕੇ ਬਹਿ ਜਾਏਗਾ ਘਰੇ ਕਥਾ ਕੌਣ ਕਰੂਗਾ ਆਹ ਵੀ ਗੱਲ ਠੀਕ ਆ ਕਹਿੰਦੇ ਦੇਖ ਲਓ ਨਾਮ ਤਾਂ ਹੁਣ ਮਿਲ ਜਾਂਦਾ ਨਾਮ ਤਾਂ ਗੁਰੂ ਸਾਹਿਬ ਦੇ ਨਹੀਂ ਲਾਉਂਦੇ ਤੇ ਜੁੜ ਕੇ ਬਹਿ ਜਾਏਗਾ ਤੇਰੀ ਡਿਊਟੀ ਜੋੜਨ ਤੇ ਆ ਜੋੜਨ ਤੇ ਨਹੀਂ ਗੀ ਜੇ ਆਪ ਹੀ ਜੁੜ ਜਾਈਏ ਤਾਂ ਫਿਰ ਤਾਂ ਕੌਣ ਆਊਗਾ ਕਥਾ ਕਰਨ ਮੈਂ ਤਾਂ ਬਹਿ ਗਿਆ ਸੀ ਸਾਲ ਘਰ 1 ਸਾਲ ਬੈਠਾ ਰਿਹਾ ਮੈਂ ਮਹਾਰਾਜ ਕਹਿੰਦੇ ਬੈਠਾ ਰਿਹਾ ਜੋੜਨਾ ਨਹੀਂ ਹੈ ਤੈਨੂੰ ਕਿਉਂਕਿ ਸਾਡੀ ਡਿਊਟੀ ਜੋੜਨ ਤੇ ਹੈ ਤੋੜਨ ਤੇ ਤਾਂ ਹੈ ਹੀ ਨਹੀਂ ਭਾਈ ਪਿੰਦਰਪਾਲ ਸਿੰਘ ਨੇ ਇੱਕ ਬਚਨ ਬਹੁਤ ਸੋਹਣਾ ਕਿਹਾ ਪਿਛਲੇ ਦਿਨਾਂ ਦੀ ਕਥਾ ਚ ਕਹਿੰਦੇ ਸ਼ਬਦ ਨਾਲ ਜੁੜ ਜਾਓ ਸੰਸਾਰ ਨਾਲੋਂ ਆਪੇ ਟੁੱਟ ਜਾਓਗੇ ਸੰਸਾਰ ਨਾਲ ਜੁੜੇ ਰਹੋਗੇ ਫਿਰ ਸ਼ਬਦ ਨਾਲ ਨਾ ਜੁੜੋਗੇ ਕਹਿੰਦੇ ਅੱਜ ਕੱਲ੍ਹ ਲੋਕ ਤੋੜਦੇ ਤਾਂ ਬਥੇਰੇ ਆ ਪਰ ਜੋੜਦਾ ਕੋਈ ਨੀ ਸ਼ਬਦ ਨਾਲ ਜੁੜ ਜਾਓ ਭਾਈ ਇਸ ਕਰਕੇ ਆਓ ਸਾਰੇ ਪਿਆਰ ਨਾਲ ਇਹ ਇੱਛਾ ਰੱਖ ਕੇ ਪਾਣੀ ਪੀਂਦੇ ਇਹ ਇੱਛਾ ਰੱਖ ਕੇ ਅੰਦਰ ਨੂੰ ਜਾਵੇ ਰੋਟੀ ਐ ਖਾਂਦੇ ਅੰਦਰ ਨੂੰ ਜਾਵੇ ਨਿਆਣਾ ਜੇ ਸਾਡਾ ਹੱਥ ਫੜ ਲੂ ਉਂਗਲੀ ਮੂੰਹ ਚ ਪਾਈ ਜਾਓ ਵੀ ਅੰਦਰ ਨੂੰ ਲੈ ਜਾ ਮੈਂ ਇਹਨੂੰ ਇਸੇ ਤਰ੍ਹਾਂ ਜੇ ਗੁਰਮੰਤਰ ਦਾ ਅਭਿਆਸ ਕਰੋਗੇ ਤਾਂ ਅੰਦਰ ਨੂੰ ਦੇਖਿਓ ਮੇਰੇ ਅੰਦਰ ਨੂੰ ਚਲੇ ਜਾਵੇ ਵਾਹੇ ਕਹਿ ਕੇ ਗੁਰੂ ਨੂੰ ਧੁੰਨੀ ਚ ਲੈ ਜਾਓ ਆਪਣੀ ਧੁੰਨੀ ਚ ਲੈ ਜਾਓ ਇਹਨੂੰ ਗੁਰੂ ਇਹ ਗ੍ਰਿਸ਼ਤੀਆਂ ਲਈ ਠੀਕ ਰਹਿੰਦਾ ਜਾਂ ਮੱਥੇ ਦਾ ਧਿਆਨ ਧਰਨਾ ਨਾ ਕਈ ਧਰਦੇ ਆ ਨਾ ਇਹਨੇ ਕਿਤੇ ਗੁੱਸਾ ਬਹੁਤ ਵੱਧ ਜਾਂਦਾ ਇਹ ਗ੍ਰਿਸ਼ਤੀਆਂ ਲਈ ਠੀਕ ਨਹੀਂ ਰਹਿੰਦਾ ਇਹ ਕੰਮ ਇਸ ਕਰਕੇ ਉਹ ਮਹਾਂਪੁਰਖ ਇਹ ਕਹਿੰਦੇ ਥੋੜਾ ਜਿਹਾ ਧੁੰਨੀ ਚ ਨੂੰ ਗੁਰੂ ਅੱਖਰ ਰੱਖ ਲਿਆ ਕਰੋ ਗ੍ਰਿਸ਼ਤੀਆਂ ਲਈ ਇਹ ਠੀਕ ਆ ਸਾਧੂਆਂ ਸੰਤਾਂ ਲਈ ਉਹ ਉੱਪਰਲਾ ਠੀਕ ਆ ਇਸ ਕਰਕੇ ਆਓ ਪਿਆਰ ਨਾਲ ਇਸ ਧੁਨੀ ਵਿਚ ਜੁੜ ਜਾਓ ਔਰ ਰੋਟੀ ਪਾਣੀ ਮੰਗੂ ਦੁੱਧ ਮੰਗੂ ਖਾਣ ਵਾਲੀ ਚੀਜ਼ ਮੰਗੂ ਅੰਦਰ ਨੂੰ ਲਿਜਾਓ ਹੌਲੀ ਹੌਲੀ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭੁਲਾਏ ਵਾਹਿਗੁਰੂ 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 ਧੰਨਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ
ਧੰਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ
ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਕਿਹਾ 300 ਵਾਰ ਹੋ ਜਾਂਦਾ। ਊਂ ਕਿਸੇ ਨੂੰ ਕਹੀਏ ਤੂੰ ਭਾਈ ਰੋਜ਼ 20-25 ਮਾਲਾ ਵਾਹਿਗੁਰੂ ਮੰਤਰ ਦੀਆਂ ਕਰ ਲਾ, ਉਹਦੇ ਓਨਾ ਟਾਈਮ ਨੀ, 30 ਮਿੰਟ ਕਿੱਥੋਂ ਕੱਢੇ, 50 ਮਿੰਟ ਕੱਢੇ। ਜੇ ਆਪਾਂ ਰਲ ਕੇ ਕਰਿਆ ਪਾਠ, ਜਿਵੇਂ ਆਪਾਂ ਗੁਰਦੁਆਰੇ ਦੀ ਬਿਲਡਿੰਗ ਬਣਾਉਂਦੇ ਹਾਂ, ਸਾਰਿਆਂ ਥੋੜਾ ਥੋੜਾ ਹਿੱਸਾ ਪਾਇਆ, ਬਿਲਡਿੰਗ ਬਣ ਗਈ, ਤੇ ਇਕੱਲਾ ਬੰਦਾ ਨੀ ਇਹਨੂੰ ਬਣਾ ਸਕਦਾ। ਇਸੇ ਤਰ੍ਹਾਂ ਹੀ ਬੰਦਗੀ ਜਿਹੜੀ ਗੁਰੂ ਘਰ ਚ ਬਹਿ ਕੇ ਹੋਗੀ ਨਾ, ਇਹ ਸਮਝ ਲਓ ਵੀ ਇੰਨੀ ਬੰਦਗੀ ਤਾਂ ਆਪਾਂ ਕਈ ਮਹੀਨਿਆਂ ਚ ਨਹੀਂ ਕਰ ਸਕਦੇ। ਜਿੰਨੀ ਹੁਣ ਬੈਠਿਆ ਇਕਾਗਰਤਾ ਬਣ ਗਈ ਹੈ, ਪੂਰਾ ਮਾਹੌਲ ਬਣ ਜਾਂਦਾ ਹੈ। ਭਾਈ ਗੁਰਸ਼ਰਨ ਸਿੰਘ ਨੂੰ ਬੇਨਤੀ ਕੀਤੀ ਸੀ, ਮੈਂ ਅਜੇ ਰਾਮਪੁਰ ਖੇੜੇ ਸਮਾਗਮ ਵਾਂਗੂ ਇੱਕ ਸਮਾਗਮ ਆਪਾਂ ਇੰਗਲੈਂਡ ਵਿੱਚ ਵੀ ਰੱਖੀਏ। ਅਸੀਂ ਆਸਟ੍ਰੇਲੀਆ ਕਰਾਇਆ 7 ਦਿਨ ਸਮਾਗਮ, 7 ਦਿਨ ਦਾ ਪਤਾ ਹੀ ਲੱਗਿਆ ਕਿਹੜੇ ਵੇਲੇ ਲੰਘੇ। ਸੰਗਤ ਕਹਿੰਦੀ 40 ਦਿਨ ਰੱਖ, ਫਿਰ ਅਸੀਂ 40 ਦਿਨ ਵੀ ਰੱਖ ਕੇ ਆਏ ਹਾਂ। ਸੋ ਇਸ ਕਰਕੇ ਆ ਕਿ ਸਮਾਗਮ ਐਸਾ ਹੋਵੇ ਜਿੱਥੇ ਸਿਰਫ ਸਿਮਰਨ ਹੋਵੇ, ਬਸ ਐਸਾ ਆਨੰਦ ਬਣ ਜਾਂਦਾ ਮਹਾਰਾਜ ਦੀ ਕਿਰਪਾ ਨਾਲ। ਆਓ ਮਿਲ ਕੇ ਆਨੰਦ ਸਾਹਿਬ ਵੀ ਉਸੇ ਆਨੰਦ ਵਿੱਚ ਪੜ੍ਹੀਏ, ਸਤਿਗੁਰੂ ਜੋੜ ਲੈਣ ਆਪਣੇ ਚਰਨਾਂ ਨਾਲ। ਅਰਦਾਸ ਬੇਨਤੀ ਹੁਕਮਨਾਮਾ, ਕੱਲ ਦੀ ਮੈਂ ਖਿਮਾ ਮੰਗਦਾ, ਮੈਨੂੰ ਜ਼ਰੂਰੀ ਜਾਣਾ ਪੈ ਗਿਆ ਤੇ ਮੈਂ ਵੈਸੇ ਸੁਖਾਸਨ ਕਰਾਏ ਬਿਨਾਂ ਕਦੇ ਵੀ ਨਹੀਂ ਜਾਂਦਾ, ਜ਼ਰੂਰਤ ਜ਼ਿਆਦਾ ਪੈ ਗਈ। ਸੋ ਇਸ ਕਰਕੇ ਆਪਾਂ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਸੁਖਾਸਨ ਕਰਨ ਤੋਂ ਬਾਅਦ ਜਾਵਾਂਗੇ। ਬਾਕੀ ਜਿਹੜੀ ਤੁਹਾਡੇ ਮਨ ਚੋਂ ਟਾਈਮ ਜ਼ਿਆਦਾ ਆਏ ਉਹ ਸਾਰੀ ਗੁਰੂ ਸਾਹਿਬ ਐਡਜਸਟ ਕਰਦੇ, ਆਪੇ ਹੀ ਸਭ ਐਡਜਸਟ ਕਰ ਦੇਣਗੇ। ਤੁਸੀਂ ਚਿੰਤਾ ਨਾ ਕਰਿਆ ਕਰੋ, ਜੇ ਤੁਸੀਂ ਗੁਰੂ ਵਾਲੇ ਹੋ ਤਾਂ ਗੁਰੂ ਤੇ ਯਕੀਨ ਵੀ ਰੱਖੋ। ਸਤਿਗੁਰੂ ਇਹੋ ਜਿਹੇ ਢੋ ਢੁਕਾ ਦਿੰਦੇ ਵੀ ਤੁਹਾਨੂੰ ਮਹਿਸੂਸ ਨਹੀਂ ਹੋਣ ਦੇਣਗੇ ਵੀ ਮੇਰਾ ਟਾਈਮ ਜ਼ਿਆਦਾ ਲੱਗ ਗਿਆ ਸੀ। ਆਓ ਪਿਆਰ ਨਾਲ ਸਾਰੀ ਸੰਗਤ ਗੁਰੂ ਅਮਰਦਾਸ ਜੀ ਦਾ ਧਿਆਨ ਕਰੋ। ਰਾਮ ਕਲੀ ਮਹੱਲਾ।